ਜਿੱਦਾਂ ਹੁਣ ਤੁਸੀਂ ਇੱਥੇ ਘਰ ਲੀਜ਼ 'ਤੇ ਲੈਂਦੇ ਹੋ, ਤੁਸੀਂ ਅਪਾਰਟਮੈਂਟ ਕਿਸੇ ਦਾ ਲੀਜ਼ 'ਤੇ ਲੈਣਾ ਹੈ, ਅਤੇ ਤੁਸੀਂ ਕਹੋ ਜੀ ਮੈਂ ਅਪਾਰਟਮੈਂਟ ਦੇ ਵਿੱਚ ਆਪਣੀਆਂ ਤਬਦੀਲੀਆਂ ਕਰ ਲਊਂਗਾ, ਬੇਸਮੈਂਟ ਆਪੇ ਬਣਾ ਲੈਣੀ, ਸਾਰਾ ਕੁਝ ਕਰ ਲੈਣਾ, ਉਹ ਸਾਰਾ ਫਿਰ ਤੁਹਾਨੂੰ ਉਹ ਲਿਖੇ ਹੁੰਦੇ ਆ ਕੰਡੀਸ਼ਨ, ਉਹ ਤੁਸੀਂ ਓਨਰ ਦੀ ਮਰਜ਼ੀ ਦੇ ਨਾਲ ਹੀ ਸਾਰਾ ਕਰਦੇ ਹੋ, ਔਰ ਦੁਬਾਰਾ ਉਸੇ ਕੰਡੀਸ਼ਨ 'ਚ ਦੇਣਾ ਹੈ, ਤੋੜ ਭੰਨ ਨਹੀਂ ਕਰਕੇ ਤੁਸੀਂ ਜਾ ਸਕਦੇ। ਉਹ ਮੈਂ ਪੜ੍ਹ ਲਈਆਂ ਉਹ ਸਾਰੀਆਂ ਕੰਡੀਸ਼ਨਸ, ਉਹ ਠੀਕ ਹੈ ਉਹ ਤਾਂ, ਔਰ ਦੂਸਰੀ ਉਹਦੇ 'ਚ ਮੈਂ ਉਹ ਵੀ ਚੀਜ਼ ਪੜ੍ਹੀ ਹੈ ਸਾਰੀ ਕਿ ਜਿਹੜੇ ਪੈਸੇ ਦੇਣ ਲੈਣ ਦਾ, ਵੀ ਤੁਸੀਂ ਪੈਸੇ ਫਸਟ ਪੇਮੈਂਟ ਕਦੋਂ ਦੇਣੀ ਹੈ, ਕਿੰਨੇ ਪਰਸੈਂਟ ਪੇਮੈਂਟ ਪਹਿਲਾਂ ਦੇਣੀ ਹੈ, ਕਿੰਨੇ ਪਰਸੈਂਟ ਕਰੋਪ 'ਤੇ ਦੇਣੀ ਹੈ, ਉਹ ਸਾਰਾ ਇੱਕ ਰਿਟਨ ਫਾਰਮ ਦੇ ਵਿੱਚ ਆ ਜਾਏਗਾ, ਵਿਚ ਇਜ਼ ਓਕੇ, ਵਿਚ ਇਜ਼ ਗੁੱਡ। ਇਹ ਤਾਂ ਚਲੋ ਕਿਸਾਨ ਦੀ, ਈਵਨ ਜਿਹੜੇ ਹੁਣ ਇੱਥੋਂ ਵੀ ਬੰਦੇ, ਮੈਨੂੰ ਨਹੀਂ ਪਤਾ ਆਪਣੇ 'ਚੋਂ ਕਿੰਨੇ ਬੰਦੇ ਉੱਥੇ ਜ਼ਮੀਨ ਜਿਹੜੇ ਨੇ ਉਹ ਦੇ ਰਹੇ ਨੇ, ਜੇ ਅਸੀਂ ਲੀਜ਼ 'ਤੇ ਜ਼ਮੀਨ ਦੇ ਰਹੇ ਹਾਂ, ਕੋਈ ਜ਼ਮੀਨ ਹੋਰ ਵਾਹ ਰਿਹਾ, ਅਤੇ ਜਿਹੜੇ ਐੱਨ ਆਰ ਆਈਜ਼ ਦੀ ਜਿਹੜੀ ਜ਼ਮੀਨ ਹੈਗੀ ਹੈ, ਉਹ ਵੀ ਇਸ ਸਟਰਕਚਰ ਦੇ ਵਿੱਚ ਆ ਸਕਦੀ ਹੈ, ਨਹੀਂ ਆ ਸਕਦੀ, ਇਹਦੇ 'ਤੇ ਵੀ ਚੈੱਕ ਕਰਨਾ ਚਾਹੀਦਾ ਕਿ ਕਿਆ ਉਹ ਇਸ ਫਰੇਮਵਰਕ 'ਚ ਆ ਜਾਏਗੀ। ਕਿਉਂਕਿ ਇਹ ਵੀ ਆ ਰਹੀ ਸੀ ਨਾ ਗੱਲ ਵੀ, ਜੇ ਹੁਣ ਉੱਥੇ ਫਰਜ਼ ਕਰ ਲਓ ਜੀ ਤੁਹਾਡੀ ਜ਼ਮੀਨ ਕੋਈ ਹੋਰ ਖੇਤੀ ਕਰ ਰਿਹਾ, 10 ਸਾਲ 12 ਸਾਲ 20 ਸਾਲ ਹੋ ਗਏ ਨੇ, ਅਤੇ ਉਹ ਤੁਹਾਡੀ ਜ਼ਮੀਨ 'ਤੇ ਦਾਅਵਾ ਠੋਕ ਸਕਦਾ ਕਿ ਜੀ 20 ਸਾਲ ਤੋਂ ਤਾਂ ਅਸੀਂ ਜਾਂ 15 ਸਾਲ ਤੋਂ ਅਸੀਂ ਜ਼ਮੀਨ ਵਾਹ ਰਹੇ ਹਾਂ, ਉਹ ਇਸ ਕੇਸ ਦੇ ਵਿੱਚ ਆ ਸਕਦਾ ਹੈ ਕਿ ਜਿੰਨੀ ਮਰਜ਼ੀ ਤੁਸੀਂ ਕਿਸੇ ਨੂੰ ਲੀਜ਼ ਦੇ ਦਿਓ, ਚਾਹੇ ਕਾਰਪੋਰੇਟ ਨੂੰ ਲੀਜ਼ ਦੇ ਦਿਓ ਜਾਂ ਐੱਨ ਆਰ ਆਈਜ਼ ਵੀ ਜ਼ਮੀਨ ਦੇ ਦੇਣ, ਅਤੇ ਫਿਰ ਉਹ ਕਿਸੇ ਇਹਦੇ ਸਟਰਕਚਰ 'ਚ ਜਿਹੜਾ ਉਹ ਨਹੀਂ ਆਏਗਾ। ਪਰ ਇਹ ਜਿਹੜੇ 3 ਪੁਆਇੰਟ ਮੇਰੇ ਨੇ, ਮੈਂ ਸਰਦਾਰਾ ਸਿੰਘ ਜੋਹਲ ਸਾਹਿਬ ਨੂੰ ਵੀ ਪੁੱਛਾਂਗਾ ਜੇ ਉਹਨੂੰ ਇਹ ਐਡਰੈਸ ਕਰਨ ਸਰਕਾਰ, ਇਹਨਾਂ ਨੂੰ ਕਿਉਂ ਨਹੀਂ ਐਡਰੈਸ ਕਰੀ, ਜੇ ਇਹਨਾਂ ਨੂੰ ਐਡਰੈਸ ਕਰ ਦੇਵੇ ਸਰਕਾਰ ਤਾਂ ਸਾਰੀ ਗੱਲ ਖਤਮ ਹੋ ਜਾਏਗੀ, ਔਰ ਇਹਨਾਂ ਨੂੰ ਕਰਨਾ ਮੇਰੇ ਖਿਆਲ ਦੇ ਨਾਲ ਕਰ ਦੇਣਾ ਚਾਹੀਦਾ, ਅਨਸੈਸਰੀ ਇਸ ਮਾਮਲੇ ਨੂੰ ਵਧਾਉਣਾ ਨਹੀਂ ਚਾਹੀਦਾ, ਵਰਨਾ ਹੋਰ ਨੁਕਸਾਨ ਜਿਹੜਾ ਹੋ ਸਕਦਾ ਮੇਰੇ ਖਿਆਲ ਦੇ ਨਾਲ, ਹੋਰ ਨੁਕਸਾਨ ਹੋ ਜਾਏਗਾ। ਜੀ ਸੁਖਮਿੰਦਰ ਜੀ, ਤੁਸੀਂ ਗੱਲ ਮੁਕੰਮਲ ਕਰੋ, ਫਿਰ ਅਗਲੀ ਕਾਲ ਵੱਧਦੇ ਹਾਂ।
ਗੱਲ ਤੁਹਾਡੀ ਸਹੀ ਹੈ ਜੀ, ਪਰ ਲੇਕਿਨ ਮੈਂ ਇੱਕ ਹੋਰ ਐਕਸਪਰਟ ਦੀ ਗੱਲ ਸੁਣ ਰਹੀ ਸੀ, ਉਹ ਕਹਿੰਦੇ ਇਹਦੇ ਨਾਲ ਇਹਦੀ ਚੀਜ਼ ਇਹ ਹੈ, ਕਿਉਂਕਿ ਆਪਾਂ ਨੂੰ ਜੇ ਪੰਜਾਬ ਵਿੱਚੋਂ ਸਾਨੂੰ ਜਿਹੜਾ ਸਪੋਜ਼ ਸਾਨੂੰ 20,000 ਟਨ 20 ਲੱਖ ਟਨ ਚਾਹੀਦੀ ਕਣਕ, ਤੇ ਇੱਥੇ 50 ਹੋ ਰਹੀ ਆ, ਉਹ ਕਹਿੰਦੇ ਗੌਰਮੈਂਟ ਨੂੰ ਪੋਲਿਸੀ ਜਿਹੜੀ ਉਹ ਕੈਪਿੰਗ ਦੀ ਪੋਲਿਸੀ ਹੋਣੀ ਚਾਹੀਦੀ, ਕਿਉਂਕਿ ਇਫ ਐਵਰੀ ਥਿੰਗ ਇਜ਼ ਔਨ ਕੰਟਰੈਕਟ ਤੁਹਾਡੀ, ਉਹ ਚੱਕਣਗੇ ਤੁਹਾਨੂੰ ਫਸਲ ਨੂੰ ਪਹਿਲਾਂ ਹੀ ਉਹ ਕੰਟਰੈਕਟ ਕਰਨਗੇ, ਅਤੇ ਉਹ ਛੋਟੀ ਦੇਣਗੇ ਉਹਨਾਂ ਨੂੰ ਚੱਕਣੀ ਪਊਗੀ, ਕਿਉਂਕਿ ਹੁਣ ਅਸੀਂ ਜ਼ਿਆਦਾ ਉਗਾ ਰਹੇ ਹਾਂ, ਕਹਿੰਦੇ ਕੈਪ ਕੀਤਾ ਜਾਏ, ਕਿਉਂਕਿ ਇਹ ਗੌਰਮੈਂਟ ਦੀ ਨਲੱਕੀ ਆ ਕਿ ਅਸੀਂ ਇਨਫੋਰਸ ਨਹੀਂ ਕਰਦੇ, ਜੇ ਸਾਨੂੰ ਜਿੰਨੀ ਕਣਕ ਅਸੀਂ ਚੁੱਕਣੀ ਉਹਨੀ ਕੋ ਬਾਕੀ ਜਿਹੜੀ ਚੀਜ਼ ਹੋਰ ਚਾਹੀਦੀ ਉਹਨਾਂ ਨੂੰ ਦੱਸੋ ਕਿ ਤੁਸੀਂ ਗੰਨਾ ਲਾਓ ਜਾਂ ਗੋ ਫਾਰ ਦਾ ਅਦਰ ਕਰੋਪਸ, ਉਹ ਫਿਰ ਉਹਦੀ ਐਕਸੈਸ ਨਾ ਹੋਊਗੀ ਗੌਰਮੈਂਟ ਨੂੰ, ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਖਰੀਦਣਗੇ, ਜਿੱਦਾਂ ਇੱਧਰ ਵੀ ਹੁੰਦਾ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਆਹ ਫਸਲ ਬੀਜੋ ਅਸੀਂ ਚੁੱਕਾਂਗੇ, ਜਦੋਂ ਐਕਸੈਸ ਹੋ ਜਾਂਦੀ ਫਿਰ ਉਹ ਮਾਰਕੀਟ ਪ੍ਰਾਈਸ ਵੀ ਮਿਲਦਾ, ਉਹ ਐਕਸੈਸ ਹੋ ਜਾਂਦੀ ਆ, ਇਹੋ ਜਿਹੇ ਕੋਈ ਸੁਜੈਸ਼ਨ ਹੈਗੇ। ਦੂਸਰੀ ਉਹਨਾਂ ਦੀ ਇਹ ਹੈਗੀ ਕਿ ਯੂਨੀਅਨ ਜਿਹੜੀਆਂ ਹੁਣ ਖੜੀਆਂ ਹੋਈਆਂ, ਯੂਨੀਅਨ ਦੀ ਬੜੀ ਲੋੜ ਆ, ਦੇਖਣ ਤਾਂ ਕਿ ਫਾਰਮਰ ਇਕੱਠੇ ਹੋ ਕੇ ਇਹਨਾਂ ਦੀ ਯੂਨੀਅਨ ਹੋਵੇ, ਇਹ ਕਿਸੇ ਬਿਗ ਹਾਊਸ ਨਾਲ ਇੱਕ ਬਹਿ ਕੇ ਡੀਲ ਕਰਿਆ ਕਰਨ, ਇਹਨਾਂ ਦੀ ਸਪੋਰਟ ਚਾਹੀਦੀ ਫਾਰਮਰ ਨੂੰ, ਭਾਵੇਂ ਛੋਟੇ ਵੱਡੇ, ਜੇ ਯੂਨੀਅਨ ਹੋਵੇ ਯੂਨੀਅਨ ਕੈਨ ਟਾਕ ਸਟਰੋਂਗਲੀ ਵਿਦ ਦਾ ਕੋਆਪਰੇਟ, ਇਹ ਵੀ ਇੱਕ ਸੁਜੈਸ਼ਨ ਸੀਗੀ ਜੀ, ਮੇਰਾ ਤਾਂ ਇਹ ਖਿਆਲ ਹੈ ਜੀ।
ਠੀਕ ਹੈ, ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ। ਅਗਲੀ ਕਾਲ ਵੱਧਦੇ ਹਾਂ ਜੀ, ਜਗਰਾਜ ਜੀ ਤੁਸੀਂ ਆਉਂਦੇ ਰਹੋ, ਜਗਰਾਜ ਜੀ ਗੋ ਹੈਡ। ਹਾਂਜੀ ਜਗਰਾਜ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ, ਫੋਨ ਅਨਮਿਊਟ ਕਰ ਲਓ ਸਰ। ਜਗਰਾਜ ਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੇਜਿੰਦਰ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਤੇਜਿੰਦਰ ਸਾਹਿਬ
ਹਾਂਜੀ ਆ ਰਹੀ
ਹੈ। ਹਾਂਜੀ ਜਗਰਾਜ ਜੀ ਆ ਗਈ ਆਵਾਜ਼, ਹਾਂਜੀ ਜਗਰਾਜ ਜੀ ਤੁਸੀਂ ਗੱਲ ਕਰ ਲਓ ਫਿਰ ਤੇਜਿੰਦਰ ਸਾਹਿਬ। ਹਾਂਜੀ ਗੋ ਹੈਡ।
ਹਾਂਜੀ ਉਹ ਸਰਦਾਰਾ ਸਿੰਘ ਵਾਲੀ ਪੜ੍ਹੀ ਮੈਂ ਵੀ ਆ।
ਅੱਛਾ ਤੁਸੀਂ ਪੜ੍ਹਿਆ ਆਰਟੀਕਲ? ਹਾਂਜੀ
ਹਾਂਜੀ, ਪਰ ਉਹ ਬੱਚੇ ਵੀ ਕਹਿ ਰਹੇ ਵੀ ਕੁਛ ਸਟੇਟਾਂ ਦੇ ਵਿੱਚ ਵੀ ਉਹਨਾਂ ਨੇ ਲਾਗੂ ਨਹੀਂ ਕੀਤਾ ਸੀ, ਵੀ ਉਹਨਾਂ ਨੇ ਹੁਣ ਸਾਰਾ ਸਾਰੀਆਂ ਪੁੱਲ ਸਾਰੀ ਇੰਡੀਆ ਦੇ ਵਿੱਚ ਕਰਤਾ, ਪਰ ਜਿਹੜੀਆਂ 31 ਜਥੇਬੰਦੀਆਂ ਆਪਣੀਆਂ ਕਿਸਾਨਾਂ ਦੀਆਂ, ਉਹਨਾਂ ਨੇ ਕਿਸੇ ਨੇ ਪੜ੍ਹਿਆ ਨਾ ਹੋਊਗਾ ਸਰਦਾਰਾ ਸਿੰਘ ਦਾ, ਜਾਂ ਕਿਸੇ ਜਿਹੜੇ ਮੂਹਰਲੇ ਉਹਨਾਂ ਦੇ ਇਕੱਠੇ 31 ਜਥੇਬੰਦੀਆਂ ਦੇ ਲੀਡਰ ਹੋਣਗੇ, ਉਹਨਾਂ ਨੇ ਕੋਈ ਵਿਚਾਰ ਵਟਾਂਦਰਾ ਕੀਤਾ ਹੀ ਨਾ ਹੋਊਗਾ ਵੀ ਸਰਦਾਰਾ ਸਿੰਘ ਬੀਬੀ ਆ ਜਿਹੜੀ ਆਏ ਉਹਨਾਂ ਦੇ ਬਿਆਨ ਜੀ, ਉਹਨਾਂ ਚ ਕੋਈ ਨੀ ਪੜ੍ਹਿਆ ਲਿਖਿਆ ਹੋਊਗਾ ਵੀ ਇਹ ਕੀ ਹੋ ਰਿਹਾ ਜਾਂ ਕਿੱਦਾਂ।
ਨਹੀਂ ਬਿਲਕੁਲ ਪੜ੍ਹੇ ਲਿਖੇ ਹੋਣਗੇ ਜੀ, ਕਿਉਂ ਨਹੀਂ ਹੋਣਗੇ ਪੜ੍ਹੇ ਲਿਖੇ, ਉੱਥੇ ਜਿਹੜੇ ਬਹੁਤ ਨੌਲੇਜਬਲ ਲੋਕ ਨੇ, ਔਰ ਅਸਲ ਦੇ ਵਿੱਚ ਪੜ੍ਹਾਈ ਲਿਖਾਈ ਨਾਲੋਂ ਵੀ ਜ਼ਿਆਦਾ ਮੈਂ ਇੱਕ ਚੀਜ਼ ਹੋਰ ਕਹਿ ਦੇਵਾਂ ਜੀ, ਕਿ ਜਿਹੜੇ ਬੰਦੇ ਖੇਤੀ ਕਰਦੇ ਨੇ, ਜਿਹੜੇ ਬੰਦੇ ਉੱਥੇ ਗਰਾਊਂਡ ਦੇ ਉੱਤੇ ਲੱਗੇ ਨੇ, ਉਹ ਉਹਨਾਂ ਨੂੰ ਆਪਣੇ, ਮੈਂ ਇਸ ਲਈ ਤਾਂ ਗੱਲ ਕਹਿ ਰਿਹਾ ਵੀ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਸੀ, ਗੌਰਮੈਂਟ ਦਾ ਇਹ ਵੀ ਕਿਤੇ ਨਾ ਕਿਤੇ ਫੇਲੀਅਰ ਰਿਹਾ ਹੈ, ਗੌਰਮੈਂਟ ਨੂੰ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਸੀਗਾ, ਕਿਉਂਕਿ ਜਦ ਤੁਸੀਂ ਕਿਸੇ ਦੇ ਬਾਰੇ ਫੈਸਲਾ ਕਰਦੇ ਹੋ ਤੁਸੀਂ ਉਹਨਾਂ ਨੂੰ ਨਾਲ ਲੈਂਦੇ ਹੋ, ਤੁਸੀਂ ਉਹਨਾਂ ਦੀ ਐਡਵਾਈਸ ਲੈਂਦੇ ਹੋ। ਹੁਣ ਤੋਮਰ ਸਾਹਿਬ ਬੁਲਾ ਰਹੇ ਨੇ ਕਿ ਜੀ ਹਾਂਜੀ ਆਓ ਜੀ ਕਿਸਾਨ ਲੀਡਰ ਆਉਣ, ਅਤੇ ਪਹਿਲਾਂ ਹੀ ਬੁਲਾ ਲੈਂਦੇ ਉਹਨਾਂ ਨੂੰ, ਪਹਿਲਾਂ ਹੀ ਉਹਨਾਂ ਨੂੰ ਪੁੱਛ ਲੈਂਦੇ ਕਿ ਭਾਈ ਸਾਹਿਬ ਆਹ ਸਾਰੀ ਚੀਜ਼ ਹੈ, ਤੁਸੀਂ ਵੀ ਦੱਸੋ ਜੀ ਆਹ ਲਾਗੂ ਕਰ ਰਹੇ ਹਾਂ। ਹੋ ਸਕਦਾ ਕਿਸਾਨ ਉਸ ਵੇਲੇ ਕਹਿ ਦਿੰਦੇ ਵੀ ਚਲੋ ਜੀ ਤੁਸੀਂ ਪੱਕੀ ਨਹੀਂ ਦੇਣੀ ਸਾਨੂੰ MSP, ਠੀਕ ਹੈ। ਮੈਂ ਦੇਖੋ ਮੈਂ ਉਹਨਾਂ ਦਾ ਪੱਖ ਵੀ ਸਮਝਦਾ ਹਾਂ, ਸਰਕਾਰ ਦਾ ਪੱਖ ਵੀ ਸਮਝਦਾ ਹਾਂ, ਕਿ ਕੋਈ ਸਰਕਾਰ ਕਹਿੰਦੀ ਹੈ ਜੇ ਕਾਂਗਰਸ ਨੇ 70 ਸਾਲ ਤੱਕ ਨਹੀਂ ਕੀਤਾ ਵਾਅਦਾ, ਅਸੀਂ ਕਿਉਂ ਕਰਦੀ, ਅਸੀਂ ਕਿਉਂ ਹੁਣ ਲੈ ਲਈਏ ਆਪਣੇ ਸਿਰੇ ਦਾ ਸਾਰੀ ਗੱਲ, ਅਸੀਂ ਸਾਲ ਹਰ ਸਾਲ ਦੇ ਦਿਆ ਕਰਾਂਗੇ MSP, ਅਸੀਂ ਲਿਖਤੀ ਰੂਪ 'ਚ ਨਹੀਂ ਦੇਣਾ, ਇਹ ਸਰਕਾਰ ਦਾ ਕਹਿਣਾ। ਅਤੇ ਹੋ ਸਕਦਾ ਉਸ ਵੇਲੇ ਪਹਿਲਾਂ ਬੁਲਾ ਲੈਂਦੇ, ਐਗਰੀਮੈਂਟ ਹੋ ਜਾਂਦਾ, ਉਹ ਕਹਿੰਦੇ ਗੱਲਬਾਤ ਆਪਣੀ ਸਮਝਾਉਣ ਲਈ ਬੁਲਾ ਰਹੇ ਨੇ। ਜਦ ਤੁਸੀਂ ਸਮਝਾਉਣ ਲਈ ਬੁਲਾਓਗੇ ਉਹੀ ਤੁਹਾਡੇ ਵਾਲੀ ਗੱਲ, ਜੇ ਤੁਸੀਂ ਵੀ ਜਗਰਾਜ ਜੀ ਕਹਿ ਰਹੇ ਹੋ, ਅਗਲੇ ਬੰਦੇ ਕਹਿੰਦੇ ਜੀ ਸਾਨੂੰ ਕੀ ਸਮਝਾਉਣਾ ਤੁਸੀਂ, ਅਸੀਂ ਤਾਂ ਤੁਸੀਂ ਉੱਥੇ ਬੈਠੇ ਹੋ ਦਿੱਲੀ ਏਅਰ ਕੰਡੀਸ਼ਨ ਦਫ਼ਤਰਾਂ 'ਚ, ਅਸੀਂ ਇੱਥੇ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਹਾਂ। ਉਹ ਫਿਰ ਕਹਿਣਗੇ ਵੀ ਤੁਸੀਂ ਸਾਨੂੰ ਸਮਝਾਓ ਨਾ, ਤੁਸੀਂ ਸਾਨੂੰ ਰਿਆਇਤ ਦਿਓ, ਜੇ ਤਾਂ ਇਹ ਬੁਲਾਉਣ ਵੀ ਆ ਜਾਓ ਅਸੀਂ ਕੁਛ ਗੱਲਬਾਤ ਕਰ ਲੈਂਦੇ ਹਾਂ, ਨਵਾਂ ਆਰਡੀਨੈਂਸ ਲੈ ਆਉਂਦੇ, ਚੌਥਾ ਇੱਕ ਆਰਡੀਨੈਂਸ ਲਿਆ ਕੇ ਤੁਹਾਡੀਆਂ ਮੰਗਾਂ ਵੀ ਜਿਹੜੀਆਂ ਉਹ 'ਚ ਸ਼ਾਮਿਲ ਕਰਨ ਲਈ ਅਸੀਂ ਵਿਚਾਰ ਕਰ ਲੈਂਦੇ ਹਾਂ। ਇਹ ਵੀ ਨਾ ਕਹੋ ਵੀ ਅਸੀਂ ਕਰ ਹੀ ਦੇਣਾ, ਵੀ ਕਹੋ ਵਿਚਾਰ ਕਰ ਲੈਂਦੇ ਉਹਦੇ 'ਤੇ, ਤਾਂ ਵਿਚਾਰ ਕਰਨ ਲਈ ਆਉਣਗੇ ਉਹ, ਤਾਂ ਫਿਰ ਉਹ ਤੋਂ ਕੋਈ ਨਤੀਜਾ ਜਿਹੜਾ ਫਿਰ ਨਿਕਲ ਸਕਦਾ। ਜੀ ਜਗਰਾਜ ਜੀ, ਥੈਂਕ ਯੂ।
ਹਾਂਜੀ ਸਰ, ਕੋਈ ਨਵਾਂ ਕੋਈ ਆਈ ਆ ਕੋਈ ਨਿਊਜ਼ ਵੀ ਕੀ, ਕਿੱਥੇ ਕਿਤੇ ਖੜੀ ਗੱਲ ਆ ਹੁਣ ਕਿਸਾਨਾਂ ਦੀ?
ਸਰ ਗੱਲ ਮੈਂ ਕੱਲ੍ਹ ਦੀ ਦੱਸਦੀ ਹੈ ਤੁਹਾਨੂੰ, ਵੀ ਉਹਨਾਂ ਨੇ ਮਨਾ ਕਰਤਾ ਕੱਲ੍ਹ ਦੀ ਖਬਰ ਇਹ ਆ, ਟਿਊਜ਼ਡੇ ਵਾਲੇ ਦਿਨ, ਕਿ ਉਹਨਾਂ ਨੇ ਕੈਬ ਭੇਜਿਆ ਸੀ ਤੋਮਰ ਸਾਹਿਬ ਨੇ, ਐਗਰੀਕਲਚਰ ਮਿਨਿਸਟਰ ਸਾਹਿਬ ਨੇ, ਕਿ 8 ਅਕਤੂਬਰ ਨੂੰ ਆ ਜਾਓ ਬੈਠ ਕੇ ਮੀਟਿੰਗ ਕਰ ਲੈਂਦੇ ਹਾਂ। ਉਹਦੇ 'ਤੇ ਉਹਨਾਂ ਨੇ ਮਨਾ ਕਰ ਦਿੱਤਾ, ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਰਨੀ। ਔਰ ਦੂਸਰੀ ਜਿਹੜੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਸਰ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ? ਵਿਦ ਡਿਊ ਰਿਸਪੈਕਟ ਕਿਸਾਨ ਵਿਚਾਰੇ, ਦੇਖੋ ਇਹਦੇ 'ਚ ਪਿਸ ਤੇ ਵਿਚਾਰਾ ਕਿਸਾਨ ਰਿਹਾ, ਲੇਕਿਨ ਕਿਸਾਨਾਂ ਦੇ ਮੁੱਦੇ ਦੇ ਉੱਤੇ ਜੰਮ ਕੇ ਸਿਆਸਤ ਹੋ ਰਹੀ ਹੈ। ਕਈ ਤਾਂ ਲੀਡਰ ਐਸੇ ਹੋਣਗੇ ਉਹ ਚਾਹਣਗੇ ਨਹੀਂ, ਕਈ ਲੀਡਰ ਕਹਿਣਗੇ ਛੱਡੋ ਗੱਲ, ਜਿੰਨੀ ਦੇਰ ਗੱਲ ਨਹੀਂ ਹੋਏਗੀ ਉਨੀ ਦੇਰ ਸਿਆਸਤ ਚਮਕੇਗੀ। ਕਈ ਲੀਡਰ ਇਸ ਵੇਲੇ ਗੱਲ ਹੀ ਨਹੀਂ ਚਾਹੁਣਗੇ, ਉਹ ਕਹਿਣਗੇ ਜੇ ਗੱਲ ਨਿਬੜ ਜਾਏਗੀ ਤਾਂ ਉਹਨਾਂ ਦੀ ਸਿਆਸਤ ਜਿਹੜੀ, ਉਹਨਾਂ ਦਾ ਮਤਲਬ ਕਹਿੰਦੇ ਨਾ ਵੀ ਰਾਜਨੀਤੀ ਦੇ ਵਿੱਚ ਇੱਕ ਪੁਰਾਣਾ ਅਸੂਲ ਹੈ ਵੀ ਇੱਥੇ ਤਾਂ ਜਿਹੜੇ ਮੁਰਦੇ ਉਹਨਾਂ ਨੂੰ ਜ਼ਿੰਦਾ ਰੱਖਿਆ ਜਾਂਦਾ, ਜਿਹੜੇ ਮੁਰਦੇ ਆ ਉਹਨਾਂ ਨੂੰ ਵੀ ਜ਼ਿੰਦਾ ਰੱਖਿਆ ਜਾਂਦਾ ਵੀ ਲੋੜ ਪੈਣ 'ਤੇ ਲਿਆ ਕੇ ਸਾਹਮਣੇ ਕਰ ਦਿਓ। ਤਾਂ ਮੁੱਦਾ ਕਿੱਥੇ ਛੱਡਣਾ, ਇਹ ਤਾਂ ਭਖਦਾ ਮਸਲਾ ਹੱਥ ਲੱਗਿਆ। ਅਤੇ ਉਹ ਕਹਿੰਦੇ ਜੀ ਠੀਕ ਹੈ ਜੀ, ਉੱਥੇ ਤਾਂ ਲੜਾਈ ਇਸ ਗੱਲ ਦੀ ਥੋੜ੍ਹੀ ਹੋ ਰਹੀ ਹੈ ਕਿ ਜੀ ਹਾਂਜੀ ਕਿਸਾਨ ਨੂੰ ਫਾਇਦਾ ਕਿੱਦਾਂ ਪਹੁੰਚਾਉਣਾ, ਉੱਥੇ ਤਾਂ ਰੋਲ ਕਾਲ ਲੱਗ ਰਿਹਾ, ਕਿਹੜਾ ਸਿੰਗਰ ਆ ਗਿਆ ਜੀ, ਅੱਛਾ ਜੀ ਉਹ ਚੰਗਾ ਆ, ਜਿਹੜਾ ਸਿੰਗਰ ਉਹਨੂੰ ਚਾਹੇ ਆਪ ਨੂੰ ਆਰਡੀਨੈਂਸ ਪੜਿਆ ਹੋਵੇ ਨਾ ਪੜਿਆ ਹੋਵੇ, ਕਦੇ ਖੇਤੀ ਕੀਤੀ ਹੈ ਨਹੀਂ ਕੀਤੀ ਬਾਅਦ ਦੀ ਗੱਲ ਹੈ, ਜਿਹੜਾ ਸਿੰਗਰ ਨਹੀਂ ਪਹੁੰਚਿਆ ਉਹ ਸਿੰਗਰ ਜਿਹੜਾ ਹੈ ਜੀ ਉਹ ਖਰਾਬ ਹੋ ਗਿਆ। ਸੋ ਕਿਸਾਨਾਂ ਲਈ ਤਾਂ ਉੱਥੇ ਸਰ ਕੋਈ ਗੱਲ ਹੋ ਹੀ ਨਹੀਂ ਰਹੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜਗਰਾਜ ਸਾਹਿਬ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਤੇਜਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਫਿਰ ਤੇਜਿੰਦਰ ਜੀ, ਫਿਰ ਜੇ ਐਸ ਸਿੱਧੂ ਸਾਹਿਬ, ਗੋ ਅਹੈਡ ਜੀ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਤੇਜਿੰਦਰ ਜੀ, ਗੋ ਅਹੈਡ।
ਪਹਿਲੀ ਤੇ ਇਹਦਾ ਯੁਵਰਾਜ ਭਾਅ ਜੀ ਉਹਨਾਂ ਨੇ ਗੱਲ ਕੀਤੀ ਕਿਸਾਨ ਯੂਨੀਅਨ ਦੇ ਲੀਡਰ ਦੀ, ਸਰ ਕਿਸਾਨ ਯੂਨੀਅਨ ਦੇ ਜਿਹੜੀਆਂ ਯੂਨੀਅਨ ਹੈਗੀਆਂ ਨੇ, ਜਿੰਨੇ ਲੀਡਰਸ਼ਿਪ ਹੈਗੀ ਹੈ, ਕਿ ਤੁਸੀਂ ਵੀ ਸੋਚਦੇ ਹੋ ਪੋਲੀਟੀਸਾਈਜ਼ ਨਹੀਂ ਹੈਗੀਆਂ, ਹਰ ਇਲੈਕਸ਼ਨ ਦੇ ਵਿੱਚ ਤਾਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜੀਆਂ ਬੈਠੀਆਂ ਹੁੰਦੀਆਂ ਨੇ ਜੀ, ਜਿੰਨੀ ਲੀਡਰਸ਼ਿਪ ਹੈ ਉਹਨਾਂ ਦੀ, ਨੋਟ ਜ਼ਿਮੀਦਾਰ ਦੀ ਨਹੀਂ ਗੱਲ ਕਰ ਰਿਹਾ, ਬਟ ਸੋ ਉਹ ਤਾਂ ਪੋਲੀਟੀਸਾਈਜ਼ ਹੈਗੀ ਹੈ ਸਰ, ਇਟਸ ਨੋਟ ਕਿ ਪਿਓਰ ਕਿਸਾਨ ਯੂਨੀਅਨ ਨਹੀਂ ਹੈਗੀ ਜੀ, ਉਹ ਇਟਸ ਟੋਟਲੀ ਪੋਲੀਟੀਸਾਈਜ਼ ਹੈਗੀਆਂ ਨੇ। ਸੈਕੰਡਲੀ ਜਿਹੜੀ MSP ਦੀ ਗੱਲ ਹੈ ਸਰ, ਉਹ ਤਾਂ ਕਿਉਂਕਿ ਉਹਨਾਂ ਦਾ ਸੀਗਾ, ਕਹਿੰਦੇ ਇਸ ਸਿਰਫ ਮਾਰਕੀਟਿੰਗ ਜਿਹੜਾ ਐਸਪੈਕਟ ਹੈਗਾ ਉਹਨੂੰ ਕਵਰ ਕਰ ਰਹੇ ਹੈਗੇ ਇਸ ਦੇ ਅੰਡਰ, ਫਾਰਮਿੰਗ ਦੇ ਜਿਹੜੇ ਕੁਝ ਚੀਜ਼ਾਂ ਰੁਕੀਆਂ। MSP ਦਾ ਸਗੋਂ ਜਿਹੜੀ ਪਹਿਲੀ ਗੌਰਮੈਂਟ ਦੇ ਕਣਕ ਅਤੇ ਝੋਨੇ ਦੇ ਉੱਪਰ MSP ਕਰਦੀ ਸੀਗੀ ਅਨਾਊਂਸ, ਮੋਸਟਲੀ ਐਵਰੀ ਹਰ ਸਾਲ ਮੱਕੀ ਦੀ ਜਾਂ ਕੁਛ ਹੋਰ ਥੋੜ੍ਹੇ ਕੁ ਦੋ ਚੀਜ਼ਾਂ ਹੋਰ ਹੁੰਦੀਆਂ ਸੀ, ਪਰ ਉਹਨਾਂ ਨੂੰ ਦੇਣਾ ਸੀਰੀਅਸ ਨਹੀਂ। ਸੋ ਇਹਨਾਂ ਨੇ ਤਾਂ ਸਗੋਂ MSP ਦਾ ਜਿਹੜਾ ਪੂਲ ਸੀਗਾ ਐਕਸਪੈਂਡ ਕੀਤਾ ਸੀ, ਆਲਮੋਸਟ 23 ਜਾਂ 24 ਆਈਟਮਾਂ ਦੇ ਉੱਪਰ ਹੁਣ MSP ਅਨਾਊਂਸ ਹੁੰਦੀ ਹੈਗੀ ਹੈ। ਸੋ ਇਹਨਾਂ ਨੇ ਤਾਂ ਪੂਲ ਨੂੰ ਐਕਸਪੈਂਡ ਕੀਤਾ ਹੈਗਾ। ਸੈਕੰਡਲੀ ਉਹਨਾਂ ਦਾ ਪੁਆਇੰਟ ਇਹ ਵੀ ਹੈਗਾ ਕਿ ਜਦ ਅਸੀਂ MSP ਨਾਲ ਕੋਈ ਛੇੜਖਾਨੀ ਕਰ ਹੀ ਨਹੀਂ ਰਹੇ ਹੈਗੇ, ਤੇ ਉਹਨੂੰ ਤਾਂ ਵਿੱਚ ਫਿਰ ਇਨਕਲੂਡ ਕਰਨ ਦੀ ਲੋੜ ਨਹੀਂ ਹੈ, ਕਿ ਉਹ ਤਾਂ ਐਜ਼ ਇਟ ਇਜ਼ ਜੋ ਸਿਸਟਮ ਚੱਲ ਰਿਹਾ ਹੈਗਾ ਉਹ ਤਾਂ ਐਜ਼ ਇਟ ਇਜ਼ ਹੀ ਚੱਲੂਗਾ। ਜਦ ਉਸ ਨੂੰ ਅਸੀਂ ਨਾ ਉਹਨੂੰ ਬੰਦ ਕਰ ਰਹੇ ਨਾ ਉਹਨੂੰ ਕੋਈ ਛੇੜਖਾਨੀ ਕਰ ਰਹੇ, ਉਹਨੂੰ ਤਾਂ ਕੋਈ ਉਹਦੇ ਨਾਲ ਤਾਂ ਕੁਛ ਹੋ ਹੀ ਨਹੀਂ ਰਿਹਾ ਹੈਗਾ, ਉਹ ਤਾਂ ਜੋ ਸਿਸਟਮ ਆਲਰੇਡੀ ਚੱਲ ਰਿਹਾ ਉਹ ਸੇਮ ਐਜ਼ ਇਟ ਇਜ਼ ਚੱਲਦਾ ਰਹੇਗਾ। ਸੋ ਇਸ ਗੌਰਮੈਂਟ ਨੇ ਤਾਂ ਉਹ ਪੂਲ ਐਕਸਪੈਂਡ ਕੀਤਾ ਸੀਗਾ MSP ਦਾ, ਉਹਦੇ ਵਿੱਚ ਤਾਂ ਕੋਈ ਉਹ ਤਾਂ ਐਵੇਂ ਅਨਸੈਸਰੀ ਇੱਕ ਪ੍ਰੋਬਲਮ ਕ੍ਰੀਏਟ ਕਰਕੇ ਰੱਖੀ ਹੈਗੀ ਹੈ। ਜਿਹੜੀ ਕਿਸਾਨ ਯੂਨੀਅਨ ਸਰ ਉਹ ਤਾਂ ਪੋਲੀਟੀਸਾਈਜ਼ ਨੇ, ਆਪਾਂ ਸਾਰਿਆਂ ਨੂੰ ਪਤਾ ਹੈਗਾ ਉਹ ਜਿਹੜੀ ਲੀਡਰਸ਼ਿਪ ਜਿਹੜੀ ਹੈਗੀ ਆ ਹਰ ਵਾਰੀ ਦਾ, ਕਦੇ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੀਆਂ, ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੀਆਂ ਹੁੰਦੀਆਂ ਹੈਗੀਆਂ।
ਇਹ ਠੀਕ ਹੈ ਜੀ, ਥੈਂਕ ਯੂ ਜਿੰਦਰ ਸਾਹਿਬ, ਤੁਹਾਡੇ
ਦੀਸ ਪੀਪਲ ਕੈਨ ਨਾਟ ਬੀ ਐਕਸਪਰਟਸ ਜਿਹੜੇ ਬੈਠੇ ਨੇ ਜਿਹੜੇ ਹੈਗੇ ਨੇ।
ਥੈਂਕ ਯੂ ਤੇਜਿੰਦਰ ਸਾਹਿਬ। ਜੇ ਸਿੱਧੂ ਸਾਹਿਬ ਤੁਸੀਂ ਆਉਂਦੇ ਹੋ ਜੀ, ਜੇ ਸਿੱਧੂ ਸਾਹਿਬ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
ਅੱਛਾ ਬਾਈ, ਗੱਲ ਇਹ ਆ ਵੀ ਚਲੋ ਬਿੱਲ ਤਾਂ ਇਹ ਹੈਗੇ 3 ਅਟੈਚ ਆ ਇੱਕ ਦੂਜੇ ਨਾਲ, ਸਭ ਤੋਂ ਖਤਰਨਾਕ ਬਿੱਲ ਹੈ ਜਿਹੜਾ, ਜਿਹਦਾ ਕਿਸਾਨਾਂ ਤੇ ਵੀ ਅਸਰ ਨਹੀਂ ਪੈਣਾ, ਉਹ ਪੈਣਾ ਕੰਜ਼ੂਮਰ ਤੇ, ਜਿਹੜੀ ਹੈਗੀ ਜਮ੍ਹਾਂਖੋਰੀ 1955 ਵਾਲਾ ਇਹਨਾਂ ਨੇ ਤੋੜਤਾ। ਹੁਣ ਜਮ੍ਹਾਂਖੋਰੀ ਦਾ ਕੀ ਆ ਵੀ, ਜਿਵੇਂ ਅੱਗੇ ਕਰਦੇ ਆ ਇਹ, ਉੱਥੋਂ ਸਮਾਨ ਖਰੀਦਿਆ ਉੱਥੋਂ ਜਮ੍ਹਾਂ ਕਰਕੇ ਤੇ ਮੁੜ ਕੇ ਉਹੀ, ਜਿਹੜਾ ਕਿਸਾਨ 6 ਮਹੀਨਿਆਂ 'ਚ ਉਨੇ ਪੈਸੇ ਨਹੀਂ ਬਣਾਉਂਦਾ, ਇਹ 2 ਦਿਨਾਂ 'ਚ ਉਨੇ ਜਾਂ ਮਹੀਨਾ ਕੱਟ ਉਹਨੂੰ ਜਮ੍ਹਾਂ ਕਰਕੇ ਬਣਾ ਲੈਂਦੇ ਆ। ਇੱਕ ਤਾਂ ਹੋ ਗਿਆ ਇਹ ਪੱਖ, ਇਹ ਨਹੀਂ ਇਹਨਾਂ ਨੂੰ ਤੋੜਨਾ ਚਾਹੀਦਾ ਸੀ ਜਿਹੜੀ ਜਮ੍ਹਾਂਖੋਰੀ, ਇਹ ਬਿਲਕੁਲ ਗਲਤ ਆ, ਕਿਉਂਕਿ ਕੰਜ਼ੂਮਰ ਨੂੰ ਚੀਜ਼ ਮਿਲਣੀ ਨਹੀਂ, ਮਹਿੰਗੀ ਮਿਲੂ। ਦੂਜੀ ਗੱਲ ਇਹ ਆ ਜੀ, ਜਿਹੜੀ ਆਪਾਂ ਕਹਿੰਦੇ ਮਿਨੀਮਮ ਸਪੋਰਟ ਪ੍ਰਾਈਸ, ਇਹ ਹੋਣੀ ਬਹੁਤ ਜ਼ਰੂਰੀ ਆ। ਉਹਦਾ ਰੀਜ਼ਨ ਆ, ਹੁਣ ਜਿਵੇਂ ਜਿੰਨੀਆਂ ਚੀਜ਼ਾਂ ਗੰਨਾ ਜੀ ਕਿਸਾਨਾਂ ਤੋਂ ਖਰੀਦ ਲੈਂਦੇ ਆ ਮਿੱਲਾਂ ਵਾਲੇ ਤੇ ਪੰਜ ਪੰਜ ਸਾਲ ਪੈਸੇ ਨੀ ਦਿੰਦੇ, ਉਹਨਾਂ ਨੂੰ ਧਰਨੇ ਮੁਜ਼ਾਹਰੇ ਕਰਨੇ, ਮਤਲਬ ਗੱਲ ਦੇ ਜੀ ਕਾਨੂੰਨ ਤਾਂ ਹੈਗੇ ਆ ਪਰ ਕੋਈ ਲਾਗੂ ਤਾਂ ਹੁੰਦਾ ਨੀ, ਫਿਰ ਇਹ ਕਿੱਧਰ ਨੂੰ ਜਾਣਗੇ ਲੋਕ ਜੀ, ਇਹ ਮਸਲਾ ਹੈਗਾ। ਬਾਕੀ ਜਿਹੜੇ ਕਿਸਾਨ ਜਥੇਬੰਦੀਆਂ ਇਹ ਇੰਨੀਆਂ ਵੀ ਪੋਲੀਟੀਸਾਈਜ਼ ਹੈ ਨਹੀਂ ਆ, ਜਾਂ ਇੰਨੇ ਵੀ ਉਹ ਮਤਲਬ ਕਮਲੇ ਲੋਕ ਨੀ ਹੈਗੇ ਵੀ ਐਵੇਂ ਤੁਰੇ ਫਿਰਦੇ, ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ, ਉਹਨਾਂ ਨੂੰ ਭਵਿੱਖ ਦਾ ਇਹ ਸਾਰੀਆਂ ਗੱਲਾਂ ਤੋਂ ਉਹਨਾਂ ਨੂੰ ਮਤਲਬ ਖਤਰਾ ਮਹਿਸੂਸ ਹੋ ਰਿਹਾ ਤਾਂ ਕਰ ਰਹੇ ਆ। ਬਾਕੀ ਤੁਸੀਂ ਦੇ ਵਿਚਾਰ ਬਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਦਿੰਦਾ ਜੀ ਅੱਗੇ ਚੱਲ ਕੇ ਵਿਚਾਰ। ਵਰਿੰਦਰ ਜੀ ਤੁਸੀਂ ਆਉਂਦੇ ਰਹੋ, ਵਰਿੰਦਰ ਜੀ ਗੋ ਅਹੈਡ। ਥੈਂਕ ਯੂ ਸਿੱਧੂ ਸਾਹਿਬ ਫੋਰ ਯੋਰ ਕਾਲ, ਥੈਂਕ ਯੂ ਸਿੱਧੂ ਸਾਹਿਬ। ਵਰਿੰਦਰ ਜੀ ਤੁਸੀਂ ਕਰੋ ਹੁਣ ਗੱਲ। ਵਰਿੰਦਰ ਜੀ, ਵਰਿੰਦਰ ਜੀ ਤੋਂ ਬਾਅਦ ਹਰਪ੍ਰੀਤ ਖੋਸਾ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਤੋ ਆਮ ਆਦਮੀ ਪਾਰਟੀ ਦੇ ਵਿਚਾਰ ਵੀ ਇਸ 'ਤੇ ਲੈਣੇ। ਹਰਪ੍ਰੀਤ ਖੋਸਾ ਸਾਹਿਬ ਉਹਨਾਂ ਦੇ ਸਪੋਕਸਪਰਸਨ ਰਹਿ ਚੁੱਕੇ ਨੇ ਔਰ ਬੜੇ ਲੰਬੇ ਸਮੇਂ ਤੋਂ ਹਰਪ੍ਰੀਤ ਖੋਸਾ ਸਾਹਿਬ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵਿਚਾਰ ਵੀ ਲੈਣੇ ਆ। ਬਾਕੀ ਕਾਲਰ ਦੇ ਵਿਚਾਰ, ਪਹਿਲਾਂ ਵਰਿੰਦਰ ਜੀ ਤੁਸੀਂ ਆਪਣੇ ਵਿਚਾਰ ਦਿਓ। ਵਰਿੰਦਰ ਜੀ ਗੋਹੜ
ਜੁਦਵੀਰ ਜੀ, ਸਤਿ ਸ਼੍ਰੀ ਅਕਾਲ। ਇੱਕ ਬੜਾ ਅੰਦੋਲਨ ਸਾਡੇ ਇੰਡੀਆ ਵਿੱਚ ਚੱਲ ਰਿਹਾ ਆ
ਜੀ।
ਪ੍ਰੋਬਲਮ ਇਹ ਆ ਵੀ ਜਿਹੜਾ ਗੌਰਮੈਂਟ ਦਾ ਪੱਖ ਹੈ, ਜੇ ਉਹਦੇ ਵਿੱਚ ਸੋਚਿਆ ਜਾਵੇ, ਉਹਦੇ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਹਰ ਸਾਲ ਗੌਰਮੈਂਟ ਨੂੰ ਹਜ਼ਾਰਾਂ ਕਰੋੜ ਦਾ ਅਨਾਜ ਲੈ ਕੇ ਰੱਖਣਾ ਪੈਂਦਾ ਔਰ ਪਿਛਲੇ ਪੰਜ ਪੰਜ ਸਾਲ ਪਹਿਲਾਂ ਦਾ ਖਰੀਦਿਆ ਹੋਇਆ ਅਨਾਜ ਅੱਜ ਸਰਕਾਰੀ ਗੋਦਾਮਾਂ 'ਚ ਸੜ ਰਿਹਾ ਆ। ਐਫ ਸੀ ਆਈ ਜਿਹੜੀ ਫੂਡ ਕਾਰਪੋਰੇਸ਼ਨ ਇੰਡੀਆ ਆ, ਉਹਦੇ ਵਿੱਚ ਇੰਨੀ ਜਿਹੜੀ ਕਰਪਸ਼ਨ ਚੱਲ ਰਹੀ ਆ, ਚੋਰ ਬਿਆਰੀ ਚੱਲ ਰਹੀ ਆ, ਉਹਨਾਂ ਦੇ ਉੱਤੇ ਮਹਿੰਗੇ ਭਾਅ ਦਾ ਖਰੀਦਿਆ ਹੋਇਆ ਅਨਾਜ ਨੂੰ ਢੱਕਣ ਲਈ ਤਰਪਾਲਾਂ ਨਹੀਂ ਹੁੰਦੀਆਂ, ਉਹ ਸੜ ਰਿਹਾ ਗੋਦਾਮਾਂ ਵਿੱਚ, ਪੰਛੀ ਖਾ ਰਹੇ, ਚੋਰੀ ਕਰਕੇ ਵੇਚ ਦਿੱਤਾ ਜਾਂਦਾ। ਹਜ਼ਾਰਾਂ ਕਰੋੜ ਦਾ ਹਰ ਸਾਲ ਘਾਟਾ ਇਹ ਗੌਰਮੈਂਟ ਵੱਲੋਂ ਪੈਂਦਾ ਆ, ਉਹਦੇ ਬਾਰੇ ਕੋਈ ਨਹੀਂ ਧਿਆਨ ਦੇ ਰਿਹਾ। ਸਾਡੇ ਦੇਸ਼ ਦੀ ਇਹ ਵਿਡੰਬਨਾ ਇੱਕ ਬਦਕਿਸਮਤੀ ਆ ਕਿ ਜਿਹੜਾ ਕਾਨੂੰਨ 70 ਸਾਲ ਪਹਿਲਾਂ ਦੇਸ਼ ਆਜ਼ਾਦੀ ਵੇਲੇ ਬਣ ਗਿਆ, ਉਸ ਨੂੰ ਤੋੜਨ ਲਈ, ਉਸ ਨੂੰ ਬਦਲਣ ਲਈ ਕੋਈ ਵੀ ਤਿਆਰ ਨਹੀਂ ਹੈਗਾ। ਇੱਕ ਰਿਜ਼ਰਵੇਸ਼ਨ ਸ਼ੁਰੂ ਕੀਤੀ ਸੀ 10 ਸਾਲ ਲਈ, ਵੀ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਛੋਟੀਆਂ ਕਾਸਟਾਂ ਦੇ ਲੋਕ ਆ, ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ। ਲੇਕਿਨ ਉਹ ਰਿਜ਼ਰਵੇਸ਼ਨ ਇੰਨੀ ਖਿੱਚਦੀ ਚਲੀ ਗਈ, ਇੰਨੀ ਖਿੱਚਦੀ ਚਲੀ ਗਈ ਕਿ ਅੱਜ ਤੱਕ ਅਗਰ ਕੋਈ ਨਾ ਵੀ ਲਵੇ ਉਸ ਰਿਜ਼ਰਵੇਸ਼ਨ ਨੂੰ ਖਤਮ ਕਰਨ ਲਈ, ਵੀ ਰਿਜ਼ਰਵੇਸ਼ਨ ਸਿਰਫ ਗਰੀਬਾਂ ਨੂੰ ਚਾਹੀਦੀ ਆ, ਨਾ ਕਿ ਸ਼੍ਰੇਣੀਆਂ ਦੇ ਲੈਵਲ, ਕਿਉਂਕਿ ਉਹਨਾਂ ਸ਼੍ਰੇਣੀਆਂ ਵਿੱਚ ਇੰਨੇ ਲੋਕ ਉੱਪਰ ਆ ਚੁੱਕੇ ਆ, ਇੰਨੇ ਅਮੀਰ ਹੋ ਚੁੱਕੇ ਆ ਕਿ ਉਹ ਵੀ ਉਹਨਾਂ ਦਾ ਰਿਜ਼ਰਵੇਸ਼ਨ ਦਾ ਫਾਇਦਾ ਲਈ ਜਾ ਰਹੇ ਆ। ਇਹੀ ਹਾਲ ਅੱਜ ਇਹ ਆ ਕਿ 70 ਸਾਲ ਪਹਿਲਾਂ ਜਿਹੜਾ ਕਾਨੂੰਨ ਬਣ ਗਿਆ, ਇਹ ਕਣਕ ਲੈ ਕੇ ਗੌਰਮੈਂਟ ਨੇ ਹੀ ਖਰੀਦ ਕੇ ਰੱਖਣੀ ਆ, ਉਸਦੇ ਵਿੱਚ ਗੌਰਮੈਂਟ ਨੂੰ ਹਜ਼ਾਰਾਂ ਕਰੋੜ ਦਾ ਘਾਟਾ ਪੈ ਰਿਹਾ ਹਰ ਸਾਲ, ਉਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਸਾਡੇ ਲੋਕ ਇੰਨੇ ਜ਼ਿਆਦਾ ਲੀਡਰ ਬਣਨ ਲਈ ਇੰਨੇ ਤਤਪਰ ਰਹਿੰਦੇ ਆ, ਬੀਜੇਪੀ ਦਾ ਮੁਕਾਬਲਾ ਕਰਨ ਲਈ, ਬੀਜੇਪੀ ਦਾ ਕ੍ਰਿਟੀਸਿਜ਼ਮ ਕਰਨ ਲਈ ਇੰਨੇ ਜ਼ਿਆਦਾ ਤਤਪਰ ਰਹਿੰਦੇ ਆ ਕਿ ਸਹੀ ਤਸਵੀਰ ਆਮ ਗਰੀਬ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕੀਤੀ ਜਾ ਰਹੀ। ਹੁਣੇ ਇੱਕ ਵੀਰ ਕਹਿ ਕੇ ਗਏ ਆ, ਕਹਿੰਦੇ ਜੀ ਕਿ ਜਿਹੜੀ ਚੋਰ ਬਜ਼ਾਰੀ ਹੋਊਗੀ, ਲੋਕ ਉਹਨੂੰ ਸਟੋਪ ਕਰਨਗੇ, ਉਹਦੇ ਨਾਲ ਵਧੂਗੀ ਮੁਨਾਫਾਖੋਰੀ ਵਧੂਗੀ। ਅਗਰ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਲੋੜ ਤੋਂ ਜ਼ਿਆਦਾ ਹੋਵੇ, ਫਿਰ ਉਸਦੀ ਮੁਨਾਫਾਖੋਰੀ ਕਦੇ ਨਹੀਂ ਹੁੰਦੀ। ਮੁਨਾਫਾਖੋਰੀ ਉਸ ਵੇਲੇ ਹੁੰਦੀ ਹੈ ਜਿਸ ਚੀਜ਼ ਦੀ ਸ਼ੋਰਟੇਜ ਹੋਵੇ। ਸਾਡੇ ਇਹਨਾਂ ਦੇਸ਼ਾਂ ਵਿੱਚ ਕਦੇ ਕੋਈ ਮੁਨਾਫਾਖੋਰੀ ਕਿਉਂ ਨਹੀਂ ਹੁੰਦੀ? ਅਗਰ ਕੋਈ ਮੁਨਾਫਾਖੋਰੀ ਕਰੂਗਾ ਵੀ, ਲੇਕਿਨ ਜਦ ਮਾਰਕੀਟ ਵਿੱਚ ਉਹਦੀ ਡਿਮਾਂਡ ਹੀ ਪੂਰੀ ਹੋ ਰਹੀ ਆ, ਉਹ ਮੁਨਾਫਾਖੋਰੀ ਕਰਕੇ ਆਪਣਾ ਨੁਕਸਾਨ ਕਰੂਗਾ। ਇਸ ਲਈ ਇੰਨਾ ਇਹ ਕਾਨੂੰਨ ਮਾੜਾ ਨਹੀਂ ਜਿੰਨਾ ਇਹਨੂੰ, ਹਾਂ ਇੱਕ ਗੌਰਮੈਂਟ ਨੂੰ ਚਾਹੀਦਾ ਆ ਕਿ ਜਿਹੜਾ ਗੌਰਮੈਂਟ ਦਾ ਹਜ਼ਾਰਾਂ ਕਰੋੜ ਦਾ ਘਾਟਾ ਹਰ ਸਾਲ ਅਨਾਜ ਖਰੀਦ ਕੇ ਹੋ ਰਿਹਾ, ਗੌਰਮੈਂਟ ਉਸ ਘਾਟੇ ਨੂੰ ਅਗਰ ਉਹਦਾ ਕਵਰ ਹੁੰਦਾ ਤਾਂ ਇਹ ਕਰੇ ਕਿ ਛੋਟੇ ਕਿਸਾਨਾਂ ਨੂੰ, ਜਿਹੜੇ ਵਿਚਾਰੇ ਗਰੀਬ ਕਿਸਾਨ ਆ ਜਿਨ੍ਹਾਂ ਨੇ ਆਪਣੀ ਫਸਲ ਦੇ ਉੱਤੇ ਸਾਰਾ ਰੁਜ਼ਗਾਰ, ਉਹਨਾਂ ਨੂੰ ਹੋਰ ਰਿਬੇਟ ਦੇ ਦੇਵੇ ਥੋੜ੍ਹੀ ਜਿਹੀ, ਕਿਉਂਕਿ ਉਹਦਾ ਘਾਟਾ ਵੀ ਪੂਰਾ ਹੋ ਰਿਹਾ। ਬਾਕੀ ਗੌਰਮੈਂਟ ਨੇ ਸ਼ਰੇਆਮ ਕਿਹਾ, ਮੋਦੀ ਨੇ ਸ਼ਰੇਆਮ ਕਿਹਾ ਕਿ ਅਸੀਂ ਮੰਡੀਆਂ ਨੂੰ ਬੰਦ ਨਹੀਂ ਕਰ ਰਹੇ, ਸਰਕਾਰੀ ਅਨਾਜ ਦੀ ਖਰੀਦ ਬੰਦ ਨਹੀਂ ਕਰ ਰਹੇ, ਸਿਰਫ ਇੱਕ ਆਪਸ਼ਨ ਦੇ ਰਹੇ ਹਾਂ ਕਿ ਅਗਰ ਕੋਈ ਸਿੱਧਾ ਆਪਣਾ ਵੇਚਣਾ ਚਾਹੇ ਉਹ ਵੇਚ ਸਕਦਾ ਆ। ਪਰ ਇੰਨੇ ਲੀਡਰ ਸਾਡੇ ਪੈਦਾ ਹੋ ਗਏ, ਇੰਨੇ ਇੱਥੇ ਸਾਡੇ ਕੈਨੇਡਾ ਵਿੱਚ ਬ੍ਰੈਂਪਟਨ ਵਿੱਚ ਵੀ ਇੰਨੇ ਲੀਡਰ ਪੈਦਾ ਹੋ ਗਏ, ਜੇ ਵਜ੍ਹਾ ਹੀ ਉਹਦਾ ਵਿਰੋਧ ਕਰ ਰਹੇ ਆ। ਬਸ ਇਹ ਮੇਰੇ ਵਿਚਾਰ ਸੀ ਜੀ, ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਬਹੁਤ ਮਿਹਰਬਾਨੀ ਜੀ। ਅੱਛਾ, ਇਸ ਤਰ੍ਹਾਂ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਇੱਥੇ ਜੀ ਇਹਦੇ 'ਤੇ ਡਿਸਕਸ਼ਨ ਕਰਨੀ ਬਣਦੀ ਹੈਗੀ ਆ, ਸਾਡੇ ਸੀਨੀਅਰ ਨੇ ਮੀਡੀਆ ਦੇ, ਸਾਡੇ ਸੀਨੀਅਰ ਬਲਰਾਜ ਦਿਓਲ ਸਾਹਿਬ, ਖਬਰਨਾਮਾ ਨਿਊਜ਼ਪੇਪਰ ਤੁਸੀਂ ਉਹਨਾਂ ਦਾ ਲੈ ਕੇ ਪੜਿਆ ਕਰੋ, ਹਰ ਹਫ਼ਤੇ ਨਿਊਜ਼ਪੇਪਰ ਆਉਂਦਾ ਹੈ ਉਹਨਾਂ ਦਾ, ਬਲਰਾਜ ਦਿਓਲ ਸਾਹਿਬ ਨੇ ਮੈਸੇਜ ਭੇਜਿਆ, ਉਹ ਕਹਿੰਦੇ ਜੀ ਟੂ ਸੇਵ ਵਾਟਰ ਇਨ ਪੰਜਾਬ ਐਂਡ ਹਰਿਆਣਾ, MSP ਸ਼ੁੱਡ ਬੀ ਵਿਦਡਰੋਨ ਫੋਰ ਰਾਈਸ, ਦੋਜ਼ ਹੂ ਵਰੀ ਅਬਾਊਟ ਵਾਟਰ ਸ਼ੁੱਡ ਡਿਮਾਂਡ ਦਿਸ। ਸੋ ਬਲਰਾਜ ਦਿਓਲ ਸਾਹਿਬ ਤਾਂ ਕਹਿ ਰਹੇ ਨੇ ਕਿ ਜਿਹੜਾ ਰਾਈਸ ਹੈ, ਚੌਲ ਹੈਗੀ, ਉਹਦੀ MSP ਜਿਹੜੀ ਦਿੱਤੀ ਜਾ ਰਹੀ ਉਹ ਵੀ ਵਿਦਡਰੋਅ ਕਰ ਲਈ ਜਾਵੇ ਜੇ ਤੁਸੀਂ ਬਚਾਵ ਕਰਨਾ ਚਾਹੁੰਦੇ ਹੋ ਪੰਜਾਬ ਦੇ ਪਾਣੀ ਦਾ। ਬਲਰਾਜ ਦਿਓਲ ਸਾਹਿਬ ਦੇ ਬਾਰੇ ਮੈਨੂੰ ਇੱਕ ਗੱਲ ਪੱਕੀ ਪਤਾ ਹੈਗੀ ਹੈ ਕਿ ਉਹ ਕੋਈ ਵੀ ਜਿਹੜੀ ਗੱਲ ਕਹਿੰਦੇ ਆ ਉਹ ਪੜ੍ਹਾਈ ਪੂਰੀ ਕਰਦੇ ਨੇ, ਮੇਰੇ ਖਿਆਲ ਨਾਲ ਆਈ ਐਮ ਸ਼ੋਰ ਬਲਰਾਜ ਦਿਓਲ ਸਾਹਿਬ ਨੇ ਸਾਰਾ ਇਹ ਪੜ੍ਹਿਆ ਹੋਏਗਾ ਆਰਡੀਨੈਂਸ, ਉਸ ਤੋਂ ਬਾਅਦ ਹੀ ਗੱਲ ਕਰ ਰਹੇ ਨੇ। ਸੋ ਮੈਂ ਰਿਕੁਐਸਟ ਕਰਾਂਗਾ ਕਿ ਜੇ ਬਲਰਾਜ ਦਿਓਲ ਸਾਹਿਬ ਅਵੇਲੇਬਲ ਹੋਣ, ਅਤੇ ਬਲਰਾਜ ਦਿਓਲ ਸਾਹਿਬ ਨੇ ਮੈਸੇਜ ਮੈਨੂੰ ਭੇਜਿਆ, ਮੈਨੂੰ ਪਤਾ ਹੈ ਕਿ ਉਹਨਾਂ ਨੇ ਸਾਰਾ ਪੜ੍ਹਾਈ ਕੀਤੀ ਹੋਣੀ ਹੈ। ਸੋ ਅਸੀਂ ਇਸ ਤਰ੍ਹਾਂ ਕਰਾਂਗੇ ਜੀ, ਕਿਸ ਦਿਨ ਚੈਨਲ ਵਾਏ 'ਤੇ ਬਲਰਾਜ ਦਿਓਲ ਸਾਹਿਬ ਨੂੰ ਵੀ ਇਨਵਾਈਟ ਕਰ ਲਾਂਗੇ, ਔਰ ਨਾਲ ਜਿਹੜੇ ਕੋਈ ਲੋਕ ਇਹਦੇ ਖਿਲਾਫ਼ ਨੇ, ਆਰਡੀਨੈਂਸ ਬਿੱਲ ਦੇ ਖਿਲਾਫ਼ ਨੇ, ਉਹਨਾਂ ਨੂੰ ਵੀ ਇਨਵਾਈਟ ਕਰ ਲਾਂਗੇ। ਔਰ ਮੇਰੀ ਰਿਕੁਐਸਟ ਇਹ ਹੋਏਗੀ ਕਿ ਜਿਹਨੇ ਜਿੱਦਾਂ ਬਲਰਾਜ ਦਿਓਲ ਸਾਹਿਬ ਬਾਰੇ ਤਾਂ ਮੈਂ ਪਹਿਲਾਂ ਹੀ ਕਹਿ ਸਕਦਾ ਕਿ ਉਹਨਾਂ ਨੇ ਪੜ੍ਹਿਆ ਹੋਏਗਾ, ਜਿਨ੍ਹਾਂ ਨੇ ਕਿਤੇ ਆਰਡੀਨੈਂਸ ਪੂਰਾ ਪੜ੍ਹਿਆ ਹੈ, ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਆ, ਸੋ ਉਹ ਮੈਨੂੰ ਕੋਈ ਵੀ ਬੰਦਾ ਦੱਸ ਦੇਣ ਵੀ ਆਹ ਬੰਦਾ ਜਿਹੜਾ ਆਉਣ, ਸੋ ਫਿਰ ਅਸੀਂ ਚੈਨਲ ਵਾਏ ਦੇ ਉੱਤੇ ਪੂਰੀ ਇੱਕ ਘੰਟੇ ਦੀ ਡਿਸਕਸ਼ਨ ਰੱਖ ਲਵਾਂਗੇ, ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰ ਦਿਆਂਗੇ। ਸੋ ਤੁਸੀਂ ਪੂਰੇ ਇੱਕ ਘੰਟੇ ਦੇ ਵਿੱਚ ਬਲਰਾਜ ਦਿਓਲ ਸਾਹਿਬ ਦੇ ਪੱਖ ਵੀ ਸੁਣ ਲਓ, ਬਲਰਾਜ ਦਿਓਲ ਸਾਹਿਬ ਜਿਹੜੇ ਨੇ ਜੀ ਉਹ ਇਹਦੇ ਖਿਲਾਫ਼ ਨੇ, ਔਰ ਇੱਕ ਬੰਦਾ ਅਸੀਂ ਲਵਾਂਗੇ ਜਿਹਨੇ ਕਿ ਪੜ੍ਹਿਆ ਹੋਵੇ, ਜਿਹੜਾ ਇਹਦੇ ਸੋਰੀ ਬਲਰਾਜ ਦਿਓਲ ਸਾਹਿਬ ਆਰਡੀਨੈਂਸ ਦੇ ਹੱਕ ਦੇ ਵਿੱਚ ਹੈਗੇ ਨੇ। ਸੋ ਜਿਹੜੇ ਕਿਸਾਨ ਬਿੱਲ ਦੇ ਖਿਲਾਫ਼ ਨੇ ਉਹਨਾਂ ਤੋਂ ਵੀ ਇੱਕ ਬੰਦਾ ਲੈ ਲਾਂਗੇ, ਸੋ ਉਹ ਵੀ ਆਪਣੇ ਵਿਚਾਰ ਰੱਖ ਦੇਣ, ਤਾਂ ਕਿ ਫਿਰ ਦੋਨੋਂ ਪੱਖ ਜਿਹੜੇ ਆ ਸਾਰਿਆਂ ਦੇ ਸਾਹਮਣੇ ਅਸੀਂ ਅਨਾਊਂਸ ਕਰ ਦਿਆਂਗੇ ਕਿ ਜਲਦੀ ਇਹ ਜਿਹੜੀ ਡਿਸਕਸ਼ਨ ਹੈ ਉਹ ਕੀਤੀ ਜਾਏਗੀ ਚੈਨਲ ਵਾਈ ਦੇ ਉੱਤੇ। ਪੂਰੇ ਇੱਕ ਘੰਟੇ ਦੀ ਡਿਸਕਸ਼ਨ ਹੋਏਗੀ, ਮੋਸਟ ਲਾਈਕਲੀ ਅਸੀਂ ਇਸ ਤਰ੍ਹਾਂ ਕਰਾਂਗੇ, ਜੇ ਮੈਂ ਪੁੱਛ ਲਵਾਂਗਾ ਟਾਈਮ ਲੈ ਕੇ, ਇਸ ਥਰਸਡੇ ਨੂੰ ਹੋਏਗੀ ਜਾਂ ਸ਼ਨੀਵਾਰ ਨੂੰ ਹੋਏਗੀ, ਸੈਟਰਡੇ ਨੂੰ ਹੋਏਗੀ ਜਾਂ ਫਿਰ ਟਿਊਜ਼ਡੇ ਨੂੰ ਹੋਏਗੀ, ਸੋ ਮੈਂ ਟਾਈਮ ਲੈ ਲਾਂਗਾ ਸਾਡੇ ਗੈਸਟ ਤੋਂ, ਅਤੇ ਇੱਕ ਬੰਦਾ ਜਿਹੜਾ ਹੋਏਗਾ ਉਹ ਇਹਦੇ ਹੱਕ ਦੇ ਵਿੱਚ ਹੋਏਗਾ, ਇੱਕ ਬੰਦਾ ਜਿਹੜਾ ਇਹਦੇ ਖਿਲਾਫ਼ ਹੋਏਗਾ, ਠੀਕ ਹੈ ਜੀ। ਸੋ ਪੂਰੀ ਡਿਟੇਲ ਰਿਪੋਰਟ ਦੇਵਾਂਗੇ। ਹਰਪ੍ਰੀਤ ਖੋਸਾ ਜੀ ਆਮ ਇਹ ਸਪੋਕਸਪਰਸਨ ਵੀ ਨੇ, ਬੜੇ ਸਮਰਥਕ ਨੇ ਕੇਜਰੀਵਾਲ ਸਾਹਿਬ ਦੇ ਨਾਲ, ਬੜੇ ਲੰਬੇ ਸਮੇਂ ਤੋਂ ਜੁੜੇ ਨੇ, ਸੋ ਇਹਨਾਂ ਦੇ ਵਿਚਾਰ ਵੀ ਲੈ ਲਈਏ। ਹਾਂਜੀ ਹਰਪ੍ਰੀਤ ਖੋਸਾ ਜੀ, ਤੁਹਾਡੀ ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ, ਕਿੱਥੇ ਖੜੀ ਆਮ ਆਦਮੀ ਪਾਰਟੀ ਸਾਰੇ ਮੁੱਦੇ 'ਤੇ?
ਧੰਨਵਾਦ ਯੁੱਧਵੀਰ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ।
ਸਤਿ ਸ੍ਰੀ ਅਕਾਲ ਜੀ।
ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਆ, ਆਮ ਆਦਮੀ ਪਾਰਟੀ ਨੇ ਹਰ ਪਲੇਟਫਾਰਮ 'ਤੇ ਕਿਸਾਨਾਂ ਦੇ ਨਾਲ ਖੜ ਕੇ ਇਸ ਬਿੱਲ ਦਾ ਵਿਰੋਧ ਕੀਤਾ, ਚਾਹੇ ਉਹ ਰਾਜ ਸਭਾ 'ਚ ਦੇਖ ਲਓ, ਚਾਹੇ ਲੋਕ ਸਭਾ 'ਚ ਦੇਖ ਲਓ, ਚਾਹੇ ਵਿਧਾਨ ਸਭਾ 'ਚ, ਚਾਹੇ ਜਾਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਤੋਂ ਮਤੇ ਪਵਾਏ ਜਾ ਰਹੇ, ਹੈ ਨਾ। ਸੋ ਆਮ ਆਦਮੀ ਪਾਰਟੀ ਦਾ ਪੱਖ ਕਲੀਅਰ ਹੈ ਜੀ, ਉਹ ਕਿਸਾਨਾਂ ਦੇ ਨਾਲ, ਔਰ ਦਿੱਲੀ 'ਚ ਵੀ ਉਹ ਕਿਸਾਨਾਂ ਨੂੰ ਵਧੀਆ ਰੇਟ ਫਸਲਾਂ ਦੇ ਜੋ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਆ ਜਿਹੜਾ ਉਹ ਦੇ ਰਹੇ ਹੈ ਨਾ ਜੀ। ਤੇ ਹੁਣ ਮੈਂ ਥੋੜ੍ਹੀ ਜਿਹੀ ਅੱਜ ਗੱਲ ਕਰਾਂਗਾ, ਜਿਹੜਾ ਯੁੱਧਵੀਰ ਜੀ ਇੱਕ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੋਣ ਦੇ ਨਾਤੇ ਨਾਲ, ਤੇ ਇੱਕ ਮੈਂ ਕਿਸਾਨ ਵੀ ਹਾਂ ਜਾਂ ਮੈਂ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦਾ ਔਰ ਸਾਡਾ ਪਰਿਵਾਰ ਅੱਜ ਵੀ ਉੱਥੇ ਖੇਤੀ ਕਰਦਾ। ਸੋ ਇਹ ਬਿੱਲ ਦੇ ਵਿੱਚ ਕੁਛ ਵੀ ਮੈਨੂੰ ਤਾਂ ਇਹ ਨਹੀਂ ਲੱਗਦਾ ਕਿ ਇਹਦੇ ਬਿੱਲ ਦੇ ਵਿੱਚ ਸਿਵਾਏ ਇੱਕ ਜਿਹੜਾ ਪ੍ਰਾਈਵੇਟ ਪਲੇਅਰ ਆ ਉਹਨੂੰ ਲੁੱਟਣ ਤੋਂ ਦੀ ਖੁੱਲ ਦੇਣ ਤੋਂ ਸਿਵਾਏ ਕੁਛ ਵੀ ਨਵਾਂ ਨਹੀਂ ਹੈਗਾ ਜੀ। ਜਿਹੜਾ ਯੁੱਧਵੀਰ ਜੀ ਪਹਿਲਾਂ ਕਹਿੰਦੇ ਨਾ, ਤੁਸੀਂ ਵੀ ਗੱਲ ਕੀਤੀ ਸੀਗੀ ਕਿ ਜੀ ਉਹ ਆਪਣਾ ਜਿਹੜੀ ਠੇਕੇ 'ਤੇ ਜੀ ਉਹਨੇ ਬਿੱਲ ਪਾਸ ਕਰਤਾ ਗੌਰਮੈਂਟ ਨੇ ਕਿ ਉਹ ਮਾਲਕ ਦੀ ਰਹੂਗੀ, ਉਹਨੂੰ ਕੋਈ ਨੱਪ ਨਹੀਂ ਸਕਦਾ, ਹੈ ਨਾ ਜੀ। ਦੇਖੋ ਜੀ ਇਹ ਪਹਿਲਾਂ ਵੀ ਪੰਜਾਬ ਦੇ ਵਿੱਚ ਹੈਗਾ, ਬਾਕੀ ਸਟੇਟਾਂ ਦਾ ਨਹੀਂ ਮੈਨੂੰ ਪਤਾ, ਕਿ ਹੁਣ ਪਹਿਲਾਂ ਹੁੰਦਾ ਸੀ ਕਿ ਜਿਹੜਾ ਫਸਲ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀਗਾ ਨਾ ਜੀ, ਜਿਹੜੀ ਗਰਦਾਵਰੀ ਕਹਿੰਦੇ ਉਹਨੂੰ, ਗਰਦੌਰੀ ਕਹਿੰਦੇ ਕਈ ਵਾਰੀ ਕੁਛ ਇੱਦਾਂ, ਉਹ ਹੈ ਨਾ ਉਸਦੇ ਨਾਮ ਹੁੰਦੀ ਸੀ ਜਿਹੜਾ ਬੰਦਾ ਖੇਤੀ ਕਰਦਾ ਸੀ, ਅਤੇ ਉਹ ਫਿਰ ਥੋੜ੍ਹੇ ਸਾਲ ਉਹ ਦਿਖਾ ਕੇ ਗਿਆ ਜੀ, ਦੇਖੋ 10 ਸਾਲ ਤੋਂ ਮੈਂ ਜ਼ਮੀਨ ਵਾਹ ਰਿਹਾ, ਜ਼ਮੀਨ ਮੇਰੀ ਆ, ਉਹ ਕੇਸ ਠੋਕ ਦਿੰਦਾ ਸੀ। ਪਰ ਹੁਣ ਉਹ ਪਿਛਲੇ ਬਹੁਤ ਟਾਈਮ ਤੋਂ ਚਾਹੇ ਕੋਈ ਵੀ ਬੰਦਾ ਲੀਜ਼ 'ਤੇ ਜ਼ਮੀਨ ਲੈਂਦਾ, ਜੋ ਮਾਲਕ ਆ ਗਰਦੌਰੀ ਓਰੀਜਨਲ ਉਹਦੇ ਨਾਂ 'ਤੇ ਹੁੰਦੀ ਆ, ਚਾਹੇ ਮੈਂ ਕੈਨੇਡਾ 'ਚ ਬੈਠਾ, ਮੇਰੀ ਜ਼ਮੀਨ ਪੰਜਾਬ 'ਚ ਆ, ਚਾਹੇ ਕੋਈ ਵਾਹ ਰਿਹਾ, ਪਰ ਜਿਹੜੀ ਉਹਦੀ ਗਰਦੌਰੀ ਆ ਉਹ ਮੇਰੇ ਨਾਮ 'ਤੇ ਹੀ ਹੁੰਦੀ ਆ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਗਾ। ਇਹ ਕੋਈ ਇਹਦੇ 'ਚ ਕੋਈ ਵੀ ਇਹਨਾਂ ਨੇ ਕੋਈ ਵੱਡੀ ਜਿਹੜਾ ਇੱਕ ਦਿਖਾਇਆ ਜਾ ਰਿਹਾ, ਇਹ ਕੋਈ ਦੁਨੀਆ ਤੋਂ ਅਲੈਦੀ ਗੱਲ ਨਹੀਂ ਕੀਤੀ।
ਠੀਕ ਹੈ, ਤੁਸੀਂ ਤੁਸੀਂ ਲਾਈਨ ਹੋਲਡ ਕਰ ਲਓ, ਤੁਹਾਡੇ ਵਿਚਾਰ ਜਾਰੀ ਰਹਿਣਗੇ ਹਰਪ੍ਰੀਤ ਜੀ, ਔਰ ਤੁਹਾਨੂੰ ਉਸ ਦਿਨ ਪੈਨਲ ਡਿਸਕਸ਼ਨ 'ਚ ਵੀ ਅਸੀਂ ਇਨਵਾਈਟ ਕਰ ਲਾਂਗੇ, ਜਾਂ ਜੇ ਤੁਸੀਂ ਜਾਂ ਤੁਹਾਡੇ ਆਮ ਆਦਮੀ ਪਾਰਟੀ ਦਾ ਰਿਪ੍ਰੈਜੈਂਟੇਟਿਵ ਜਿਹੜੇ ਵੀ ਤੁਸੀਂ ਇੱਥੇ ਆਮ ਆਦਮੀ ਪਾਰਟੀ ਨਾਲ ਜੁੜੇ ਹੋ, ਤੁਸੀਂ ਆ ਜਾਣਾ, ਤੁਸੀਂ ਆਪਣੇ ਆਮ ਆਦਮੀ ਪਾਰਟੀ ਵੱਲੋਂ ਵਿਚਾਰ ਜਿਹੜੇ ਉਹ ਵੀ ਜ਼ਰੂਰ ਤੁਸੀਂ ਸਾਂਝੇ ਕਰ ਦੇਣਾ। ਜਿਹੜੀ ਗੱਲ ਹੈ ਕਿ ਜੀ ਉਹ ਕਿਸਾਨ ਦੀ ਜ਼ਮੀਨ 'ਤੇ ਜੇ ਤੁਸੀਂ ਲੀਜ਼ 'ਤੇ ਲਈ ਹੈ, ਤਾਂ ਤੁਸੀਂ ਉਹਦੇ 'ਤੇ ਜੀ ਆਪਣਾ ਕੋਈ ਕਬਜ਼ਾ ਕਰ ਲਓਗੇ, ਜਾਂ ਕੋਈ ਉਹ ਜਿਹੜੀ ਖਬਰ ਆ ਰਹੀ ਸੀਗੀ ਉਹਨੂੰ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹੈਗੇ ਹਾਂ, ਸਾਡੇ ਬਹੁਤ ਰਿਸਪੈਕਟਡ ਸੀਨੀਅਰ ਜਰਨਲਿਸਟ ਪੰਨੂ ਸਾਹਿਬ ਜਿਹੜੇ ਹੈਗੇ ਨੇ, ਜਤਿੰਦਰ ਪੰਨੂ ਸਾਹਿਬ, ਉਹਨਾਂ ਨੇ, ਮੈਂ ਵੀ ਸੁਣੀ ਉਹ ਗੱਲ, ਮੈਨੂੰ ਕਿਸੇ ਨੇ ਵੀਡੀਓ ਭੇਜਿਆ ਸੀਗਾ, ਜਤਿੰਦਰ ਪੰਨੂ ਸਾਹਿਬ ਕਹਿ ਰਹੇ ਸੀਗੇ ਕਿ ਜੀ ਜੇ ਕੱਲ੍ਹ ਨੂੰ ਕਾਰਪੋਰੇਟ ਕੋਈ ਲੀਜ਼ 'ਤੇ ਲੈ ਲੈਂਦਾ ਹੈ, ਤਾਂ ਜਿਹੜਾ ਲੋਨ ਕਾਰਪੋਰੇਟ ਨੇ ਲਿਆ ਹੋਏਗਾ, ਕਾਰਪੋਰੇਟ ਦਾ ਲੋਨ ਬਾਅਦ ਦੇ ਵਿੱਚ ਕਿਸਾਨ ਨੂੰ ਉਤਾਰਨਾ ਪੈ ਸਕਦਾ, ਕਿਉਂਕਿ ਕੱਲ੍ਹ ਨੂੰ ਜਿਹੜੀ ਲੋਨ ਦੇਣ ਵਾਲੀ ਕੰਪਨੀ ਆ ਉਹ ਕਹੀ ਜੀ ਕਾਰਪੋਰੇਟ 'ਤੇ ਚਲਾ ਗਿਆ, ਪਰ ਜਿਹੜੀ ਹੁਣ ਲੋਨ ਹੈ ਉਹ ਕਿਸਾਨ ਦੇ ਸਿਰ ਪੈ ਜਾਏਗਾ। ਸੋ ਉਹ ਗੱਲ ਬਹੁਤ ਵੀਡੀਓ ਸਰਕੂਲੇਟ ਹੋਈ ਜਤਿੰਦਰ ਪੰਨੂ ਸਾਹਿਬ ਦੀ, ਸਾਡੇ ਸੀਨੀਅਰ ਜਰਨਲਿਸਟ ਨੇ, ਲੇਕਿਨ ਮੈਂ ਕੱਲ੍ਹ ਵੀ ਕਲੀਅਰ ਕਰ ਚੁੱਕਾ ਸੀਗਾ ਉਹ ਗੱਲ ਵੀ, ਔਰ ਪਹਿਲਾਂ ਵੀ ਕਲੀਅਰ ਕਰ ਚੁੱਕਾ ਵੀ ਉਹ ਗੱਲ ਸਹੀ ਨਹੀਂ ਹੈ, ਐਸਾ ਨਹੀਂ ਹੋ ਤੇ ਲੀਜ਼ ਦੇ ਵਿੱਚ ਜੇ ਤੁਸੀਂ ਕਹੋ ਜੀ ਕੱਲ ਨੂੰ ਉਹ ਟੀਵੀ ਘਰ ਦੇ ਵਿੱਚ ਲੈ ਆਇਆ, ਫਰਿੱਜ ਘਰ ਦੇ ਵਿੱਚ ਲੈ ਆਇਆ, ਤੇ ਜਦ ਉਹ ਲੀਜ਼ ਛੱਡ ਕੇ ਚੱਲ ਜਾਵੇ, ਤੇ ਜਾਂ ਕੱਲ ਨੂੰ ਉਹਨੇ ਗੱਡੀ ਲੈ ਲਈ BMW ਗੱਡੀ ਲੈ ਕੇ ਚਲਾਉਣ ਲੱਗ ਪਿਆ, ਤੇ ਕੱਲ ਨੂੰ BMW ਵਾਲੇ ਜਾਂ ਉਹ ਟੀਵੀ ਫਰਿੱਜ ਕੰਪਨੀ ਤੁਹਾਨੂੰ ਆ ਕੇ ਫੜ ਲੈਣਗੇ ਕਿ ਤੁਹਾਡੇ ਕਿਰਾਏਦਾਰ ਨੇ ਲੀਜ਼ 'ਤੇ ਲਿਆ, ਇੱਦਾਂ ਥੋੜ੍ਹੀ ਹੋ ਸਕਦਾ। ਸੋ ਐਸੀ ਕੋਈ ਪ੍ਰੋਵੀਜ਼ਨ ਜਿਹੜੀ ਹੈ, ਐਸੀ ਕੋਈ ਪ੍ਰੋਵੀਜ਼ਨ ਇਹਦੇ ਵਿੱਚ ਨਹੀਂ ਹੈ, ਕਿਉਂਕਿ ਕਿਸਾਨ ਉਹਦੇ ਵਿੱਚ ਸਿਗਨੇਟਰੀ ਨਹੀਂ ਹੈ। ਸੁਖਦੇਵ ਗਿੱਲ ਜੀ ਤੁਹਾਡੀ ਕਾਲ ਲਵਾਂਗੇ, ਸੁਖਦੇਵ ਗਿੱਲ ਸਾਹਿਬ ਕਾਲ ਹੈ, ਗੁਰਮੇਲ ਜੀ ਤੁਹਾਡੀ ਕਾਲ ਹੈ, ਔਰ ਹਰਪ੍ਰੀਤ ਖੋਸਾ ਜੀ ਆਮ ਆਦਮੀ ਪਾਰਟੀ ਤੋਂ ਆਪਣੇ ਵਿਚਾਰ ਦੇ ਰਹੇ ਨੇ। ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ। ਮੈਨੂੰ ਇਸ਼ਾਰਾ ਹੋ ਰਿਹਾ ਸੁਵਿਨਾ ਜੀ ਵੱਲੋਂ ਕਿ ਕੋਈ ਉਹ ਕਹਿੰਦੇ ਸਪੋਂਸਰ ਪਹਿਲਾਂ ਲੈਣੇ ਆ। ਹਾਂਜੀ ਪਹਿਲਾਂ ਉਹਨਾਂ ਨੂੰ ਸਪੋਂਸਰ। ਹਾਂਜੀ ਸੁਵਿਨਾ ਜੀ ਕੌਣ ਨੇ ਜੀ ਨਾਲ ਸਾਡੇ? ਹਰਪਾਲ ਸੰਧੂ ਸਾਹਿਬ। ਥੈਂਕ ਯੂ ਸੁਵਿਨਾ ਜੀ। ਹਰਪਾਲ ਸੰਧੂ ਸਾਹਿਬ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ ਨੇ, ਸਾਰੀ ਗੱਲਬਾਤ ਉਹਨਾਂ ਦੇ ਜ਼ਰੀਏ ਸਪੋਂਸਰ ਕੀਤੀ ਜਾ ਰਹੀ ਹੈ। ਹਰਪਾਲ ਸੰਧੂ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਜਗਵੀਰ ਜੀ ਤੁਹਾਨੂੰ, ਤੁਹਾਡੇ ਸਾਰੇ ਸਟਾਫ ਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਜਿਹੜੀ ਡਿਸਕਸ਼ਨ ਤੁਹਾਡੀ ਚੱਲ ਰਹੀ ਆ, ਮੈਂ ਵੀ ਫਾਰਮਰ ਹਾਂ ਜੀ, ਫਾਰਮਰ ਰਿਹਾ ਜਾਂ ਫਾਰਮਰ ਦਾ ਪੁੱਤਰ ਵੀ ਹਾਂ ਤੇ ਹੁਣ ਵੀ ਇਸ ਵੇਲੇ ਜਿਵੇਂ ਜੇ ਪਹਿਲਾਂ ਵੀ ਗੱਲ ਚੱਲ ਰਹੀ ਸੀ, ਅਸੀਂ ਸਾਡੀ ਵੀ ਜ਼ਮੀਨ ਹੈ ਉੱਥੇ ਜਿਹੜੀ ਕਿ ਅਸੀਂ ਵੀ ਮਾਮਲੇ 'ਤੇ ਦਿੱਤੀ ਹੋ ਲੀਜ਼ 'ਤੇ ਦਿੱਤੀ ਹੋ, ਅਤੇ ਫਿਕਰ ਸਾਨੂੰ ਸਾਰਿਆਂ ਨੂੰ ਹੈ, ਜਿੰਨੇ ਵੀ ਆਪਾਂ NRIs ਹੈਗੇ ਹਾਂ ਸਾਰੇ ਬੈਠੇ, ਆਪਾਂ ਨੂੰ ਫਿਕਰ ਤਾਂ ਹੈ ਕਿ ਜ਼ਮੀਨਾਂ ਦਾ ਕੀ ਬਣਨਾ। ਐਨੀਵੇ ਇਹ ਜਿਹੜੀ ਮੇਰੇ ਬਿਜ਼ਨਸ ਤੋਂ ਇਲਾਵਾ ਹਟ ਕੇ ਚੱਲਦੀ ਹੈ, ਪਰ ਅਗੇਨ ਆਈ ਐਮ ਪਾਰਟ ਆਫ ਦਿਸ ਡਿਸਕਸ਼ਨ, ਆਈ ਐਮ ਪਾਰਟ ਆਫ ਦਿਸ ਪੇਨ ਆਲਸੋ ਜਿਹੜੀ ਕਿ ਇਸ ਵੇਲੇ ਫਾਰਮਰ ਨੂੰ ਹੋ ਰਹੀ ਆ, ਅਤੇ ਤਾਂ ਇਸ ਕਰਕੇ ਮੈਂ ਇੱਧਰ ਨੂੰ ਗੱਲ ਸ਼ੁਰੂ ਕੀਤੀ ਹੈ, ਅਤੇ ਡਿਸਕਸ਼ਨ ਇਜ਼ ਗੋਇੰਗ ਵੈਰੀ ਗੁੱਡ ਐਂਡ ਇਟ ਇਜ਼ ਵੈਰੀ ਵੈਰੀ ਇਨਫੋਰਮੇਟਿਵ। ਥੈਂਕ ਯੂ ਜੀ।
ਥੈਂਕ ਯੂ ਸਰ, ਥੈਂਕ ਯੂ। ਬਾਕੀ ਹਰਪਾਲ ਸੰਧੂ ਸਾਹਿਬ, ਬਹੁਤ ਸਾਰੇ ਲੋਕਾਂ ਦਾ ਕੰਸਰਨ ਹੈ ਜੀ ਇਹਦੇ ਨਾਲ, ਸੋ ਅਸੀਂ ਇਹਦੇ 'ਤੇ ਡਿਸਕਸ਼ਨ ਕਰਾਂਗੇ। ਤੁਹਾਨੂੰ ਤੁਹਾਨੂੰ ਤਾਂ ਨਹੀਂ ਇਸ ਤਰ੍ਹਾਂ ਲੱਗ ਰਿਹਾ ਕਿ ਜੀ ਤੁਹਾਡੀ ਜਿਹੜੀ ਜ਼ਮੀਨ ਹੈ ਕੋਈ ਲੱਗ ਰਿਹਾ ਕਿ ਜੀ ਕੋਈ ਉੱਥੇ, ਕਿਉਂਕਿ ਕੁਛ ਲੋਕਾਂ ਦਾ ਕੰਸਰਨ ਹੈ ਕਿ ਕਿਤੇ ਕਬਜ਼ਾ ਹੀ ਨਾ ਹੋ ਜਾਵੇ ਉੱਥੇ ਜ਼ਮੀਨ ਦੇ ਉੱਤੇ?
ਮੈਨੂੰ ਲੱਗ ਤਾਂ ਨਹੀਂ ਲਿਆ ਰਿਹਾ ਇਸ ਵੇਲੇ, ਪਰ ਜਿਹੜੀਆਂ ਗੌਰਮੈਂਟ ਦੀਆਂ ਜਿਸ ਤਰ੍ਹਾਂ ਦੇ ਧੱਕੇਸ਼ਾਹੀ ਦੇ ਨਾਲ ਇਹ ਗੌਰਮੈਂਟ ਜਿਹੜੀ ਆ ਬਿੱਲ ਪਾਸ ਕਰ ਰਹੀ ਹੈ, ਕਿਸੇ ਨੂੰ ਬਿਨਾਂ ਪੁੱਛਿਆ ਉਤੋਂ, ਕਿਸੇ ਨਾਲ ਬਿਨਾਂ ਡਿਸਕਸ ਕੀਤੇ ਉਦੋਂ ਆਰਡੀਨੈਂਸ ਲਿਆ ਰਿਹਾ। ਪਹਿਲਾਂ ਇਹਨਾਂ ਨੇ ਕਸ਼ਮੀਰ ਦਾ ਲਿਆਂਦਾ, ਹੁਣ ਇਹ ਜਿਹੜਾ ਖੇਤੀਬਾੜੀ ਵਾਲਾ ਆਰਡੀਨੈਂਸ ਲੈ ਕੇ ਆਉਂਦਾ। ਇਹ ਤੋਂ ਲੱਗਦਾ ਕਿ ਇਹ ਗੌਰਮੈਂਟ ਜਿਹੜੀ ਹੈ ਨਾ ਜੀ, ਇਹ ਡਿਕਟੇਟਰਸ਼ਿਪ ਦੇ ਰਾਹ 'ਤੇ ਤੁਰੀ ਹੋਈ ਆ, ਇਹ ਵਿੱਚ ਇਜ਼ ਨੋਟ ਬਹੁਤ ਹੀ ਵਧੀਆ ਇਹ ਪਿਰਤ ਨਹੀਂ ਹੈ। ਇਹ ਡੈਮੋਕ੍ਰੇਸੀ ਦੀ ਗੱਲ ਨਹੀਂ ਕਰਦੇ। ਡੈਮੋਕ੍ਰੇਸੀ 'ਚ ਹੁੰਦਾ ਕਿ ਭਾਵੇਂ ਤੁਸੀਂ 2/3 ਮੈਜੋਰਟੀ ਵੀ ਹੋਵੇ, ਫਿਰ ਵੀ ਤੁਸੀਂ ਬਾਕੀ ਜਿਹੜੀਆਂ ਪਾਰਟੀਜ਼ ਹੁੰਦੀਆਂ, ਬਾਕੀ ਜਿਹੜੀਆਂ ਸੰਬੰਧਿਤ ਪਾਰਟੀਆਂ ਹੁੰਦੀਆਂ ਜਾਂ ਆਪੋਜੀਸ਼ਨ ਪਾਰਟੀਆਂ, ਉਹਨਾਂ ਨਾਲ ਡਿਸਕਸ ਕਰਕੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਤੁਰਦੇ ਹਾਂ। ਕਿਸੇ ਵੀ ਗੱਲ ਦੇ ਵਿੱਚ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ, ਪਰ ਇਹ ਗੌਰਮੈਂਟ ਜਿਹੜੀ ਆ ਇਹ ਤਾਂ ਹੁਣ ਇਸ ਤਰ੍ਹਾਂ ਹੋ ਗਏ ਕਿ ਬੈਕਡੋਰ ਤੋਂ ਦੀ ਆਰਡੀਨੈਂਸ ਲਿਆਂਦੇ ਅਤੇ ਪਾਸ ਕਰਕੇ ਅਤੇ ਤੁਹਾਡੇ ਉੱਤੇ ਥੋਪ ਦਿੱਤੇ ਜਾਂਦੇ ਆ। ਇਹ ਬਹੁਤ ਹੀ ਵਧੀਆ ਪਿਰਤ ਨਹੀਂ ਹੈ, ਜਿਵੇਂ ਕਿ ਹਿੰਦੁਸਤਾਨ ਵਾਸਤੇ ਕਹਿ ਲਓ ਵੀ, ਜਾਂ ਇਹਨੂੰ ਸੱਚੀ ਦਾ ਸੈਕੂਲਰ ਜਾਂ ਡੈਮੋਕ੍ਰੈਟਿਕ ਕੰਟਰੀ ਕਹਿਣਾ, ਉਹਦੇ 'ਤੇ ਥੋੜ੍ਹਾ ਜਿਹਾ ਕੁਐਸਚਨ ਲੱਗ ਰਿਹਾ ਇਸ ਵੇਲੇ। ਮੈਂ ਤਾਂ, ਮੇਰੀ ਇਹ ਸੋਚ ਹੈ ਜੀ।
ਠੀਕ ਹੈ ਜੀ, ਠੀਕ ਹੈ ਜੀ। ਔਰ ਹੁਣ ਥੋੜ੍ਹੀ ਜਿਹੀ ਗੱਲ ਅਸੀਂ ਬਿਜ਼ਨਸ ਦੀ ਵੀ ਕਰ ਲੈਂਦੇ ਹਾਂ, ਔਰ ਥੋੜ੍ਹਾ ਜਿਹਾ ਸਾਨੂੰ ਦੱਸੋ ਜੀ ਕਿ ਕਿਉਂਕਿ ਫੈਸਟੀਵਲ ਸੀਜ਼ਨ ਆ ਰਿਹਾ, ਲੋਕਾਂ ਦਾ ਥੋੜ੍ਹਾ ਜਿਹਾ ਸੇਫਟੀ ਨੂੰ ਲੈ ਕੇ ਕੰਸਰਨ ਹੈ। ਵੈਸੇ ਤਾਂ ਮੈਂ ਕੱਲ੍ਹ ਰਿਪੋਰਟ ਪੜ੍ਹ ਰਿਹਾ ਸੀ, ਉਹ ਕਹਿੰਦੇ ਜੀ ਕਿ ਕਰਵ ਫਲੈਟਨ ਹੀ ਹੋ ਗਿਆ, ਪਰ ਮੈਨੂੰ ਲੱਗਦਾ ਨਹੀਂ ਹਜੇ ਕਰਵ ਹਜੇ ਓਨਟੈਰੀਓ 'ਚ ਫਲੈਟਨ ਹੋਇਆ, ਹਜੇ ਲੱਗ ਰਿਹਾ ਕਿ ਹਜੇ 5-10 ਦਿਨ ਤੇ ਵਧੇਗਾ ਕੰਮ ਇਹ ਹੋਰ, ਪਰ ਉਹ ਕਹਿੰਦੇ ਕਿ 19 ਤਰੀਕ ਤੋਂ ਬਾਅਦ, 18-19 ਤਰੀਕ ਤੋਂ ਬਾਅਦ ਫਿਰ ਡਾਊਨ ਜਾਣਾ ਸ਼ੁਰੂ ਹੋ ਜਾਏਗਾ, ਕਰੋਨਾ ਵਾਇਰਸ ਫਿਰ ਦੁਬਾਰਾ ਘੱਟ ਜਾਏਗਾ। ਬ੍ਰਿਟਿਸ਼ ਕੋਲੰਬੀਆ ਨੇ ਫਲੈਟਨ ਕਰ ਦਿੱਤਾ, ਉਹ ਪੱਕੀ ਖਬਰ ਹੈ। ਬ੍ਰਿਟਿਸ਼ ਕੋਲੰਬੀਆ 'ਚ ਫਲੈਟਨ ਹੋ ਗਿਆ, ਨੋਵਾ ਸਕੋਸ਼ੀਆ ਨੇ ਤਾਂ ਖੋਲ ਹੀ ਦਿੱਤਾ ਕੰਮ, ਉਹ ਤਾਂ ਕਹਿੰਦੇ ਚਾਹੇ 50 ਬੰਦੇ ਬਾਹਰ ਆਊਟਡੋਰ ਸਪੋਰਟਸ ਖੇਲੋ, ਜਾ ਕੇ ਸੋਕਰ ਖੇਲੋ, ਰਗਬੀ ਖੇਲੋ, ਬੇਸਬਾਲ ਖੇਲੋ, ਉੱਥੇ ਕੰਮ ਘੱਟ ਗਿਆ ਕਾਫੀ। ਲੇਕਿਨ ਮੈਨੂੰ ਹਜੇ ਕਿਊਬੈਕ ਔਰ ਇਹਦਾ ਕੰਸਰਨ ਹੈ। ਸਰ ਤੁਹਾਡੀਆਂ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ, ਕਿਉਂਕਿ ਹਜੇ ਵੈਸੇ ਪਿਆ 1.5 ਮਹੀਨਾ ਤਕਰੀਬਨ, ਪਰ ਫੈਸਟੀਵਲ ਸੀਜ਼ਨ ਦੀਆਂ ਕਿਸ ਤਰ੍ਹਾਂ ਤਿਆਰੀਆਂ?
ਬਿਲਕੁਲ ਜੀ, ਵੈਸੇ ਦੇਖੋ ਗੱਲ ਸੁਣੋ, ਅਸੀਂ ਵੀ ਵਰੀਡ ਤਾਂ ਹੈਗੇ ਹਾਂ, ਜੋ ਵੀ ਸਿਚੁਏਸ਼ਨ ਇਸ ਵੇਲੇ ਕ੍ਰੀਏਟ ਹੋ ਰਹੀ ਹੈ COVID-19 ਕਰਕੇ, ਜੋ ਵੀ ਸਿਸਟਮ ਚੱਲ ਰਿਹਾ, ਉਹਦੇ ਵਾਸਤੇ ਸਾਰੇ ਬਿਜ਼ਨਸਮੈਨ ਇਨਕਲੂਡਿੰਗ ਮਾਈਸੈਲਫ ਜਾਂ ਜਿੰਨੇ ਵੀ ਹੈਗੇ ਆ, ਸਾਰੇ ਵਰੀਡ ਆ, ਕਿਉਂਕਿ ਕਿਸੇ ਨੂੰ ਵੀ ਕਲੈਰੀਫਿਕੇਸ਼ਨ ਨਹੀਂ ਹੈ ਵੀ ਕੀ ਬਣਨਾ, ਕੀ ਚੱਲਣਾ। ਹੁਣ ਹਰ ਇੱਕ ਬੰਦੇ ਨਾਲ ਅਸੀਂ ਜਿੰਨੇ ਸਾਡੇ ਵੀ ਹੈਗੇ ਕੁਲੀਗਸ ਹੈਗੇ ਆ, ਸਾਰਿਆਂ ਨਾਲ ਅਸੀਂ ਵੀ ਡਿਸਕਸ ਕਰਦੇ ਹਾਂ ਵਿੱਚ ਵੇ ਵੀ ਆਰ ਗੋਇੰਗ ਵਿੱਚ ਵੇ ਵਟ ਵਿਲ ਬੀ ਹੈਪਨ। ਪਰ ਮੈਂ ਇੰਨੀ ਜ਼ਰੂਰ ਕਹਿੰਦਾ ਵੀ ਜਿਹੜੇ ਵੀ ਸਰੋਤੇ ਹੈਗੇ, ਜੇ ਸਾਡਾ ਵੀ ਦਿਲ ਕਰਦਾ ਬਿਜ਼ਨਸ ਵੱਧ ਤੋਂ ਵੱਧ ਕਰੀਏ, ਹਰੇਕ ਬੰਦੇ ਦਾ ਦਿਲ ਕਰਦਾ ਬਿਜ਼ਨਸ ਵੱਧ ਤੋਂ ਵੱਧ ਕਰੀਏ, ਤੁਹਾਡੀਆਂ ਵੀ ਜਿਹੜੇ ਕਾਰਾਂ ਦੇ ਵਿੱਚ ਜਿਹਨਾਂ ਨੂੰ ਲੇਅ ਆਫ ਹੋਈ ਹੋ ਜਾਂ ਕੋਵਿਡ ਕਰਕੇ ਕੰਮਾਂ 'ਤੇ ਨਹੀਂ ਜਾ ਰਹੇ, ਉਹਨਾਂ ਦਾ ਵੀ ਦਿਲ ਕਰਦਾ ਜਾ ਕੇ ਕੰਮਾਂ ਦੇ ਉੱਤੇ ਆਪਣਾ ਕੰਮ ਕਰਨ, ਸਾਰੇ ਬਿਜ਼ਨਸ ਚਲਾਉਣ। ਪਰ ਅਗੇਨ ਜਿਹੜੀ ਇਸ ਵੇਲੇ ਸਭ ਤੋਂ ਜ਼ਿਆਦਾ ਵੱਡੀ ਪ੍ਰਾਇਓਰਟੀ ਹੈ ਜੀ, ਸੇਫਟੀ ਆ, ਸੇਫਟੀ ਤੁਹਾਡੀ, ਤੁਹਾਡੇ ਆਪਣੇ ਪਰਿਵਾਰ ਦੀ, ਔਰ ਸਾਡੀ ਸੇਫਟੀ, ਸਾਡੇ ਆਪਣੇ ਇੰਪਲੋਈ ਦੀ, ਸਾਡੇ ਆਪਣੇ ਪਰਿਵਾਰ ਦੀ ਸੇਫਟੀ ਜਿਹੜੀ ਸਭ ਤੋਂ ਵੱਡੀ ਹੈਗੀ ਆ। ਅਸੀਂ ਕਹਿ ਲਓ ਵੀ ਹਰ ਤਰ੍ਹਾਂ ਦੀ ਪਲਾਨ ਅਸੀਂ ਇੰਪਲੀਮੈਂਟ ਕਰਨ ਲਈ ਤਿਆਰ ਹਾਂ, ਅਸੀਂ ਜਿੰਨੀਆਂ ਪਲਾਨਸ ਬਣਾਈਆਂ, ਜਿਵੇਂ ਕਿ ਅਸੀਂ 10 ਦਿਨ ਪਹਿਲਾਂ ਡਿਸਾਈਡ ਕਰਨਾ, ਬਿਕੋਜ਼ ਸਭ ਤੋਂ ਪਹਿਲਾਂ ਅਸੀਂ ਦੇਖਣਾ ਸਾਡੇ ਜਿਹੜੇ ਕਸਟਮਰ ਉਹਨਾਂ ਦੀ ਸੇਫਟੀ, ਉਹਨਾਂ ਦੇ ਪਰਿਵਾਰਾਂ ਦੀ ਸੇਫਟੀ, ਸਾਡੇ ਆਪਣੇ ਪਰਿਵਾਰ ਦੀ, ਆਪਣੇ ਸਾਡੇ ਇੰਪਲੋਈ ਦੀ ਸੇਫਟੀ, ਉਹ ਸਾਰੇ ਨੂੰ ਦੇਖ ਕੇ ਅਸੀਂ ਕਰਨਾ. ਤੇ ਉਹ ਜਿੱਦਾਂ ਕਹਿੰਦੇ ਵੀ ਜੇ ਤੰਦਰੁਸਤ ਰਹੇ ਤਾਂ ਬਿਜ਼ਨਸ ਵੀ ਕਰਾਂਗੇ, ਜੇ ਜਿਉਂਦੇ ਰਹੇ ਤਾਂ ਫਿਰ ਬਿਜ਼ਨਸ ਵੀ ਕਰਾਂਗੇ, ਜੇ ਤੰਦਰੁਸਤ ਨਾ ਰਹੇ ਜਾਂ ਜਿਉਂਦੇ ਨਾ ਰਹੇ ਫਿਰ ਬਿਜ਼ਨਸ ਵੀ ਨਹੀਂ ਹੋਣੇ. ਇਸ ਕਰਕੇ ਮੈਂ ਜਿੰਨੇ ਇਸ ਵੇਲੇ ਸਰੋਤੇ ਵੀ ਹੈਗੇ, ਸੁਣਦੇ ਵੀ ਹੈਗੇ, ਜਿਨ੍ਹਾਂ ਨੇ ਦੀਵਾਲੀ ਦੇ ਉੱਤੇ, ਦੁਸਹਿਰੇ ਦੇ ਉੱਤੇ, ਉੱਤੋਂ ਕਰਵਾ ਚੌਥ ਦੇ ਉੱਤੇ ਜਿਨ੍ਹਾਂ ਨੇ ਸ਼ੋਪਿੰਗ ਕਰਨ ਆਉਣਾ, ਪਹਿਲਾਂ ਅਸੀਂ ਇਨਕਰੇਜ ਕਰਦੇ ਹੁੰਦੇ ਸੀ ਜੀ ਸਾਰਾ ਦੇ ਸਾਰਾ ਪਰਿਵਾਰ ਆਓ ਇੱਥੇ ਆ ਕੇ ਮੇਲਾ ਵੀ ਦੇਖਿਓ ਅਤੇ ਨਾਲੇ ਇੰਜੋਏ ਵੀ ਕਰਕੇ ਜਾਇਓ, ਚਾਰ ਚਾਰ ਜੀ ਦੇ ਜੀ ਆ ਜਾਣ, ਦਸ ਦਸ ਆ ਜਾਣ, ਗੱਲਾਂ ਕਰੋ. ਹੁਣ ਅਸੀਂ ਇਨਕਰੇਜ ਕਰਦੇ ਹਾਂ ਵੀ ਨਹੀਂ ਭਾਈ, ਜਿਹੜੇ ਘਰੋਂ ਆਪਣੀ ਡਿਸਾਈਡ ਕਰ ਲਓ, ਸਾਰੇ ਪਰਿਵਾਰ ਨੂੰ ਪੁੱਛ ਲਓ ਕਿਨ ਕੀ ਖਾਣਾ, ਕਿਨ ਕੀ ਲੈਣਾ, ਕਿੰਨੇ ਡੱਬੇ ਤੁਸੀਂ ਗਿਫਟ ਦੇਣੇ ਆ, ਉਹ ਸਾਰੇ ਕੈਲਕੂਲੇਸ਼ਨ ਕਰਕੇ ਇੱਕ ਬੰਦਾ ਆ ਕੇ ਆਪਣੀ ਸ਼ੋਪਿੰਗ ਕਰਕੇ ਜਾਓ. ਸਭ ਤੋਂ ਵਧੀਆ ਹੈਗਾ ਸਾਨੂੰ ਟੈਲੀਫੋਨ ਦੇ ਉੱਤੇ ਜੇ ਵੱਡੇ ਆਰਡਰ ਹੈਗੇ ਆ, ਜਾਂ ਸਾਨੂੰ ਈਮੇਲ ਰਾਹੀਂ ਜਾਂ ਕਿਸ ਤਰ੍ਹਾਂ ਵੀ ਤੁਸੀਂ ਸਾਨੂੰ ਇਹ ਮੈਸੇਜ ਦੇ ਦਿਓ ਤਾਂ ਤੁਸੀਂ ਉਹ ਚੀਜ਼ਾਂ ਅਸੀਂ ਤੁਹਾਡੇ ਆਰਡਰ ਤਿਆਰ ਕਰ ਦੇਵਾਂਗੇ ਪਹਿਲਾਂ. ਤੁਹਾਨੂੰ ਆਉਣ ਦੀ ਵੀ ਜ਼ਰੂਰਤ ਨਹੀਂ, ਬਿਕੋਜ਼ ਤੁਹਾਨੂੰ ਅਪਰੋਕਸੀਮੇਟਲੀ ਸਾਰੀਆਂ ਚੀਜ਼ਾਂ ਦਾ ਪਤਾ ਹੀ ਆ ਕਿ ਕੀ ਨਾਂ ਆ ਪ੍ਰੋਡਕਟ ਦੇ, ਕਿਹੜੀ ਚੀਜ਼ ਹੈਗੀ, ਕੀ ਪ੍ਰਾਈਸ ਹੈਗੀ, ਅਸੀਂ ਤੁਹਾਨੂੰ ਗਾਈਡ ਵੀ ਕਰ ਸਕਦੇ ਹਾਂ. ਬੈਸਟ ਤਰੀਕਾ ਹੈਗਾ ਕਿ ਜੇ ਤੁਸੀਂ ਆਨਲਾਈਨ ਜਾ ਕੇ ਸਾਡੇ ਨੂੰ ਈਮੇਲ ਕਰਦੇ ਹੋ ਜਾਂ ਤੁਸੀਂ ਸਾਨੂੰ ਆਪਣੇ ਟੈਲੀਫੋਨ ਕਰਕੇ ਸਾਨੂੰ ਮੈਸੇਜ ਦੇ ਦਿਓ, ਉਹ ਬੈਸਟ ਤਰੀਕਾ ਹੈਗਾ. ਅਤੇ ਨਾਲ ਦੀ ਨਾਲ ਜਿਹੜੇ ਜੋ ਗਾਈਡਲਾਈਨਸ ਹੋਣਗੀਆਂ ਗਵਰਨਮੈਂਟ ਦੀਆਂ, ਜੇ ਉਹ ਕਹਿਣਗੇ ਜੀ ਹੁਣ ਬੈਂਕਟ ਹਾਲ ਸਾਡੇ ਕੋਲ ਕਾਫੀ ਖੁੱਲ੍ਹਾ ਹੈਗਾ, ਪਰ ਜੇ ਬੈਂਕਟ ਹਾਲ ਦੇ ਅੰਦਰ ਅਸੀਂ 50 ਬੰਦੇ ਲਿਆ ਸਕਦੇ ਹਾਂ, ਤਾਂ ਦੈਨ ਵੀ ਵਿਲ ਫੋਲੋ ਦੈਟ ਰੂਲਸ. 50 ਬੰਦਿਆਂ ਦੇ ਵਿੱਚ 10 ਸਾਡੇ ਵੀ ਇੰਪਲੋਈ ਹੋਣੇ ਆ, 40 ਤੁਹਾਡੇ ਕਸਟਮਰ ਵੀ ਲੈ ਕੇ ਆਵਾਂਗੇ, ਉਹ ਫਿਰ ਜੇ 40 ਦੇ ਵਿੱਚੋਂ 10 ਬਾਹਰ ਚਲੇ ਗਏ 10 ਹੋਰ ਲੈ ਕੇ ਆਵਾਂਗੇ, ਦੈਟ ਵਿਲ ਬੀ ਦਾ ਸਿਸਟਮ. ਪਰ ਅਗੇਨ ਇਸ ਵੇਲੇ ਜਦ ਵੀ ਜੀ ਇਟ ਇਜ਼ ਵੈਰੀ ਅਨਕਲੀਅਰ ਵੀ ਆਪਾਂ ਕੀ ਕਰਨਾ, ਪਰ ਜੋ ਵੀ ਹੋਏਗਾ ਵੀ ਵਿਲ ਡਿਸਾਈਡ ਔਨ ਦਾ ਸਪੋਟ. ਚੰਗਾ ਲੋ 10 ਦਿਨ ਪਹਿਲਾਂ ਡਿਸਾਈਡ ਕਰਕੇ ਵੀ ਵਿਲ ਇੰਪਲੀਮੈਂਟ ਦੈਟ ਫਾਰਮੂਲਾ, ਔਰ ਜਿਹੜਾ ਵੀ ਅਸੀਂ ਕੰਮ ਕਰਨਾ, ਜਿਹੜੀ ਵੀ ਪਲਾਨ ਹੋਈ ਉਹ ਅਸੀਂ ਇੰਪਲੀਮੈਂਟ ਕਰਾਂਗੇ. ਅਤੇ ਬਾਕੀ ਇਸ ਵੇਲੇ ਅਸੀਂ ਜਿਹੜੀਆਂ ਦੋਨੇ ਲੋਕੇਸ਼ਨ ਹੈ ਐਲਵੀਅਨ ਰੋਡ ਵਾਲੀ ਅਤੇ ਜਿਹੜੀ ਹੈਗੀ ਆ ਬ੍ਰੈਮਲੀ ਵਾਲੀ, ਉਹਨਾਂ ਦੇ ਉੱਤੇ ਫੁੱਲ ਸਰਵਿਸ ਹੈਗੀ ਆ ਜੀ, ਐਨੀ ਡੇ 7 ਦਿਨ ਖੁੱਲਦੀਆਂ. ਕੱਲ੍ਹ ਸਮੋਸਾ ਐਂਡ ਸਵੀਟ ਫੈਕਟਰੀ ਜਿਹੜੀ ਹੈੱਡ ਆਫਿਸ ਦੀ ਗੱਲ, ਫੈਕਟਰੀ ਆਊਟਲੈਟ ਆ, ਉਹ ਤਾਂ ਬਿਲਕੁਲ 100% 7 ਦਿਨ ਹੁੰਦੀ ਆ, ਅਤੇ ਜਿਹੜੀ ਚਲੋ ਫਰੈਸ਼ਕੋ ਵਾਲੀ ਲੋਕੇਸ਼ਨ ਹੈ ਉਹ ਸਾਨੂੰ ਵੀ ਹੈਵ ਟੂ ਫੋਲੋ ਦਾ ਜਿਹੜਾ ਸਟੋਰ ਆਵਰਸ ਹੁੰਦੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ, ਅਤੇ ਨਾਲ ਦੀ ਨਾਲ ਜਦੋਂ ਲੌਂਗ ਵੀਕਐਂਡ ਹੁੰਦਾ ਜੇ ਸਟੋਰ ਬੰਦ ਹੁੰਦਾ ਤਾਂ ਸਾਡੀ ਉਹ ਲੋਕੇਸ਼ਨ ਵੀ ਬੰਦ ਹੁੰਦੀ ਆ. ਇਸ ਕਰਕੇ ਉਹ, ਪਰ ਅਗੇਨ ਜਿਹੜੀ ਐਲਵੀਅਨ ਲੋਕੇਸ਼ਨ ਉਹ 1850 ਐਲਵੀਅਨ ਰੋਡ ਦੇ ਉੱਤੇ ਉਹ ਹਮੇਸ਼ਾ ਖੁੱਲ੍ਹੀ ਹੁੰਦੀ ਆ, 7 ਦਿਨ 365 ਦਿਨ ਇਹ ਲੋਕੇਸ਼ਨ ਖੁੱਲ੍ਹਦੀ ਆ. ਜਦਵੀਰ ਜੀ ਇਹਨਾਂ ਦੋਹਾਂ ਦੇ ਲੋਕੇਸ਼ਨ ਦੇ ਟੈਲੀਫੋਨ ਨੰਬਰ ਤੁਸੀਂ ਦੇ ਦਿਓ, ਅਤੇ ਨਾਲ ਦੀ ਨਾਲ ਇੱਕ ਵਾਰੀ ਫਿਰ ਤੁਸੀਂ ਜਦੋਂ ਬੋਲਦੇ ਹਾਂ ਤਾਂ ਤੁਹਾਡਾ ਮੈਸੇਜ ਜ਼ਿਆਦਾ ਕਲੀਅਰ ਹੁੰਦਾ ਸਾਡੇ ਨਾਲੋਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫਿਰ, ਤੁਹਾਡਾ ਸਾਰਿਆਂ ਦਾ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ.
ਬਿਲਕੁਲ ਜੀ, ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਇਹ ਨਹੀਂ ਵੀ ਨਾਲ ਹੈਗੇ ਨੇ, ਮੈਂ ਤਾਂ ਗੱਲ ਕਰ ਰਿਹਾ ਹੈਗਾ ਹਰਪਾਲ ਸੰਧੂ ਸਾਹਿਬ ਦੇ ਸਾਹਮਣੇ. ਬੜੀ ਵਾਰ ਇਹਨਾਂ ਦੀ ਲੋਕੇਸ਼ਨ 'ਤੇ ਜਾਣ ਦਾ ਮੌਕਾ ਮਿਲਿਆ, ਦੋਨੋਂ ਲੋਕੇਸ਼ਨ ਦੇ ਉੱਤੇ 1850 ਐਲਬੀਅਨ ਰੋਡ ਇਹਨਾਂ ਦੀ ਜਿਹੜੀ ਪਹਿਲੀ ਲੋਕੇਸ਼ਨ ਹੈਗੀ ਆ, ਸਮੋਸਾ ਐਂਡ ਸਵੀਟ ਫੈਕਟਰੀ. ਪੂਰੇ ਪ੍ਰੋਟੋਕਾਲ ਇਸ ਕੋਵਿਡ ਤੋਂ ਪਹਿਲਾਂ ਹੀ ਫੋਲੋ ਕੀਤੇ ਜਾਂਦੇ ਨੇ, ਸੋ ਪ੍ਰੋਟੋਕਾਲ ਉੱਤੇ ਪੂਰੇ ਫੋਲੋ ਕੀਤੇ ਜਾਂਦੇ ਨੇ. ਸੋ ਸਮੋਸਾ ਐਂਡ ਸਵੀਟ ਫੈਕਟਰੀ ਪਹਿਲੀ ਲੋਕੇਸ਼ਨ ਹੈ ਦੀ ਮੇਨ 1850 ਐਲਬੀਅਨ ਰੋਡ ਵਾਲੀ. ਔਰ ਜੇ ਤੁਸੀਂ ਨਵੀਂ ਲੋਕੇਸ਼ਨ ਅਜੇ ਤੱਕ ਨਹੀਂ ਵਿਜ਼ਿਟ ਕੀਤੀ ਤਾਂ ਜ਼ਰੂਰ ਕਰਕੇ ਆਓ. ਬੜੀ ਮਿਹਨਤ ਦੇ ਨਾਲ ਬੜੀ ਖੂਬਸੂਰਤ ਲੋਕੇਸ਼ਨ ਇਹਨਾਂ ਨੇ ਤਿਆਰ ਕੀਤੀ ਹੈ ਪੰਜਾਬੀਆਂ ਦੇ ਗੜ੍ਹ ਦੇ ਵਿੱਚ, ਬ੍ਰੈਮਲੀ ਔਰ ਸੈਂਡਲਵੁੱਡ ਇੰਟਰਸੈਕਸ਼ਨ. ਫਿਰ ਨੋਟ ਕਰੋ, ਬ੍ਰੈਮਲੀ ਔਰ ਸੈਂਡਲਵੁੱਡ ਬਿਲਕੁਲ ਆਪਣਾ ਸਪਰਿੰਗ ਡੇਲ ਪੰਜਾਬੀਆਂ ਦੇ ਗੜ੍ਹ ਦੇ ਵਿੱਚ, ਜਿੱਥੇ ਕਿ ਆਪਣਾ ਚਲੋ ਫਰੈਸ਼ਕੋ ਦੀ ਸ਼ੋਪ ਹੈ ਉਹਦੇ ਅੰਦਰ ਬਿਲਕੁਲ ਰਾਈਟ ਸਾਈਡ ਐਂਟਰ ਕਰਦੇ ਨਾਲ ਹੀ ਤੁਹਾਨੂੰ ਬੜੀ ਖੂਬਸੂਰਤ ਲੋਕੇਸ਼ਨ ਨਜ਼ਰ ਆਏਗੀ. ਸੋ ਉੱਥੋਂ ਵੀ ਤੁਸੀਂ ਸੇਮ ਪ੍ਰੋਡਕਟਸ, ਰੈਪਲੀਕਾ ਇਹਨਾਂ ਨੇ ਕ੍ਰੀਏਟ ਕੀਤੀ ਆ, ਉਹੀ ਕੁਆਲਿਟੀ, ਉਹੀ ਸੇਫਟੀ ਸੁਰੱਖਿਆ ਦਾ ਖਿਆਲ ਰੱਖਿਆ ਜਾਏਗਾ. ਪ੍ਰਾਈਜ਼ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਹੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਰੀਜ਼ਨੇਬਲ ਨੇ. ਸੋ ਬਹੁਤ ਸ਼ੁਕਰੀਆ ਜੀ. ਔਰ ਕੋਈ ਵੀ ਆਰਡਰ ਵਗੈਰਾ ਦੇਣੇ ਆ ਤਾਂ ਉਹਦੇ ਲਈ ਫੋਨ ਨੰਬਰ ਤੁਸੀਂ ਅਨਾਊਂਸ ਕਰ ਦਿਓ ਜੀ. ਬਸ
416-216-1365 ਦੇ ਉੱਤੇ ਜਿਹੜੇ ਵੀ ਆਰਡਰ ਹੈਗੇ ਵੱਡੇ ਤੁਸੀਂ ਆਰਡਰ ਕਰ ਦਿਓ. ਜੇ ਤੁਸੀਂ ਉਹ ਆਰਡਰ ਬ੍ਰਹਮਲੀ ਵਾਲੀ ਲੋਕੇਸ਼ਨ ਤੋਂ ਵੀ ਚੱਕਣੇ, ਬ੍ਰਹਮਪੁਰ ਵਾਲੀ ਲੋਕੇਸ਼ਨ ਤੇ ਵੀ ਚੱਕਣੇ, ਤਾਂ ਵੀ ਇਸ ਨੰਬਰ ਤੇ ਆਰਡਰ ਲਿਖਾ ਕੇ ਦੱਸ ਦਿਓ ਕਲੀਅਰਲੀ ਕਿ ਅਸੀਂ ਕਿਹੜੇ ਦਿਨ ਨੂੰ ਅਸੀਂ ਉੱਥੋਂ ਚੱਕਣਾ. ਉਹ ਆਰਡਰ ਤੁਹਾਡਾ ਉੱਥੇ ਤਿਆਰ ਹੋਏਗਾ. 416-213-1165 ਇਜ਼ ਦਾ ਰਾਈਟ ਨੰਬਰ ਟੂ ਕਾਲ ਜੀ. ਜਦਵੀ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ.
ਥੈਂਕ ਯੂ ਹਰਪਾਲ ਸੰਧੂ ਜੀ. ਥੈਂਕ ਯੂ ਆਲ ਦੀ ਬੈਸਟ. ਥੈਂਕ ਯੂ. ਹਾਂਜੀ ਸੁਵਿਨਾ ਜੀ, ਯੂ ਗੋ ਐਡ ਵਿਦ ਦ ਸਪੋਂਸਰ. ਉਸ ਤੋਂ ਬਾਅਦ ਹਰਪ੍ਰੀਤ ਖੋਸਾ ਸਾਹਿਬ, ਸਤਵੰਜ ਜੀ, ਗੁਰਮੇਲ ਜੀ, ਸਾਰਿਆਂ ਨਾਲ ਗੱਲ ਜਾਰੀ ਰਹੇਗੀ. ਸੁਵਿਨਾ ਜੀ ਆਪਣੇ ਸਪੋਂਸਰ ਜ਼ਰੂਰ ਟੇਕ ਕੇ ਕਰ ਲਓ ਜੀ. ਹਾਂਜੀ
ਜੀ, ਇਸ ਸਿਲਸਿਲੇ ਦੇ ਮੇਨ ਸਪਾਂਸਰਸ ਨੇ ਈਲੈਂਡ ਕੈਨੇਡਾ ਜੋ ਪੇਸ਼ ਕਰ ਰਿਹਾ ਬਹੁਤ ਜਲਦੀ ਗਲੇਰੀਆ ਕਮਿੰਗ ਸੂਨ, ਰਜਿਸਟਰ ਕਰਵਾ ਚੁੱਕੇ southasiandaily.com ਤੇ ਜਾ ਕੇ. ਸਾਡੇ ਨਾਲ ਯੁਧਵੀਰ ਜੀ ਕਮਲ ਭਾਟੀਆ ਜੀ ਜੋ ਚੁੱਕੇ ਨੇ, ਉਹਨਾਂ ਦਾ ਕਰਦੇ ਹਾਂ ਸਵਾਗਤ. ਕਮਲ ਜੀ, ਵੈਲਕਮ ਟੂ ਦ ਸ਼ੋਅ.
Thank you, Savina ji. Thank you, Yudhvir ji. And thank you to all the listeners for being a greater member of Wire Media community. Thank you. prices, housing price correction, umeed hai next year, expected hai 5-7% hoega. But saareyan to vadhiya gal jehdi main study kar reha sa, that end of 22 tak, price aaj de time de mukable, 10-12% phir vadh gaya hona hai. This is what I have read different reports. ਇਹਦੇ ਨਾਲ ਜਿਹੜੀ ਖਾਸ ਚੀਜ਼ ਹੈ ਕਿ ਮੋਰਗੇਜ ਦੇ ਰੇਟ ਜਿਹੜੇ ਨੇ ਨਾ 2 ਸਾਲ ਹੁਣੇ ਬਿਲਕੁਲ ਲੋਅ ਰਹਿਣ ਦੀ ਉਮੀਦ ਹੈ ਤੇ ਇਸ ਵਾਸਤੇ ਜੋ ਐਲੀਜੀਬਲ ਹੈ ਉਹਨੂੰ ਮੋਰਗੇਜ ਲੈਣ ਵਾਸਤੇ ਡੈਫੀਨੇਟਲੀ ਕਦਮ ਉਠਾਉਣੇ ਚਾਹੀਦੇ ਨੇ ਵੈਦਰ ਉਹਨੇ ਆਪਣੇ ਵਾਸਤੇ ਮਕਾਨ ਖਰੀਦਣਾ ਹੈ ਜਾਂ ਇਨਵੈਸਟਮੈਂਟ ਕਰਕੇ ਰੈਂਟ ਆਊਟ ਕਰਨਾ ਹੈ ਲੇਕਿਨ ਇੱਥੇ ਸਵਿਨੇ ਜੀ ਇੱਕ ਮੈਂ ਛੋਟੀ ਜਿਹੀ ਗੱਲ ਕਹਿ ਦਿਆਂ ਹਰਡ ਮੈਂਟੈਲਿਟੀ ਨਹੀਂ ਕਰਨੀ ਮਤਲਬ ਹਰਡ ਮੈਂਟੈਲਿਟੀ ਹੋ ਗਈ ਬੇਵਕੂਫੀ ਸਮਝਦਾਰੀ ਨਾਲ ਕਲਾਇੰਟ ਨੂੰ ਚੱਲਣਾ ਚਾਹੀਦਾ ਕਿ ਉਹ ਜੋ ਕੁਆਲੀਫਾਈਡ ਹੈਗੇ ਨੇ ਤੇ ਜਿਹੜਾ ਕੰਸਿਸਟੈਂਟਲੀ ਅਫੋਰਡ ਕਰ ਸਕਦੇ ਨੇ ਉਹਨੀ ਮੋਰਗੇਜ ਲੈਣ ਅਦਰਵਾਈਜ਼ ਚਿਹਰੇ ਤੇ ਸ਼ਿਕਨ ਆਏਗੀ ਐਂਡ ਦਿਲ ਚ ਸਕੂਨ ਖਤਮ ਹੋ ਜਾਏਗਾ ਦੇਖੋ ਮੈਂ ਤੁਹਾਨੂੰ ਅੱਜ ਦੇ ਮੋਰਗੇਜ ਰੇਟ ਕਿੰਨੇ ਲੋ ਨੇ 400,000 ਦੀ ਮੋਰਗੇਜ ਦੇ ਉੱਤੇ 4 ਲੱਖ ਦੀ ਮੋਰਗੇਜ ਦੇ ਉੱਤੇ ਸਟ੍ਰੈਸ ਟੈਸਟ ਵਿੱਚ ਤੁਹਾਨੂੰ $2,085 ਦੇਣੇ ਪੈਂਦੇ ਨੇ ਸਟ੍ਰੈਸ ਟੈਸਟ ਦੇਣੇ ਨਹੀਂ ਪੈਂਦੇ ਸਟ੍ਰੈਸ ਟੈਸਟ ਲੇਕਿਨ ਐਕਚੁਅਲ ਪੇਮੈਂਟ ਅੱਜ ਦੇ ਰੇਟ ਦੇ ਅਕੋਰਡਿੰਗਲੀ $1,450 ਹੈ ਮਤਲਬ $635 ਤੁਸੀਂ ਹਰ ਮਹੀਨੇ ਬਚਾ ਸਕਦੇ ਹੋ ਹੁਣ ਇਹ ਬਚਾ ਕੇ ਜਾਂ ਤੇ ਇੱਧਰ ਉੱਧਰ ਖਰਚ ਕਰਦੇ ਹੋ ਜਾਂ ਸੇਵਿੰਗ ਕਰ ਲੇ ਤੇ ਮੇਰੀ ਮੰਨਣਾ ਹੈ ਕਿ ਸੇਵਿੰਗ ਜ਼ਰੂਰੀ ਕਰਨੀ ਚਾਹੀਦੀ ਹੈ ਕਿਉਂ ਕਿਉਂਕਿ ਡੈਟ ਕੰਸੋਲੀਡੇਟ ਕਰਨੇ ਨੇ ਕ੍ਰੈਡਿਟ ਕਾਰਡ ਦੇ ਡੈਟ ਖਤਮ ਕਰਨੇ ਨੇ ਉਹ ਸਾਡੇ ਕੋਲ ਆਓਗੇ ਤੇ ਅਸੀਂ ਬੇਸਡ ਔਨ ਯੋਰ ਐਲੀਜੀਬਿਲਿਟੀ ਮੋਰਗੇਜ ਦੇ ਵਿੱਚ ਹੀ ਸਾਰਾ ਕੁਝ ਇੰਕਲੂਡ ਕਰਵਾ ਦੇਵਾਂਗੇ ਜਾਂ ਇਨਕਮ ਜਨਰੇਸ਼ਨ ਕਰੋ ਬੇਸਮੈਂਟ ਵਾਸਤੇ ਇਕੁਇਟੀ ਕੱਢੋ ਆਪਣੀ ਪ੍ਰੋਪਰਟੀ ਵਿੱਚੋਂ ਤੇ ਬੇਸਮੈਂਟ ਬਣਾਓ ਤੇ ਰੈਂਟ ਅਰਨ ਕਰੋ ਯਾ ਲੋਂਗ ਟਰਮ ਵਾਸਤੇ ਸਵੀਨਾ ਜੀ ਆਪਣੀ ਵੈਲਥ ਬਿਲਡ ਕਰੋ ਜਿਹੜਾ ਹੈਗਾ ਨਾ ਇਨਵੈਸਟਮੈਂਟ ਪ੍ਰੋਪਰਟੀ ਖਰੀਦੋ ਉਹਦੇ 'ਚ ਇਕੁਇਟੀ ਬਿਲਡ ਕਰੋ ਰੈਂਟ ਅਰਨ ਕਰੋ ਪਲੱਸ ਉਹਦੀ ਇਨਕਰੀਜ਼ਡ ਵੈਲਿਊ ਹੋ ਹੀ ਰਹੀ ਹੈ ਮੋਰਗੇਜ ਲੈ ਕੇ ਦੇਣ ਦਾ ਕੰਮ ਸਾਡਾ ਹੈਗਾ ਹੈ ਜਿਸ ਤਰ੍ਹਾਂ ਕਈ ਮੇਰੇ ਕਲਾਇੰਟਸ ਨੇ ਬਿਜ਼ਨਸਮੈਨ ਨੇ ਆਈ ਟੀ ਕੰਸਲਟੈਂਟ ਨੇ ਸਮਾਲ ਬਿਜ਼ਨਸ ਓਪਰੇਟਰ ਨੇ ਸਾਰਿਆਂ ਵਾਸਤੇ ਸਵੀਨਾ ਜੀ ਬਹੁਤ ਕਿਸਮ ਦੀ ਡਿਫਰੈਂਟ ਮੋਰਗੇਜਿਸ ਅਵੇਲੇਬਲ ਨੇ ਮੇਰਾ ਇੱਕੋ ਹੀ ਰਿਕੁਐਸਟ ਹੁੰਦੀ ਹੈ ਸਾਰਿਆਂ ਨੂੰ ਕਿ ਆਪਣਾ ਇੱਕ ਬਜਟ ਰੱਖ ਲਓ ਤੇ ਉਹਦੇ ਹਿਸਾਬ ਨਾਲ ਜਿਹੜਾ ਹੈ ਨਾ ਮੋਰਗੇਜ ਵਾਲੇ ਪਾਸੇ ਚਲੋ ਅਗੇਨ ਐਜ਼ ਆਈ ਸੇ ਪਲੈਨ ਵੈਲ ਇਨ ਐਡਵਾਂਸ ਆਪਣੇ ਡਾਕੂਮੈਂਟ ਤਿਆਰ ਰੱਖੋ ਸਾਡੇ ਨਾਲ ਗੱਲ ਕਰੋ ਆਪਣੀ ਐਲੀਜੀਬਿਲਿਟੀ ਦੀ ਮੈਂ ਇੱਕ ਹਮੇਸ਼ਾ ਕਹਿੰਦਾ ਦੁਬਾਰਾ ਕਹਿ ਰਿਹਾ ਵਾਂ ਕਿ ਮੈਂ ਉਹ ਹੀ ਸਲਾਹ ਦਿਆਂਗਾ ਜਿਹੜੀ ਤੁਹਾਡੇ ਹਿੱਤ ਵਿੱਚ ਹੋਏਗੀ ਹੋਰ ਕਿਸੇ ਕਿਸਮ ਦਾ ਕੋਈ ਗਲਤ ਸਲਾਹ ਜਾਂ ਐਡਵਾਈਸ ਨਹੀਂ ਦਿੱਤੀ ਜਾਏਗੀ ਫਰੋਮ ਮੀ ਤੇ ਜਦ ਵੀ ਗੱਲ ਕਰਨੀ ਹੈ ਕਰ ਲਓ
ਹਾਂ ਮੈਂ ਇਹਦੇ ਚ ਬਸ ਇੰਨੀ ਗੱਲ ਹੀ ਐਡ ਕਰਦਿਆਂ ਜੀ ਬੜੀ ਕੁਇਕਲੀ ਕਿ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਸਾਨੂੰ ਕਮਲ ਭਾਟੀਆ ਜੀ ਦੇ ਬਾਰੇ ਜਿਹੜੀ ਫੀਡਬੈਕ ਆਉਂਦੀ ਹੈ ਨਥਿੰਗ ਬਟ ਪ੍ਰੇਜ਼ ਅੱਜ ਤੇ ਵੈਸੇ ਅਸੀਂ ਜ਼ਿਆਦਾ ਬਿਜ਼ਨਸ ਦੀ ਗੱਲ ਹੀ ਕਰ ਰਹੇ ਹਾਂ ਬਟ ਈਵਨ ਜਿਹੜੀ ਇਹਨਾਂ ਦੀ ਮੋਟੀਵੇਸ਼ਨਲ ਥੋਟਸ ਹੁੰਦੀਆਂ ਨੇ ਉਹਦੇ ਬਾਰੇ ਵੀ ਹਮੇਸ਼ਾ ਤਾਰੀਫ ਹੀ ਹੁੰਦੀ ਹੈ ਤਾਂ ਤੁਸੀਂ ਬਿਲਕੁਲ ਬੇਝਿਜਕ ਹੋ ਕੇ ਬੇਝਿਜਕ ਹੋ ਕੇ ਕਮਲ ਭਾਟੀਆ ਜੀ ਨਾਲ ਗੱਲ ਕਰ ਲਓ ਪਰਮਾਤਮਾ ਨੇ ਦਿੱਤਾ ਇਹਨਾਂ ਕੋਲ ਸਭ ਕੁਛ ਹੈ ਹੁਣ ਤੇ ਬੇਟੇ ਇਹਨਾਂ ਦੇ ਸਾਰਾ ਬਿਜ਼ਨਸ ਇਹਨਾਂ ਦਾ ਬਿਜ਼ਨਸ ਹੋਰ ਵੀ ਹੈ ਉਹ ਸਾਰਾ ਬਿਜ਼ਨਸ ਇਹਨਾਂ ਦੇ ਬੇਟੇ ਸੰਭਾਲ ਰਹੇ ਨੇ ਔਰ ਹੁਣ ਮੇਨ ਇਹ ਹੈਗਾ ਕਿ ਯਸ ਆਪਣੇ ਆਪ ਨੂੰ ਬਿਜ਼ੀ ਰੱਖਦੇ ਨੇ ਵਧੀਆ ਥੋਟਸ ਸ਼ੇਅਰ ਕਰਦੇ ਨੇ ਅਸੀਂ ਬਹੁਤ ਫਾਇਦਾ ਲੈਂਦੇ ਇਹਨਾਂ ਦੀ ਮੋਟੀਵੇਸ਼ਨਲ ਥੋਟਸ ਦਾ ਔਰ ਮੋਰਗੇਜ ਦਾ ਕੰਮ ਜਿਹੜਾ ਉਹ ਇਹਨਾਂ ਦੀ ਸਪੈਸ਼ਲਿਟੀ ਹੈਗੀ ਹੈ ਸੋ ਤੁਸੀਂ ਬਿਲਕੁਲ ਬੇਝਿਜਕ ਕਾਲ ਕਰ ਲਓ ਤੁਹਾਡੇ ਲਈ ਜੋ ਵਧੀਆ ਸਲਾਹ ਹੋਏਗੀ ਉਹੀ ਤੁਹਾਨੂੰ ਦਿੱਤੀ ਜਾਏਗੀ ਇਸ ਲਈ ਉਹਨਾਂ ਦਾ ਸਲੋਗਨ ਹੈ ਮੋਰਗੇਜ ਵਿਦ ਪੀਸ ਆਫ ਮਾਈਂਡ ਸੋ ਬਹੁਤ ਸ਼ੁਕਰੀਆ ਕਮਲ ਭਾਟੀਆ ਜੀ ਕੁਛ ਹੋਰ ਐਡ ਕਰਨਾ ਚਾਹੁੰਦੇ ਉਹ ਵੀ ਕਰੋ ਔਰ ਅੰਗਰੇਜ਼ੀ ਔਰ ਪੰਜਾਬੀ 'ਚ ਆਪਣਾ ਫੋਨ ਨੰਬਰ ਵੀ ਦੇਣਾ ਸਰ ਤੁਸੀਂ
ਜਸਵੀਰ ਜੀ ਮੇਰਾ ਨੰਬਰ ਹੈ 416-564-6267 that is 416-564-6267 dil che sakoon rakho chehre te shikan na liao bas khush raho khushhal raho mortgage waste jab bhi gal karni hai kar lo thank you Yudhvir ji
thank you sir thank you very much and we wish you all the best sir thank you ਪ੍ਰੋਗਰਾਮ ਸਾਊਥੀਸ਼ਨ ਪਲਸ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਅਸੀਂ ਜ਼ਿਕਰ ਕਰ ਦਈਏ ਕਿ ਅੱਗੇ ਚੱਲ ਕੇ ਅਸੀਂ ਡਿਟੇਲ 'ਚ ਗੱਲ ਕਰਾਂਗੇ ਕਿ ਜਿਹੜੇ ਬਿਜ਼ਨਸਿਸ ਨੇ ਉਹਨਾਂ ਦੀ ਕੀ ਹਾਲਤ ਹੈ ਕਈ ਲੋਕ ਕਹਿ ਰਹੇ ਨੇ ਕਿ ਜੇ ਸਮਾਲ ਬਿਜ਼ਨਸ ਜਿਹੜਾ ਹੈ ਜੇ ਸੈਕਿੰਡ ਵੇਵ ਦੇ ਦਰਮਿਆਨ ਜਾਂ ਹੋਰ ਪਹਿਲੀ ਵੇਵ ਦੇ ਪ੍ਰੈਸ਼ਰ ਹੇਠ ਜੇ ਸਮਾਲ ਬਿਜ਼ਨਸ ਜਿਹੜਾ ਉਹਦੇ 'ਚ ਥੋੜ੍ਹੀਆਂ ਦਿੱਕਤਾਂ ਆਈਆਂ ਤੇ ਫਿਰ ਉਹ ਦਿੱਕਤਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ। ਪਰ ਕੀ ਪੋਜੀਸ਼ਨ ਕੀ ਹੈ ਸਰਵੇ ਜਿਹੜਾ ਬੀ ਡੀ ਸੀ ਦੁਆਰਾ ਕੀਤਾ ਗਿਆ, ਮੈਂ ਡਿਟੇਲ ਰਿਪੋਰਟ ਸਾਂਝੀ ਕਰਾਂਗਾ, ਪੰਕਜ ਮੋਗਾ ਜੀ ਦੇ ਉਹਦੇ ਉੱਤੇ ਐਨਾਲਿਸਿਸ ਵੀ ਲੈ ਜਾਣਗੇ। ਇਸ ਤੋਂ ਇਲਾਵਾ ਟੋਰੋਂਟੋ ਦੇ ਜੇ ਅਸੀਂ ਹੋਮ ਸੇਲਸ ਦੀ ਗੱਲ ਕਰੀਏ ਤਾਂ ਰਿਕਾਰਡ ਹੋਮ ਸੇਲਸ ਹੋ ਰਹੀ ਹੈ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਵੀ, ਮਤਲਬ ਇਹ ਮਾਮਲਾ ਰੁਕਣ ਤੋਂ ਵਧਦਾ ਰਿਹਾ। ਰਿਕੁਐਸਟ ਹੈ ਜੀ ਕਾਲਰਸ ਨੂੰ ਕਿ ਪਲੀਜ਼ ਫੋਨ ਆਪਣਾ ਜੀ ਮਿਊਟ ਕਰ ਲਓ ਜੀ, ਸਾਰੇ ਕਾਲਰਸ ਰਿਕੁਐਸਟ ਹੈ ਕਿ ਪਲੀਜ਼ ਫੋਨ ਆਪਣਾ ਮਿਊਟ ਕਰ ਲਓ ਜੀ, ਹਾਂਜੀ ਫੋਨ ਆਪਣਾ ਪਲੀਜ਼ ਮਿਊਟ ਕਰ ਲਓ, ਤੁਹਾਡੀਆਂ ਕਾਲ ਜ਼ਰੂਰ ਲਈਆਂ ਜਾਣਗੀਆਂ, ਫੋਨ ਆਪਣਾ ਪਲੀਜ਼ ਮਿਊਟ ਕਰ ਲਓ, ਥੈਂਕ ਯੂ। ਹਾਂਜੀ ਇੱਕ ਫੋਨ ਤੁਹਾਡਾ ਔਨ ਹੈ ਜੀ, ਪਿੱਛੋਂ ਆਵਾਜ਼ ਆ ਰਹੀ ਹੈ ਸਰ, ਪਲੀਜ਼ ਫੋਨ ਮਿਊਟ ਕਰ ਲਓ। ਹਾਂਜੀ ਔਰ ਮੈਂ ਦੱਸਵਾਂ ਕਿ ਜਿਹੜੀ ਟੋਰੋਂਟੋ ਓਰੀਜਨਲ ਰੀਅਲ ਸਟੇਟ ਬੋਰਡ ਦੀ ਰਿਪੋਰਟ ਆਈ ਹੈਗੀ ਹੈ, ਉਹ ਸੈਪਟੈਂਬਰ ਦੇ ਵਿੱਚ ਵੀ ਘਰਾਂ ਦੀ ਸੇਲਸ ਜਿਹੜੀ ਹੈ ਜੀ ਉਹ ਕੋਈ ਰੁਕੀ ਨਹੀਂ ਹੈ, ਐਸਾ ਨਹੀਂ ਹੋਇਆ ਕਿ ਜੀ ਰੁਕ ਗਈ ਹੋਵੇ। ਔਰ ਐਵਰੇਜ ਪ੍ਰਾਈਜ਼ ਦੀ ਜੇ ਗੱਲ ਕਰੀਏ, ਇਹ ਮੈਂ ਟ੍ਰਿਪ ਦੇ ਹਵਾਲੇ ਨਾਲ ਰਿਪੋਰਟ ਕਰ ਰਿਹਾ ਤੁਹਾਨੂੰ, ਉਹ ਵੀ ਵਧੀ ਹੈਗੀ ਹੈ, ਉਹ ਵੀ ਸਾਰੀ ਗੱਲਬਾਤ ਅਸੀਂ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਭਰਵਾਲ, ਪੀ ਕੇ ਸਭਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ ਜੀਤਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਅਵਰ ਲਿਸਨਰਸ, ਥੈਂਕ ਯੂ।
ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਔਰ ਨਾਲ ਹੀ ਸਵਾਗਤ ਕਰਨਾ ਚਾਹੁੰਦੇ ਹਾਂ ਪੰਕਜ ਮੋਗਾ ਜੀ ਦਾ। ਪੰਕਜ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ। ਥੈਂਕ ਯੂ, ਥੈਂਕ ਯੂ, ਥੈਂਕ ਯੂ ਵਰਮਾ ਜੀ। ਔਰ ਠੀਕ ਹੈ ਜੀ, ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਜੀ, ਕੀ ਓਪਨਿੰਗ ਸਟੇਟਮੈਂਟ ਆ ਔਰ ਫਿਰ ਮੇਰੇ ਸਵਾਲ ਵੀ ਹੋਣਗੇ ਜੀ, ਟ੍ਰਿਪ ਦੀ ਰਿਪੋਰਟ ਆਈ
ਜੀ। ਤੁਹਾਡਾ ਨਿਊਜ਼ ਤੇ ਤੁਹਾਡੇ ਤੋਂ ਤਾੜੀ ਵੀ ਬੜੀ ਜ਼ਬਰਦਸਤ, ਤੁਹਾਡੀ ਅਪਡੇਟ ਨਿਊਜ਼ ਆਉਂਦੀ ਹੈ, ਤੁਸੀਂ ਹੁਣ ਵੀ ਇਹਨੂੰ ਰਿਪੀਟ ਕੀਤਾ ਹੈਗਾ ਕਿ ਸਪਟੈਂਬਰ ਦੇਖੋ ਹਰ ਮਹੀਨੇ ਅਸੀਂ ਸੋਚਦੇ ਹਾਂ ਜੁਲਾਈ ਸਭ ਤੋਂ ਵਧੀਆ ਸੀਗਾ, ਅਗਸਤ ਨੇ ਜੁਲਾਈ ਨੂੰ ਮਾਤ ਕਰਤਾ, ਉਹਦੇ ਬਾਅਦ ਫਿਰ ਅਗਸਤ ਨੂੰ ਸਪਟੈਂਬਰ ਨੇ ਮਾਤ ਕਰਤਾ, ਸਤੰਬਰ ਦੇ ਅੰਦਰ ਰੈਕਰਡ ਹੋਮ ਟ੍ਰਾਂਜੈਕਸ਼ਨ ਹੋਈਆਂ ਨੇ ਟੋਰੋਂਟੋ ਦੇ ਅੰਦਰ 42%, ਟੂ ਵੀ ਐਗਜੈਕਟ 42.3%, ਐਂਡ ਮਤਲਬ ਕਿ ਬੈਸਟ ਸਪਟੈਂਬਰ ਐਵਰ ਔਨ ਰੈਕਰਡ ਫੋਰ ਟ੍ਰਿਪ, ਬੈਸਟ ਸਪਟੈਂਬਰ ਐਵਰ। ਪਹਿਲਾਂ ਅਸੀਂ ਕਹਿੰਦੇ ਸੀਗੇ ਅਗਸਤ ਬੈਸਟ ਇਨ ਬੈਸਟ ਅਗਸਤ, ਅਤੇ ਯੁਧਵੀ ਜੀ ਹੈ ਪ੍ਰਾਈਜ਼ ਜਿਹੜਾ ਹੈਗਾ ਟੋਰੋਂਟੋ ਦਾ ਟ੍ਰਿਪ ਦੇ ਹਿਸਾਬ ਨਾਲ 14% ਅਪ ਗਿਆ ਹੈਗਾ ਈਅਰ ਓਵਰ ਈਅਰ, ਸੇਲ ਤੇ ਮੈਂ ਕਹੀ 42%, ਲੇਕਿਨ ਕੌਂਡੋ ਦੀ ਗੱਲ ਕਰੀਏ ਤੇ ਕੌਂਡੋ ਦੀ ਸੇਲ ਵੀ 7% ਜੰਪ ਕੀਤੀ ਹੈਗੀ, ਔਰ 905 ਅਗਰ ਦਾ ਰੀਜਨ ਅਗਰ ਦੇਖੀਏ ਤੇ ਟ੍ਰਾਂਜੈਕਸ਼ਨ 32.1% ਇਨਕਰੀਜ਼ ਹੋ ਗਈ ਕੌਂਡੋਜ਼ ਦੇ ਅੰਦਰ ਵੀ, ਕੌਂਡੋ ਵਿਚ ਇਜ਼ ਮਤਲਬ ਕਿ ਸਮਝ ਹੀ ਨਹੀਂ ਆ ਰਿਹਾ ਕਿ ਇਹ ਹੋ ਕੀ ਰਿਹਾ ਹੈਗਾ, ਮਤਲਬ ਦਿਸ ਇਜ਼ ਸਮਥਿੰਗ। ਦੂਜੇ ਪਾਸੇ ਅਗਰ ਦੇਖੀਏ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਦੱਸਾਂਗਾ, UBS ਨੇ ਜਿਹੜਾ ਉਹਨੇ ਆਪਣਾ ਦਿੱਤਾ ਹੈਗਾ ਜਿਹੜਾ ਕਿ ਉਹ ਬਾਰ ਆਪਣੇ ਉਹ ਰਿਪੋਰਟ ਦਿੰਦੇ ਨੇ ਗਲੋਬਲ ਰੀਅਲ ਇਸਟੇਟ ਬਬਲ ਦਾ, ਉਹਨਾਂ ਨੇ ਕਿਹਾ ਕਿ ਇਹ ਚੀਜ਼ ਟੋਰੋਂਟੋ ਨੂੰ ਰਿਸਕ 'ਚ ਲੈ ਕੇ ਜਾ ਰਹੀ ਹੈ ਓਵਰ ਵੈਲਿਊਡ ਦੇ, ਵਿਚ ਇਜ਼ ਨਾਟ ਗੁੱਡ, ਐਂਡ ਦੈਟ ਇਜ਼ ਥਰਡ ਆਫਟਰ ਫਰੈਂਕਫਰਟ ਐਂਡ ਮਿਊਨਿਕ। ਜੀ 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 ਜੀ
ਠੀਕ ਹੈ ਜੀ, ਠੀਕ ਹੈ। ਔਰ ਜੀ ਪੰਕਜ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹੈਲੋ,
ਹਾਂ ਹੁਣ ਠੀਕ ਆ ਰਹੀ ਹੈ, ਪਹਿਲਾਂ ਥੋੜੀ ਚੀਜ਼ ਨਹੀਂ ਆ ਰਹੀ।
ਅੱਛਾ ਅੱਛਾ ਪੰਕਜ ਜੀ, ਕੀ ਓਪਨਿੰਗ ਸਟੇਟਮੈਂਟ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਕੀ ਓਪਨਿੰਗ ਸਟੇਟਮੈਂਟ ਸਰ ਤੁਹਾਡੀ?
ਥੈਂਕ ਯੂ ਵੈਰੀ ਮਚ ਜੀਤਵੀਰ ਜੀ, ਤੇ ਮੇਰੀ ਤਰਫੋਂ ਬੇਸਿਕਲੀ ਮਾਰਕੀਟ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਚੇਂਜ ਆ ਰਹੀਆਂ ਨੇ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆ ਰਹੇ ਜਾ ਰਹੇ ਨੇ ਯੂਐਸ ਏ, ਸੋ ਜਿਵੇਂ ਹੁਣ ਸਟਿਮੂਲੇਸ਼ਨ ਦੀ ਗੱਲ ਹੋ ਰਹੀ ਹੈ ਜਾਂ ਸੈਪਰੇਟ ਸਟਿਮੂਲੇਸ਼ਨ ਦੇਣ ਦੀ ਗੱਲ ਹੋ ਰਹੀ ਹੈ, ਜਿਵੇਂ ਏਅਰਲਾਈਨਸ ਨੂੰ ਦਿੱਤਾ ਜਾਵੇ ਅਲੱਗ ਤੋਂ, ਅਤੇ ਜਿਹੜੀਆਂ ਜਿਹੜੀਆਂ ਇੰਡਸਟਰੀਜ਼ ਥੱਲੇ ਨੇ ਉਹਨਾਂ ਵਾਸਤੇ ਕੀਤਾ ਜਾ ਸਕੇ। ਅੱਜ ਸਵੇਰ ਦੇ ਹੀ ਫੈੱਡ ਦੀ ਤਰਫ ਤੋਂ ਵੀ ਯੂਐਸ ਫੈੱਡ ਦੇ ਜਿਹੜੇ ਉਹਨਾਂ ਦੀ ਤਰਫੋਂ ਵੀ ਸਟੇਟਮੈਂਟਸ ਆਈਆਂ ਨੇ ਕਿ ਸਾਨੂੰ ਸਟਿਮੂਲੇਸ਼ਨ ਜਲਦੀ ਚਾਹੀਦਾ, ਅਦਰਵਾਈਜ਼ ਸਾਡੀ ਇਕੋਨਮੀ ਸਪਾਇਰਲ ਡਾਊਨ ਜਾ ਸਕਦੀ ਹੈ, ਯੂਐਸ ਦੀ ਗੱਲ ਕਰ ਰਿਹਾ ਮੈਂ ਇਸ ਵੇਲੇ। ਸੋ ਬਹੁਤ ਸਾਰਾ ਅਗਲੇ ਜਿਹੜੇ 4 ਵੀਕ ਰਹਿ ਗਏ ਨੇ ਬਹੁਤ ਜ਼ਿਆਦਾ ਵੋਲਾਟਾਈਲ ਜਾਣ ਦੀ ਉਮੀਦ ਹੈਗੀ ਹੈ। ਹੁਣ ਅਗਰ ਦੇਖਿਆ ਜਾਵੇ ਯੁਧਵੀਰ ਜੀ, ਤਾਂ ਹੁਣ ਤਾਂ ਟਵੀਟ ਬੇਸ ਤੇ ਮਾਰਕੀਟ ਚੱਲਦੀ ਪਈ ਹੈ। ਕੱਲ ਜਦੋਂ ਇਹਨਾਂ ਨੇ ਟਰੰਪ ਸਾਹਿਬ ਨੇ ਟਵੀਟ ਭੇਜੀ ਕਿ ਮੈਂ ਸਟਿਮੂਲੇਸ਼ਨ ਦੀ ਗੱਲ ਹੀ ਨਹੀਂ ਕਰਦਾ, ਇਲੈਕਸ਼ਨ ਤੋਂ ਬਾਅਦ ਕਰਾਂਗਾ, ਮਾਰਕੀਟ ਥੱਲੇ ਚਲੀ ਗਈ। ਰਾਤੀ ਉਹਨਾਂ ਨੂੰ ਸ਼ਾਇਦ ਹੋਸ਼ ਆਇਆ ਵਾਪਸ, ਉਹਨਾਂ ਨੇ ਫਿਰ ਏਅਰਲਾਈਨਸ ਵਾਸਤੇ ਸਟਿਮੂਲੇਸ਼ਨ ਦੀ ਗੱਲ ਕੀਤੀ ਵੀ ਜਲਦੀ ਤੋਂ ਪਾਸ ਕਰੋ, ਤਾਂ ਮਾਰਕੀਟ ਨੇ ਫਿਰ ਉੱਠਣਾ ਸ਼ੁਰੂ ਕਰ ਦਿੱਤਾ। ਮਤਲਬ ਸਿਚੁਏਸ਼ਨ ਇਹ ਹੈ ਕਿ ਇੱਕ ਟਵੀਟ ਤੇ ਪਹਿਲਾਂ ਵੀ ਹੋ ਰਿਹਾ ਸੀਗਾ, ਲੇਕਿਨ ਹੁਣ ਤਾਂ ਇਹ ਹੋ ਰਿਹਾ ਕਿ ਉਹ ਸਵੇਰੇ ਕੁਛ ਹੋਰ ਬੋਲਦੇ ਪਏ ਨੇ, ਸ਼ਾਮੀ ਕੁਛ ਹੋਰ ਬੋਲਦੇ ਪਏ ਨੇ, ਮਾਰਕੀਟ ਉਸ ਹਿਸਾਬ ਨਾਲ ਚੱਲਦੀ ਪਈ ਹੈ। ਸੋ ਬੜਾ ਹੀ ਸੋਚ ਸਮਝ ਕੇ ਚੱਲਣ ਵਾਲੀ ਚੀਜ਼ ਆਉਂਦੀ ਪਈ ਹੈ। ਹੁਣ ਜਿਵੇਂ ਅੱਜ ਦੀ ਗੱਲ ਲੈ ਲਓ, ਉਹਨਾਂ ਨੇ ਏਅਰਲਾਈਨਸ ਦੀ ਗੱਲ ਕੀਤੀ ਹੈ, ਵਾਕਈ ਸਟਿਮੂਲੇਸ਼ਨ ਏਅਰਲਾਈਨ ਵਾਸਤੇ ਹੁੰਦਾ ਪਿਆ ਹੈ। ਸੋ ਏਅਰਲਾਈਨਸ ਦੇ ਸ਼ੇਅਰ ਹੁਣ ਉੱਪਰ ਚਲੇ ਗਏ। ਤੁਸੀਂ ਯੂਨਾਈਟਿਡ ਏਅਰਲਾਈਨ ਨੂੰ ਚੱਕ ਲਓ ਜਾਂ ਕੋਈ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉੱਥੇ ਅਮੈਰੀਕਨ ਏਅਰਲਾਈਨ, ਸਭ ਦੇ ਸ਼ੇਅਰ ਉੱਪਰ ਪਏ ਨੇ। ਸੋ ਬੜੇ ਹੀ ਵੋਲੇਟਾਈਲ ਚੀਜ਼ ਹੈ, ਸੋਚ ਸਮਝ ਕੇ ਚੱਲਣਾ ਹੈ। ਯੈਸ, ਲੇਕਿਨ ਅਸੀਂ ਇਹ ਮੰਨ ਕੇ ਚੱਲੀਏ ਕਿ ਕੈਨੇਡਾ ਦੀ ਇਕੋਨਮੀ ਵੀ ਤੇ US ਦੀ ਵੀ, ਗਲੋਬਲ ਵੀ, ਅਸੀਂ ਥੋੜਾ ਜਿਹਾ ਸਲੋ ਡਾਊਨ ਦੀ ਤਰਫ ਹੁਣ ਜਾਵਾਂਗੇ। ਜੀ ਯੁਧਵੀਰ ਜੀ,
ਠੀਕ ਹੈ ਜੀ। ਔਰ ਪੀਕੇ ਜੀ, ਮੈਂ ਤੁਹਾਡੇ ਵੱਲ ਆਵਾਂਗਾ। ਜਿਹੜੇ ਜਿਹੜੇ ਬੋਰਡ ਦੇ ਪ੍ਰੈਜੀਡੈਂਟ ਨੇ, ਟੋਰੋਂਟੋ ਰੀਜਨਲ ਰੀਅਲ ਸਟੇਟ ਬੋਰਡ ਦੇ ਪ੍ਰੈਜੀਡੈਂਟ ਲੀਜ਼ਾ ਪਟੇਲ ਜੀ, ਉਹ ਕਹਿ ਰਹੇ ਨੇ ਕਿ ਦੋ ਕਾਰਨ ਦੱਸ ਰਹੇ ਨੇ। ਲੀਜ਼ਾ ਪਟੇਲ ਜੀ ਕਹਿੰਦੇ ਨੇ ਕਿ ਇੱਕ ਤੇ ਲੋ ਬੋਰੋਇੰਗ ਕੋਸਟ, ਯਾਨੀ ਕਿ ਮੋਰਗੇਜ ਦੇ ਰੇਟ ਬੜੇ ਘੱਟ ਨੇ। ਦੂਸਰਾ ਉਹ ਕਹਿੰਦੇ ਨੇ ਕਿ ਜਿਹੜੀ ਸਪਰਿੰਗ ਦੇ ਵਿੱਚ ਥੋੜ੍ਹੀ ਡਿਮਾਂਡ ਘਟੀ ਸੀਗੀ, ਉਹਨਾਂ ਹੀ ਕਹਿੰਦੇ ਜੀ ਤੇਜ਼ੀ ਆ ਗਈ ਫਿਰ ਸਾਰੀ ਦੀ ਸਾਰੀ। ਔਰ ਇੱਕ ਮੈਂ ਹੋਰ ਇੰਪੋਰਟੈਂਟ ਸਟੈਟ ਸ਼ੇਅਰ ਕਰਦਾ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਸਟੈਟ, ਮੈਂ ਰੋਜ਼ ਪੜ੍ਹ ਰਿਹਾ ਬੜੇ ਸਾਰੇ ਸਟੈਟ ਨਿਊਜ਼ ਸਟੇਟ ਦੇ, ਬਟ ਮੈਨੂੰ ਇਹ ਸਟੈਟ ਬੜਾ ਇੰਪੋਰਟੈਂਟ ਲੱਗਾ। ਫਿਰ ਇਹਨਾਂ ਤਿੰਨਾਂ ਪੁਆਇੰਟਸ 'ਤੇ ਪੀ ਕੇ ਜੀ ਤੁਸੀਂ ਕਮੈਂਟ ਦੇਣਾ। ਜੇ ਅਸੀਂ 2019 ਦੀ ਗੱਲ ਕਰੀਏ, 2019 ਦੇ ਸਾਰੇ 12 ਮਹੀਨੇ ਉਹ ਟੋਟਲ ਕਰ ਲਈਏ ਵੀ ਸੇਲ ਕਿੰਨੀ ਹੋਈ ਹੈ, ਔਰ ਜੇ ਅਸੀਂ ਪਹਿਲੇ 9 ਮਹੀਨੇ ਸਪਟੰਬਰ ਤੱਕ ਦੀ ਅਸੀਂ ਟੋਟਲ ਕਰ ਲਈਏ ਵੀ ਪਹਿਲੇ 9 ਮਹੀਨਿਆਂ 'ਚ ਕੀ ਕੁਛ ਹੋਇਆ। ਸੋ 9 ਮਹੀਨਿਆਂ ਨੂੰ 9 ਮਹੀਨੇ ਨਾਲ ਕੰਪੇਅਰ ਕਰੋ, 2020 ਦੇ 9 ਮਹੀਨੇ ਔਰ 2019 ਦੇ 9 ਮਹੀਨੇ, ਅਤੇ ਇਹ 9 ਮਹੀਨਿਆਂ ਨੂੰ 9 ਮਹੀਨੇ ਨਾਲ ਜਦ ਕੰਪੇਅਰ ਕਰਦੇ ਹਾਂ ਤਾਂ 2020 ਦੇ ਵਿੱਚ 1% ਜ਼ਿਆਦਾ ਸੇਲ ਹੋਈ ਹੈ 2019। ਇਹ ਬੜਾ ਇੰਪੋਰਟੈਂਟ ਹੈ, ਜ਼ਿਆਦਾ ਸੇਲ ਹੋ ਗਈ।
ਬੜਾ ਚੰਗਾ ਕਮੈਂਟ ਦਿੱਤਾ ਸੀਗਾ, ਮੈਂ ਵੀ ਪੜ੍ਹ ਰਿਹਾ ਸੀ ਆਰਟੀਕਲ, ਤੇ ਲੋ ਬੋਰਿੰਗ ਕਾਸਟ ਦਾ ਸਭ ਤੋਂ ਵੱਡਾ ਮੁੱਦਾ ਹੈਗਾ, ਸਭ ਤੋਂ ਵੱਡਾ ਇੱਕ ਰੀਜ਼ਨ ਹੈਗਾ, ਜਿਹੜੇ ਬਾਹਰ ਬੈਠੇ ਹੋਏ ਸੀ ਸਾਰੇ ਮਾਰਕੀਟ 'ਚ ਆ ਗਏ। ਲੇਕਿਨ ਸਰ ਜਿਹੜਾ 1% ਜਿਹੜਾ ਤੁਸੀਂ ਪਲੱਸ ਕਹਿ ਰਹੇ ਹੋ ਨਾ, ਲੀਜ਼ਾ ਜੀ ਨੇ ਕਿਹਾ ਹੈਗਾ, ਉਹ ਜਿਹੜਾ 1% ਪਲੱਸ ਹੋਇਆ ਉਹ ਜੁਲਾਈ ਡਾਟਾ ਨੂੰ ਦੇਖ ਕੇ ਹੋਇਆ, ਉਸ ਤੋਂ ਪਹਿਲੇ ਡਾਊਨ ਚਲਾ ਗਿਆ ਸੀਗਾ, ਉਹ ਮਾਰਚ ਅਪ੍ਰੈਲ ਮਈ ਜੂਨ ਦੇ ਅੰਦਰ ਡਾਊਨ ਚਲਾ ਗਿਆ ਸੀਗਾ। ਅਸੀਂ 9 ਮਹੀਨੇ ਦੀ ਐਵਰੇਜ ਉਹਨਾਂ ਨੇ 1% ਪਲੱਸ ਕੱਢੀਏ, ਔਰ ਉਹਦਾ ਰੀਜ਼ਨ ਸਭ ਦੇ ਸਾਹਮਣੇ ਹੈਗਾ, ਤੁਹਾਡੇ ਸਾਹਮਣੇ ਹੈਗਾ, ਤੁਹਾਡੇ ਵੀ ਵਾਈ ਮੀਡੀਆ ਨੇ ਤੁਹਾਡਾ ਵੱਡਾ ਵੱਡਾ ਆਰਟੀਕਲ ਮੈਂ ਵੀ ਪੜ੍ਹਿਆ ਸੀਗਾ ਕਿ ਜੁਲਾਈ ਦੇ ਅੰਦਰ ਰੈਕਡ ਸੇਲ, ਫਿਰ ਅਗਸਤ ਦੇ ਅੰਦਰ ਰੈਕਡ ਸੇਲ, ਫਿਰ ਸਤੰਬਰ ਦੇ ਅੰਦਰ ਰੈਕਡ ਸੇਲ, ਇਹਨਾਂ ਤਿੰਨ ਮਹੀਨਿਆਂ ਨੇ ਉਹਨੂੰ ਪਲੱਸ 1% ਲਿਆ ਕੇ ਰੱਖਤਾ। ਅਤੇ ਐਕਚੁਲੀ ਇਹ ਜਿਹੜੀ ਸੇਲ ਸੀਗੀ ਉਹ ਅਗਰ ਇਹ ਪੈਂਡੈਮਿਕ ਨਾ ਵੀ ਹੁੰਦੀ ਤਾਂ ਵੀ ਇਹ ਪਲੱਸ ਹੀ ਜਾ ਰਹੀ ਹੈ, ਮਤਲਬ ਕਮਾਲ ਹੈ, ਪੈਂਡੈਮਿਕ ਦੇ ਬਾਅਦ ਇਹ ਪਲੱਸ ਹੀ ਜਾਣਾ। ਸਭ ਤੋਂ ਵੱਡਾ ਰੀਜ਼ਨ ਮੈਂ ਇਹਦੇ ਅੰਦਰ ਦਿਆਂਗਾ ਸਰ ਕਿ ਇੰਟਰਸਟ ਰੇਟ ਬਹੁਤ ਘੱਟ, ਦੂਜਾ ਲੋਕਾਂ ਦੇ ਜੇਬ ਵਿੱਚ ਮਿਹਨਤ ਦੇ ਬਗੈਰ ਵਾਲੀ ਪੈਸੇ ਆ ਗਏ, ਆਮ ਲੋਕਾਂ ਦੇ ਅੰਦਰ ਬਿਨਾਂ ਮਿਹਨਤ ਕੀਤੇ ਪੈਸੇ ਆਉਣਾ ਨਾ, ਉਹ ਵੀ ਠੀਕ ਨਹੀਂ ਹੁੰਦੇ ਕਦੀ ਵੀ, ਅਤੇ ਉਹਨਾਂ ਦੀ ਬਾਇੰਗ ਪਾਵਰ ਵੱਧ ਗਈ।
ਤੁਹਾਨੂੰ ਮਨਜੀਤ ਪਰਮਾਰ ਸਾਹਿਬ ਤੁਹਾਨੂੰ ਸਿੱਧਾ ਸਵਾਲ ਪੁੱਛ ਰਹੇ ਨੇ, ਮਨਜੀਤ ਪਰਮਾਰ ਸਾਹਿਬ ਉਹ ਕਹਿ ਰਹੇ ਨੇ ਕਿ ਜਿੱਦਾਂ ਸੇਲ ਵੱਧ ਰਹੀ ਹੈ ਜਿਵੇਂ ਟ੍ਰਿਪ ਦੱਸ ਰਹੇ ਆ, ਤਾਂ ਕਿਆ ਪੀ ਕੇ ਸੱਭਰਵਾਲ ਸਾਹਿਬ ਦਾ ਵੀ ਬਿਜ਼ਨਸ ਇਸ ਤਰ੍ਹਾਂ ਹੀ ਵੱਧ ਰਿਹਾ ਹੈਗਾ
ਜੀ?
ਸਰ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ, ਮੇਰਾ ਰੈਕਰਡ, ਮੈਂ ਤੁਹਾਨੂੰ ਲਾਸਟ ਈਅਰ ਮੈਂ ਕਿਹਾ ਸੀਗਾ ਕਿ ਮੇਰੀ ਰੈਕਰਡ ਸੇਲ ਹੋਈ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ ਸਰ,
ਬਿਲਕੁਲ
ਲਾਸਟ ਈਅਰ ਮੈਂ ਕਿਹਾ ਸੀਗਾ ਕਿ ਮੇਰੀ ਰੈਕਰਡ ਸੇਲ ਹੋਈ ਸੀਗੀ। ਮੈਂ ਕਮਿਸ਼ਨ ਨੂੰ ਕਾਊਂਟ ਕਰਨਾ ਹੁੰਦਾ, ਮੈਂ ਕਮਿਸ਼ਨ ਪੁਆਇੰਟ ਆਫ ਵਿਊ ਨਾਲ ਕਹਿ ਰਿਹਾ, ਤੁਹਾਡੇ ਲੋਕਾਂ ਦੇ ਆਸ਼ੀਰਵਾਦ ਔਰ ਪਿਆਰ ਨਾਲ ਲਾਸਟ ਈਅਰ ਦਾ ਕਮਿਸ਼ਨ ਸੀਗੀ ਉਹ ਮੇਰੇ ਇਸ ਸਾਲ ਅਗਸਤ ਤੱਕ ਕ੍ਰੋਸ ਕਰ ਗਈ, ਸਤੰਬਰ ਅਕਤੂਬਰ ਨਵੰਬਰ 8 ਮਹੀਨੇ 'ਚ ਅਸੀਂ ਟੱਚ ਕਰ ਲਈ ਉਹ ਸੇਲ ਸਾਡੇ ਗਰੁੱਪ ਨੇ, ਅਤੇ ਇਨ ਮਾਈ ਓਪੀਨੀਅਨ ਦਿਸ ਇਜ਼ ਅਗੇਨ ਗੋਇੰਗ ਟੂ ਬੀ ਦਾ ਬੈਸਟ ਈਅਰ ਐਵਰ ਫੋਰ ਟੀਮ ਸੱਭਰਵਾਲ।
ਲਓ ਜੀ, ਮਨਜੀਤ ਪਰਮਾਰ ਸਾਹਿਬ, ਤੁਸੀਂ ਸਵਾਲ ਸਿੱਧਾ ਪੁੱਛਿਆ ਸੀਗਾ ਅਤੇ ਸਿੱਧਾ ਹੀ ਜਵਾਬ ਜਿਹੜਾ ਉਹ ਪੀ ਕੇ ਸੱਭਰਵਾਲ ਸਾਹਿਬ ਨੇ ਦਿੱਤਾ ਹੈ ਕਿ ਤੁਸੀਂ ਪੁੱਛਿਆ।
ਬੜੀ ਇੰਟਰਸਟਿੰਗ ਗੱਲ ਪਤਾ ਕੀ ਹੈ, ਬੜੀ ਇੰਟਰਸਟਿੰਗ ਗੱਲ ਕੀ ਹੈ ਕਿ ਮੈਂ ਮੇਰੇ ਕੋਲ ਡਾਟਾਸ ਬੜੇ ਰਹਿੰਦੇ ਨੇ, ਮੈਂ ਹਮੇਸ਼ਾ ਸੌਣ ਤੋਂ ਪਹਿਲੇ ਰੋਜ਼ ਹੀ ਮੈਂ ਇੱਕ ਵਾਰ ਦੇਖ ਲਿਆ ਉਹਨਾਂ ਨੂੰ ਅੱਜ ਕੀ ਹੋਇਆ, ਕਿਉਂਕਿ ਮੇਰੇ ਕੋਲ ਸਾਰੀ ਫਾਈਲਾਂ ਮੇਰੇ ਏਜੰਟ ਦੀ ਆ ਜਾਂਦੀਆਂ ਨੇ, ਅਤੇ ਦੋ ਤਿੰਨ ਵਾਰ ਘਰ ਬੈਠਾ, ਕੱਲ੍ਹ ਰਾਤੀ ਵੀ ਮੈਂ ਬੈਠ ਕੇ ਇਹ ਫਾਈਲਾਂ ਕੱਢ ਰਿਹਾ ਸੀਗਾ, ਅਤੇ ਮੈਂ ਕਹਿ ਰਿਹਾ ਦੇਖੋ ਯਾਰ ਕੁਦਰਤ ਕੀ ਹੈਗੀ, ਅਸੀਂ ਪੈਂਡੇਮਿਕ ਨੂੰ ਰੋਂਦੇ ਰਹਿੰਦੇ ਹਾਂ, ਅਤੇ ਇੱਥੇ ਜਿਹੜੀ ਸੇਲ ਜਿਹੜੀ ਹੈਗੀ ਸਾਡੀ ਕਮਿਸ਼ਨ ਵਗੈਰਾ ਨੇ ਉਹ 8 ਮਹੀਨੇ ਦੇ ਅੰਦਰ ਅਗਸਤ ਤੱਕ ਅਸੀਂ ਜਿਹੜਾ ਲਾਸਟ ਈਅਰ ਦਾ ਰੈਕਰਡ ਸੀ ਉਹਨੂੰ ਵੀ ਤੋੜਤਾ ਹੈਗਾ। ਦਿਸ ਇਜ਼ ਗੋਡ ਇਜ਼ ਗ੍ਰੇਟ।
ਸੋ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਪੀ ਕੇ ਸੱਭਰਵਾਲ ਸਾਹਿਬ ਅਨਾਊਂਸ ਕਰ ਰਹੇ ਨੇ ਕਿ 2019 ਰਿਕਾਰਡ ਈਅਰ ਸੀਗਾ, ਬਹੁਤ ਵਧੀਆ ਉਹਨਾਂ ਦਾ ਬਿਜ਼ਨਸ ਚੱਲਿਆ 2019 'ਚ, ਇਸ ਤੋਂ ਵਧੀਆ ਕਦੇ ਨਹੀਂ ਹੋਇਆ ਸੀ। ਪਰ 2020 ਦੇ ਵਿੱਚ ਜਿੰਨਾ ਰਿਕਾਰਡ ਤੋੜ ਸਾਲ ਸੀਗਾ 2019 ਦਾ, ਅਗਸਤ ਤੱਕ ਉਹਨਾਂ ਨੇ ਦੱਸ ਦਿੱਤਾ ਵੀ ਉਹ ਰਿਕਾਰਡ ਅਗਸਤ ਵਿੱਚ ਉਹਨਾਂ ਪੂਰਾ ਕਰ ਲਿਆ, ਅਤੇ ਹੁਣ ਸਪਟੈਂਬਰ ਅਕਤੂਬਰ ਨਵੰਬਰ ਇਹ ਤਾਂ ਸਾਰਾ ਕੁਛ ਹੋਰ ਅੱਗੇ ਹੀ ਕੰਮ ਵਧੇਗਾ। ਸੋ ਬਹੁਤ ਵਧੀਆ ਜੀ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬਿਜ਼ਨਸਿਸ ਅੱਗੇ ਵੱਧਦੇ ਨੇ, ਵਧੀਆ ਗਰੋ ਕਰਦੇ ਨੇ। ਮੈਂ ਪੰਕਜ ਜੀ ਤੁਹਾਡੇ ਵੱਲ ਆਵਾਂਗਾ, ਇਹਦੇ ਨਾਲ ਮਿਲਦੀ ਜੁਲਦੀ ਗੱਲ ਹੈ ਜਿਹੜੀ ਅਗਲੀ ਰਿਪੋਰਟ ਆ, ਮੈਂ ਤੁਹਾਡਾ ਅੱਜ ਐਕਚੁਲੀ ਮੈਂ ਤੁਹਾਡੇ ਦੋਨਾਂ ਦਾ ਇੰਤਜ਼ਾਰ ਕਰ ਰਿਹਾ ਸੀ, ਇੱਧਰੋਂ ਟ੍ਰਿਪ ਦੀ ਰਿਪੋਰਟ ਬੜੀ ਮੇਰੇ ਲਈ ਇੰਟਰਸਟਿੰਗ ਸੀਗੀ, ਅਤੇ ਦੂਜੀ ਰਿਪੋਰਟ ਉਹ ਮੈਂ ਪੀ ਕੇ ਜੀ ਨਾਲ ਗੱਲ ਕਰਨੀ ਸੀ। ਸਰ BTC ਦੀ ਸਟੱਡੀ ਆਈ ਹੈ, ਆਈ ਐਮ ਸ਼ੋਰ ਤੁਸੀਂ ਪੜ੍ਹੀ ਹੋਏਗੀ, BTC ਦੀ ਸਟੱਡੀ ਇਹ ਕਹਿ ਰਹੀ ਹੈਗੀ ਹੈ।
ਸਰ ਆਵਾਜ਼ ਫੇਰ ਤੁਹਾਡੀ ਕਲੀਅਰ ਨਹੀਂ ਆ ਰਹੀ ਮੈਨੂੰ। ਹਾਂਜੀ ਹੁਣ ਠੀਕ ਹੈ, ਕਨੈਕਸ਼ਨ ਪ੍ਰੋਬਲਮ ਲੱਗ ਰਹੀ।
ਹਾਂਜੀ ਹੈਲੋ, ਹੁਣ ਠੀਕ ਹੈ ਜੀ, ਹੁਣ ਠੀਕ ਹੈ, ਹੈਲੋ।
ਹਾਂ ਥੋੜ੍ਹੀ ਜਿਹੀ ਠੀਕ ਹੋਈ ਹੈ ਜੀ।
ਅੱਛਾ ਠੀਕ ਹੈ, ਠੀਕ ਹੈ।
ਬਾਕੀ ਮਨਜੀਤ ਪਰਮਾਰ ਸਾਹਿਬ ਨੇ ਪੀ ਕੇ ਜੀ ਉਹਨਾਂ ਨੇ ਵੀ ਮੁਬਾਰਕਬਾਦ ਦੇ ਸੰਦੇਸ਼ ਦਿੱਤਾ ਹੈ। ਮਨਜੀਤ ਪਰਮਾਰ ਸਾਹਿਬ ਕਹਿੰਦੇ ਜੀ ਗ੍ਰੇਟ ਸੋ ਤੁਹਾਨੂੰ ਸਰ ਦੇਖੋ ਬੰਦਾ ਕਹਿੰਦੇ ਨੇ ਜੀ ਪੋਜ਼ਿਟਿਵ ਲੋਕਾਂ ਦੇ ਵਿੱਚ ਰਹੋ, ਉਹ ਕਹਿੰਦੇ ਜੀ ਪਰ ਇਹ ਕਿੱਦਾਂ ਪਤਾ ਲੱਗੇਗਾ ਜੀ ਪੋਜ਼ਿਟਿਵ? ਮੈਂ ਕਿਹਾ ਜੀ ਉਹਦਾ ਕੋਈ ਬਲੱਡ ਗਰੁੱਪ ਥੋੜੀ ਚੈੱਕ ਕਰਨਾ ਪੋਜ਼ਿਟਿਵ ਹੈ, ਜਿਹੜਾ ਜਿਹੜਾ ਬੰਦਾ ਦੂਸਰੇ ਨੂੰ ਖੁਸ਼ ਦੇਖ ਕੇ ਖੁਸ਼ ਹੋ ਗਿਆ ਉਹਦੀ ਖੁਸ਼ੀ ਦੇ ਵਿੱਚ ਖੁਸ਼ ਹੋ ਗਿਆ ਬੰਦਾ ਪੋਜ਼ਿਟਿਵ ਹੈ, ਤੇ ਜਿਹੜਾ ਬੰਦਾ ਦੂਸਰੇ ਨੂੰ ਦੇਖ ਕੇ ਸੜ ਰਿਹਾ ਉਹ ਸਮਝ ਲਓ ਨੈਗੇਟਿਵ ਹੈ, ਬਸ ਇੰਨਾ ਹੀ ਫਰਕ ਕਰਨਾ।
ਸਰ ਮੇਰੇ ਮਦਰ ਕਹਿੰਦੇ ਸੀ, ਮੈਂ ਸਾਰੀ ਟੋਨ ਟੋਕ ਰਿਹਾ, ਜਿਸ ਬੰਦੇ ਨਾਲ ਬੈਠ ਕੇ ਤੁਹਾਨੂੰ ਖੁਸ਼ੀ ਹੁੰਦੀ ਉਹਨੂੰ ਕਦੀ ਜ਼ਿੰਦਗੀ 'ਚ ਨਾ ਛੱਡੋ, ਉਹ ਤੁਹਾਡੇ 'ਤੇ ਪੋਜ਼ਿਟਿਵ ਵਾਈਬਸ ਹੈਗੀਆਂ ਨੇ ਉਹ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਵੱਲ ਲੈ ਕੇ ਜਾਣਗੇ, ਔਰ ਜਿਸ ਬੰਦੇ ਦੇ ਨਾਲ ਬੈਠ ਕੇ ਤੁਹਾਨੂੰ ਨੈਗੇਟਿਵਿਟੀ ਆਉਂਦੀ ਹੈ ਉਹਦੇ ਨੇੜੇ ਬਿਲਕੁਲ ਨਾ ਜਾਓ, ਉਹਨੂੰ ਇੰਨੀ ਕੜੀ ਵੀ ਗੱਲ ਕਰ ਲਿਓ ਕਿ ਉਹ ਖੁਦ ਹੀ ਤੁਹਾਡੇ ਤੋਂ ਦੌੜ ਜਾਏ।
ਬਿਲਕੁਲ ਜੀ ਬਿਲਕੁਲ, ਔਰ ਉਹਦੇ 'ਚ ਖਾਸ ਗੱਲ ਇਹ ਆ ਵੀ ਜੇ ਸਰ ਖੁਸ਼ੀ ਤਾਂ ਤਾਂ ਹੀ ਹੋਏਗੀ ਨਾ ਜਿਹੜਾ ਬੰਦਾ ਤੁਹਾਡੇ ਨਾਲ ਖੁਸ਼ੀ ਦੇ ਵਿੱਚ ਤੁਹਾਡੀ ਖੁਸ਼ੀ ਸ਼ੇਅਰ ਕਰੇ। ਜੇ ਹੁਣ ਮੈਨੂੰ ਪਤਾ ਲੱਗੇ ਕਿ ਜੀ ਪੀ ਕੇ ਸਾਹਿਬ ਦਾ ਬਿਜ਼ਨਸ ਵਧੀਆ ਚੱਲ ਰਿਹਾ ਅਤੇ ਮੈਂ ਐਵੇਂ ਸੋਚੀ ਜਾਵਾਂ ਕਿਉਂ ਵਧੀਆ ਚੱਲ ਰਿਹਾ ਕਿੱਦਾਂ ਚੱਲੀ ਜਾ ਰਿਹਾ, ਅਤੇ ਫਿਰ ਤਾਂ ਉਹ ਨੈਗੇਟਿਵਿਟੀ ਫੈਲਾਉਣ ਵਾਲੀ ਗੱਲ ਹੈ।
ਬਲਕਿ
ਇੱਕ ਦੂਜੇ ਨੂੰ ਇਨਕਰੇਜ, ਇੱਕ ਦੂਸਰੇ ਨੂੰ ਇਨਕਰੇਜ ਕਰੀਏ, ਇੱਕ ਦੂਸਰੇ ਨੂੰ ਇੰਸਪਾਇਰ ਕਰੀਏ, ਇੱਕ ਦੂਸਰੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋਈਏ, ਸੋ ਇਹੀ ਸਾਡਾ ਪੋਜ਼ਿਟਿਵ ਮੈਸੇਜ ਹੋਣਾ ਚਾਹੀਦਾ ਹਮੇਸ਼ਾ। ਔਰ ਹਾਂਜੀ ਪੰਕਜ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਕਲੀਅਰ,
ਬਿਲਕੁਲ ਹੁਣ ਠੀਕ ਆ ਰਹੀ।
ਅੱਛਾ ਸਰ, 87% ਬਿਜ਼ਨੈਸਿਸ ਨੇ ਕਿਹਾ ਹੈ, ਕੌਨਫੀਡੈਂਸ ਪ੍ਰਗਟ ਕੀਤਾ, ਉਹ ਕਹਿੰਦੇ ਆ ਕਿ ਸੈਕਿੰਡ ਵੇਵ ਆ ਰਹੀ ਹੈ ਬਟ ਬਿਜ਼ਨੈਸਿਸ ਨੂੰ ਅਡੈਪਟ ਕਰਨ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਕਾਮਯਾਬ ਹੋ ਗਏ ਹਾਂ। 87% ਨੇ ਕਿਹਾ, ਇਹ 1000 ਸਮਾਲ ਅਤੇ ਮੀਡੀਅਮ ਸਾਈਜ਼ ਬਿਜ਼ਨੈਸਿਸ ਜਿਹੜੇ ਆ ਇਹ BDC ਨੇ ਜਿਹੜੀ ਹੈ ਇਹ ਸਟੱਡੀ ਉਹਨਾਂ ਨੇ ਕੀਤੀ ਸੀਗੀ। ਮੇਰਾ ਤੁਹਾਨੂੰ ਸਵਾਲ ਇਹ ਹੈਗਾ ਹੈ ਕਿ ਸਮਾਲ ਬਿਜ਼ਨੈਸਿਸ ਜਿਹੜੇ ਆ ਜੇ ਉਹ 87% ਆਪਟੀਮਿਸਟਿਕ ਨੇ, ਕੰਫਰਟੇਬਲ ਨੇ, ਅਤੇ ਕੀ ਲੱਗਦਾ ਤੁਹਾਨੂੰ ਸਾਡੀ ਇਕੋਨਮੀ ਜਿਹੜੀ ਆ ਉਹ ਸਹੀ ਦਿਸ਼ਾ ਵੱਲ ਜਾ ਰਹੀ ਹੈ, ਤੁਹਾਡਾ ਕੀ ਰਵੱਈਆ ਜਿਹੜਾ ਸਮਾਲ ਬਿਜ਼ਨਸ ਆ ਉਹ ਠੀਕ ਚੱਲ ਰਿਹਾ ਇਸ ਵੇਲੇ ਕਿ ਚੈਲੇਂਜ ਤਾਂ ਹੈਗਾ ਪਰ ਉਹ ਕਹਿੰਦੇ ਓਵਰਆਲ ਅਸੀਂ ਸਰਵਾਈਵ ਕਰ ਸਕਾਂਗੇ ਸ਼ਾਇਦ?
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਇਹਦੇ 'ਚ ਕੁਛ ਪੋਜ਼ਿਟਿਵ ਨੇ ਕੁਛ ਨੈਗੇਟਿਵ ਨੇ। ਯੁਧਵੀਰ ਜੀ ਹੋ ਕੀ ਰਿਹਾ ਹੈ ਇਸ ਵੇਲੇ, ਇੱਕ ਕੋਈ ਵੀ ਇਗਜ਼ਾਮਪਲ ਚੱਕ ਲਓ, ਚਲੋ ਆਪਾਂ ਰੈਸਟੋਰੈਂਟ ਸਭ ਤੋਂ ਜ਼ਿਆਦਾ ਹਾਰਡ ਹਿੱਟ ਹੋਏ ਸੀ, ਮੈਂ ਰੈਸਟੋਰੈਂਟ ਦਾ ਇਗਜ਼ਾਮਪਲ ਚੱਕ ਲੈਣਾ, ਠੀਕ ਹੈ? ਹੋਇਆ ਕੀ, ਉਹਨਾਂ ਨੇ ਅਡੈਪਟ ਕਿਵੇਂ ਕੀਤਾ, ਟੇਕ ਆਊਟ ਵੱਧ ਗਿਆ ਉਹਨਾਂ ਦਾ, ਜਾਂ ਅੰਦਰ ਉਹ ਬਿਠਾ ਵੀ ਰਹੇ ਨੇ ਤਾਂ ਥੋੜ੍ਹੇ ਲੋਕ ਬਿਠਾ ਰਹੇ ਨੇ, ਕੰਮ ਚੱਲਣਾ ਸ਼ੁਰੂ ਹੋ ਗਿਆ, ਲੇਕਿਨ ਉਹਦਾ ਇੰਪੈਕਟ ਉਹਨਾਂ ਦਾ ਤਾਂ ਬਿਜ਼ਨਸ 80% 70% ਪਹੁੰਚ ਗਿਆ ਵਾਪਸ, ਜਿੰਨਾ ਉਹ ਕਮਾ ਰਹੇ ਸੀਗੇ ਉਹਨਾਂ ਕੋਲ ਪੈਸਾ ਕੱਢ ਪਾ ਰਹੇ ਨੇ, ਥੋੜ੍ਹਾ ਬਹੁਤ ਘੱਟ ਕੱਢ ਪਾ ਰਹੇ ਨੇ, ਉਹ ਚੱਲਦਾ ਪਿਆ। ਲੇਕਿਨ ਹੋਇਆ ਕੀ ਉਹਦੇ ਨਾਲ, ਜਿੰਨੇ ਉਹਨਾਂ ਨੂੰ ਅੰਦਰ ਵੇਟਰ ਚਾਹੀਦੇ ਸੀਗੇ, ਜਿੰਨੇ ਇੰਪਲੋਈ ਚਾਹੀਦੇ ਸੀ, ਉਹਨੇ ਦੀ ਜ਼ਰੂਰਤ ਨਹੀਂ ਰਹੀ ਉਹਨਾਂ ਕੋਲ, ਸੋ ਇੰਪਲੋਇਮੈਂਟ ਖਤਮ ਹੋ ਗਈ ਹੈ ਉਸ ਚੱਕਰ 'ਚ। ਉਹ ਤਾਂ ਆਪਦਾ ਸਰਵਾਈਵ ਕਰ ਪਾ ਰਹੇ ਨੇ ਬਟ ਉਹ ਜਿੱਥੇ ਉਹਨਾਂ ਨੂੰ 30 ਲੋਕ ਚਾਹੀਦੇ ਹੁੰਦੇ ਸੀ ਰਾਤੀ, ਉਹ ਅੱਜ ਕੱਲ੍ਹ 10 ਹੀ ਚਾਹੀਦੇ ਨੇ, ਉਹ 20 ਲੋਕਾਂ ਨੂੰ ਬੁਲਾ ਹੀ ਨਹੀਂ ਰਹੇ ਨੇ। ਸੋ ਇਹਦੇ 'ਚ ਪੋਜ਼ਿਟਿਵ ਚੀਜ਼ਾਂ ਵੀ ਨੇ, ਨੈਗੇਟਿਵ ਵੀ ਨੇ, ਲੇਕਿਨ ਇਹਦੇ 'ਚ ਪੋਜ਼ਿਟਿਵ ਇਹ ਮੈਂ ਮੰਨ ਕੇ ਚੱਲਾਂ ਕਿ ਇਕੋਨਮੀ ਨਾਲ ਕੀ ਹੋ ਰਿਹਾ, ਇਕੋਨਮੀ ਨਾਲ ਇਹ ਧੀਰੇ ਧੀਰੇ ਠੀਕ ਹੁੰਦਾ ਜਾ ਰਿਹਾ, ਕਿਉਂਕਿ ਜਦੋਂ ਜਿਵੇਂ ਜਿਵੇਂ ਵੇਵ ਪਕੜੇਗੀ ਉਵੇਂ ਉਵੇਂ ਉਹ ਇੰਪਲੋਈ ਵੀ ਵਾਪਿਸ ਆਣਗੇ, ਲੇਕਿਨ ਕਮ ਸੇ ਕਮ ਬਿਜ਼ਨਸ ਬਚੇ ਰਹਿ ਜਾਣਗੇ। ਅਗਰ ਬਿਜ਼ਨਸ ਹੀ ਨਹੀਂ ਬਚਣਗੇ ਤਾਂ ਉਸ ਕੇਸ 'ਚ ਇੰਪਲੋਈ ਵਾਪਿਸ ਆਉਣ ਲਾਇਕ ਵੀ ਨਹੀਂ ਰਹੇ ਨੇ। ਹੁਣ ਤਾਂ ਇਹ ਹੈ ਕਿ 6 ਮਹੀਨੇ ਲੱਗ ਜਾਣਗੇ, 7 ਮਹੀਨੇ, 8 ਮਹੀਨੇ, ਅਗਰ ਗਵਰਨਮੈਂਟ ਕੁਝ ਸਪੋਰਟ ਕਰਦੀ ਰਹੇ, ਉਹ ਇੰਪਲੋਈ ਅਗਰ ਨਹੀਂ ਜਾ ਰਹੇ ਨੇ, EI ਤੇ ਬੈਠੇ ਨੇ, ਅਗਰ ਉਹ ਕੰਮ ਚੱਲਦਾ ਰਹੇ ਤਾਂ ਉਹਨਾਂ ਇੰਪਲੋਈਆਂ ਵਾਸਤੇ ਹਲੇ ਉਹ ਜਿਹੜੀ ਜਗ੍ਹਾ ਸੀਗੀ ਉਹ ਚੱਲਦੀ ਪਈ ਹੈ, ਉਹਨਾਂ ਦੀ ਜਿਵੇਂ ਡਿਮਾਂਡ ਵਧੇਗੀ ਤਾਂ ਉਵੇਂ ਹੀ ਵੱਧ ਜਾਏਗੀ, ਸੋ ਉਹ ਉੱਥੇ ਪਹੁੰਚ ਜਾਣਗੇ। ਲੇਕਿਨ ਅਗਰ ਉਹ ਬਿਜ਼ਨਸ ਹੀ ਨਹੀਂ ਰਹਿਣਗੇ ਤਾਂ ਫਿਰ ਪ੍ਰੋਬਲਮ ਖੜੀ ਹੋ ਜਾਏਗੀ। ਸੋ ਦੋਨੋਂ ਪਾਸੇ 'ਚ ਕੰਮ ਹੈ, ਲੇਕਿਨ ਇਕੋਨਮੀ ਵਾਈਜ਼ ਅਗਰ ਤੁਸੀਂ ਮੈਨੂੰ ਕਹੋਗੇ ਤਾਂ ਯੈਸ, ਇਕੋਨਮੀ ਧੀਰੇ ਧੀਰੇ ਪਿਕ ਹੋ ਰਹੀ ਹੈ, ਲੇਕਿਨ ਇਹ ਮੰਨ ਕੇ ਚੱਲੋ ਕਿ ਅਸੀਂ ਹਲੇ ਸਲੋ ਡਾਊਨ 'ਚ ਬੈਠੇ ਹਾਂ ਜਦੋਂ ਤੀਕਰ ਵੈਕਸੀਨ ਪੂਰੀ ਤਰ੍ਹਾਂ ਆ ਕੇ ਇੰਪਲੀਮੈਂਟ ਨਹੀਂ ਹੁੰਦੀ। ਜੀ ਵਿੱਚ
ਗੁਰਨਾਮ ਸਿੰਘ ਜੀ ਦਾ ਮੈਸੇਜ ਆਇਆ, ਗੁਰਨਾਮ ਸਿੰਘ ਜੀ ਕਹਿ ਰਹੇ ਨੇ ਕਿ ਜੀ ਤ੍ਰਿਮੂਰਤੀ ਇਜ਼ ਆਲਵੇਜ਼ ਗ੍ਰੇਟ। ਸਰ ਤ੍ਰਿਮੂਰਤੀ ਤੁਸੀਂ ਕਹਿ ਰਹੇ ਹੋ, ਚਲੋ ਅਸੀਂ ਐਕਸੈਪਟ ਵੀ ਕਰ ਲੈਂਦੇ ਹਾਂ, ਪਰ ਅਸਲ ਦੇ ਵਿੱਚ ਕੀ ਆ ਕਿ ਅਸੀਂ ਤ੍ਰਿਮੂਰਤੀ ਨਹੀਂ ਆ, ਪੀ ਕੇ ਜੀ, ਪੰਕਜ ਜੀ ਆ ਮੈਂ, ਇਹਦੇ ਵਿੱਚ ਨਾ ਜਿਸ ਤਰ੍ਹਾਂ ਉਹ 3 ਸ਼ੇਰ ਨਜ਼ਰ ਆਉਂਦੇ ਹੁੰਦੇ ਨੇ ਪਰ ਸ਼ੇਰ 4 ਹੁੰਦੇ ਨੇ ਫੋਟੋ 'ਚ, ਨਾ 3 ਨਜ਼ਰ ਆਉਂਦੇ, ਸ਼ੇਰ 4 ਹੁੰਦੇ ਨੇ, ਕਿਸੇ ਸ਼ੇਰ ਨਜ਼ਰ ਆਉਂਦੇ। ਸੋ ਸਾਡੀ ਤ੍ਰਿਮੂਰਤੀ ਕਿਸੇ ਕੰਮ ਦੀ ਨਹੀਂ ਜਦੋਂ ਤੱਕ ਸਰ ਤ੍ਰਿਮੂਰਤੀ ਤੁਸੀਂ ਸ਼ਾਮਿਲ ਕਰੋ ਆਪਣੇ ਆਪ ਨੂੰ, ਜਦੋਂ ਤੱਕ ਤੁਹਾਡੇ ਸਾਰਿਆਂ ਦਾ ਪਿਆਰ ਨਹੀਂ ਮਿਲੇਗਾ, ਤੁਸੀਂ ਨਹੀਂ ਹੈਗੇ ਹੋ ਅਤੇ ਅਸੀਂ ਵੀ ਨਹੀਂ ਹੈਗੇ, ਸਾਡੀ ਵੀ ਹੋਂਦ ਕੋਈ ਨਹੀਂ ਹੈ। ਸੋ ਤੁਹਾਡਾ ਅਸੀਂ ਹੱਥ ਜੋੜ ਕੇ, ਹੱਥ ਜੋੜ ਕੇ ਪੀ ਕੇ ਜੀ, ਮੈਂ, ਪੰਕਜ ਜੀ, ਅਸੀਂ ਸਾਰੇ ਧੰਨਵਾਦੀ ਹਾਂ, ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਸਾਰਾ ਕੰਮ ਚੱਲਦਾ। ਹਾਂ, ਇੱਕ ਗੱਲ ਦਾ ਵਾਅਦਾ ਹੈ ਕਿ ਜਿਹੜੇ ਵੀ ਸਾਡੇ ਕੋਲ ਸਪੋਂਸਰਸ ਆਉਣਗੇ, ਮੈਂ ਇਹ ਗੱਲ ਤੁਹਾਨੂੰ ਕੱਲ੍ਹ ਦੱਸਾਂਗਾ, ਅੱਜ ਟਾਈਮ ਨਹੀਂ ਹੈ, ਕਿ ਘੱਟ ਤੋਂ ਘੱਟ 7 ਜਾਂ 8 ਸਪੋਂਸਰ ਅਸੀਂ ਪਿਛਲੇ 1-1.5 ਮਹੀਨੇ 'ਚ ਰਿਫਿਊਜ਼ ਕੀਤੇ ਨੇ, ਨਾਮ ਲੈ ਕੇ ਦੱਸਾਂਗਾ। ਇੱਕ ਤਾਂ ਮੈਂ ਅੱਜ ਹੀ ਪਹਿਲਾਂ ਵੀ ਦੱਸ ਚੁੱਕਾ, ਇੱਕ ਏਅਰਲਾਈਨ ਦੀ ਐਡ ਆ ਰਹੀ ਹੈ ਜੀ ਇਸ ਵੇਲੇ ਡਿਫਰੈਂਟ 1-2 ਰੇਡੀਓ ਸਟੇਸ਼ਨ 'ਤੇ, ਮੈਂ ਖੁੱਲ੍ਹ ਕੇ ਦੇ ਰਿਹਾ, ਖੁੱਲ੍ਹ ਕੇ
$8,000-$9,000 ਇੱਕ ਮਹੀਨੇ ਦਾ ਅਸੀਂ ਲਿਆ ਸੀ, ਅਖਬਾਰ 'ਚ ਫੁੱਲ ਪੇਜ, ਟੀਵੀ 'ਚ ਵੀ ਲਾ ਦਿਓ, ਸਾਰਾ ਕੁਝ, ਅਸੀਂ ਐਡ ਬੰਦ ਕਰ ਦਿੱਤੀ $1 ਨੇ ਲਿਆ. ਬੰਦਾ ਸਾਨੂੰ ਫੋਨ ਕਰ ਰਿਹਾ ਸੀ, ਪਹਿਲਾਂ ਕਹਿ ਰਿਹਾ ਸੀ ਅਸੀਂ ਵੈਨਕੂਵਰ ਤੋਂ ਹਾਂ, ਫਿਰ ਕਹਿ ਰਿਹਾ ਸੀ ਜੀ ਨੂੰ, ਫਿਰ ਅਸੀਂ ਸਾਰੀ ਉਹਦੀ ਇਨਵੈਸਟੀਗੇਸ਼ਨ ਕੀਤੀ, ਪਤਾ ਲੱਗਾ ਅਮਰੀਕਾ ਤੋਂ ਬੈਠੇ ਫਰੋਡ ਕਰ ਰਹੇ ਸੀ, ਮੈਂ ਔਨ ਦੀ ਏਅਰ ਬੋਲ ਰਿਹਾ, ਅਤੇ ਅਸੀਂ ਉਹਦੀ ਐਡ ਬੰਦ ਕਰ ਦਿੱਤੀ. ਬਿਲਕੁਲ ਬਚ ਕੇ ਰਹੋ, ਏਅਰਲਾਈਨ ਦੀ ਐਡ ਬਹੁਤ ਧਿਆਨ ਦੇ ਨਾਲ ਕਰੋ. ਔਰ ਉਹ ਟਿਕਟਾਂ ਵੇਚ ਰਹੇ ਸੀ, ਅਸੀਂ ਏਅਰਲਾਈਨ ਕੰਪਨੀ ਨੂੰ ਵੀ ਰਿਪੋਰਟ ਕੀਤੀ ਹੈ, ਉਹ ਵੀ ਇਹਦੇ ਬਾਰੇ ਫਰੋਡ ਚੈੱਕ ਕਰ ਰਹੇ ਨੇ. ਸਾਡੇ ਪਿੱਛੇ ਪੈ ਗਿਆ, ਕਹਿੰਦੇ ਜੀ 5,000 ਦਾ ਕ੍ਰੈਡਿਟ ਕਾਰਡ ਚਾਰਜ ਕਿਉਂ ਨਹੀਂ ਕਰਦੇ. ਮੈਂ ਬਾਨੀ ਜੀ ਨੂੰ ਕਿਹਾ, ਮੈਂ ਕਿਹਾ ਇੰਨੀ ਕਾਹਲੀ ਪੈ ਗਈ ਇਹਨੂੰ ਪੈਸੇ ਦੇਣ ਦੀ, ਇਹਦਾ ਮਤਲਬ ਜੋ ਮੈਂ ਗੱਲਾਂ ਇਹਦੇ ਬਾਰੇ ਸੋਚ ਰਿਹਾ ਉਹ ਸੱਚੀ ਸਹੀ ਨੇ. ਥੋੜ੍ਹਾ ਜਿਹਾ ਬਚ ਕੇ ਰਹਿਣਾ ਜੀ, ਮੈਂ ਰੇਡੀਓ ਦਾ ਨਾਮ ਨਹੀਂ ਲਾਂਗਾ, ਮੈਂ ਉਹਨਾਂ ਨੂੰ ਕੰਟੈਕਟ ਕਰ ਲਿਆ. ਪਹਿਲਾਂ ਸਾਡੇ ਇੱਕ ਹੋਰ ਕੁਲੀਗ ਸੀਗੇ ਅਖਬਾਰ 'ਚ, ਮੈਂ ਉਹਨਾਂ ਦੇ ਓਨਰ ਨੂੰ ਕੰਟੈਕਟ ਕੀਤਾ, ਕਹਿੰਦੇ ਹਾਂ ਯਾਰ ਤੂੰ ਐਡ 'ਤੇ ਲੱਗੀ ਹੈ. ਮੈਂ ਕਿਹਾ ਸਰ ਮੈਂ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ, ਇਹ ਸਰ ਇਹ ਐਡ ਤੁਸੀਂ ਆਪਣੀ ਅਖਬਾਰ, ਉਹ ਵੀ ਇੰਗਲਿਸ਼ ਅਖਬਾਰ ਛਾਪਦੇ ਨੇ. ਮੈਂ ਕਿਹਾ ਉਹ ਕਹਿੰਦੇ ਬਿਲਕੁਲ ਕੱਢ ਦਿੰਦੇ ਹਾਂ. ਮੈਂ ਕਿਹਾ ਤੁਹਾਡੇ ਰੇਡੀਓ 'ਚ ਵੀ ਹੈ? ਕਹਿੰਦੇ ਹਾਂਜੀ. ਮੈਂ ਕਿਹਾ ਕੱਢ ਦਿਓ ਇਹਨੂੰ ਬਾਹਰ. ਅਸੀਂ ਸਭ ਜਗ੍ਹਾ ਇਹਨੂੰ ਐਡ ਬਾਹਰ ਕੱਢਤੀ ਸੀ. ਸਾਡੇ ਰੇਡੀਓ 'ਚ ਸਿਰਫ ਇੱਕ ਦਿਨ ਸਵੇਰੇ ਚੱਲੀ ਸੀ, ਘੰਟਾ ਡੇਢ ਘੰਟਾ, ਸਾਨੂੰ ਇੱਕ ਕੰਪਲੇਂਟ ਆਈ, ਅਸੀਂ ਇਨਵੈਸਟੀਗੇਸ਼ਨ ਕਰਕੇ ਇਹਨੂੰ ਬਾਹਰ ਕੱਢ ਦਿੱਤਾ. ਸੋ ਐਸੀਆਂ 8-9 ਐਡਸ ਅਸੀਂ ਰਿਫਿਊਜ਼ ਕੀਤੀਆਂ. ਜਿਹੜੀ ਵੀ ਕੋਈ ਐਡ ਸਾਨੂੰ, ਕੋਈ ਵੀ ਸਾਡੇ, ਇੱਕ ਵਾਅਦਾ ਸਾਰਿਆਂ ਨਾਲ, ਜਿਹੜੀ ਵੀ ਸਾਡੇ ਐਡ ਆਏਗੀ, ਕੱਲ ਨੂੰ ਇੱਕ ਕੰਪਲੇਂਟ ਆਈ ਇਨਵੈਸਟੀਗੇਸ਼ਨ, 2 ਤੇ ਸਾਨੂੰ ਲੱਗਾ ਕਿ ਜੀ ਕੰਮ ਖਰਾਬ ਹੈ, 3 ਤੇ ਐਡ ਬਾਹਰ. ਔਰ ਕਈ ਐਡ ਅਸੀਂ ਪਹਿਲਾਂ ਹੀ ਆਉਣ ਦੀ ਆਉਣ ਤੋਂ ਪਹਿਲਾਂ ਹੀ ਸਾਨੂੰ ਲੱਗ ਜਾਂਦਾ ਕਿ ਇੱਥੇ ਇਨਵੈਸਟਮੈਂਟ ਇਹ ਕਰਾ ਰਹੇ ਨੇ ਜੀ, ਤੁਹਾਨੂੰ ਇੰਨੇ ਗੁਣਾ ਰਿਟਰਨ ਆ ਜਾਏਗਾ, ਉੱਨੇ ਗੁਣਾ, ਸਾਰੇ ਹਿਸਾਬ ਲਾ ਲੈਂਦੇ ਵੀ ਨਹੀਂ ਇਹ ਤੇ ਸੈਕਿੰਡ ਮੋਰਗੇਜ ਤੋਂ ਵੀ ਉੱਪਰ ਦਾ ਹੀ ਦੇਈ ਜਾ ਰਹੇ ਨੇ, ਇੰਨੇ ਗੁਣਾ ਵਾਪਸ ਨਹੀਂ ਮਿਲ ਸਕਦਾ, ਇਹ 'ਚ ਕੋਈ ਗੜਬੜ ਹੈ. ਹਾਂਜੀ ਜੀ ਜੀ
ਬਿਲਕੁਲ ਜੀ ਦਵੀਰ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ. ਇਹ ਜਿਹੜੀਆਂ ਇਨਵੈਸਟਮੈਂਟ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਮੈਂ ਬਹੁਤ ਲੋਕਾਂ ਨਾਲ ਹੱਸਦਾ ਹੁੰਦਾ, ਮੈਂ ਕਿਹਾ ਬੜੇ ਲੋਕ ਆਏ ਇਹ ਰੇਡੀਓ ਤੇ, ਆਪਾਂ ਪਿਛਲੇ 15-20 ਸਾਲ ਤੋਂ ਬੈਠੇ ਹੋਏ ਆ, ਕਦੇ ਕੋਈ ਆਉਂਦਾ 5,000 ਲਾਓ ਜੀ ਅਸੀਂ ਮਿਲੀਅਨ ਬਣਾ ਦਿਆਂਗੇ, ਕਦੇ ਫੋਰੈਕਸ ਸਿਖਾ ਕੇ ਅਸੀਂ ਕੰਮ ਚਲਾ ਦਿਆਂਗੇ, ਕਦੇ ਇਹ ਕਰਕੇ 20% ਦਵਾ ਦਿਆਂਗੇ. ਇਹ ਕਿੰਨੇ ਲੋਕ ਆਏ ਤੇ ਕਿੰਨੇ ਗਾਇਬ ਹੋ ਗਏ, ਅਗਰ ਅਗਰ ਰੇਡੀਓ ਤੁਸੀਂ ਸੁਣਦੇ ਪਏ ਹੋ ਤਾਂ. ਇਹ ਸਾਰੇ ਫਰੋਡ ਚੱਲਦੇ ਰਹਿੰਦੇ.
ਨਹੀਂ ਆ ਦੇਖੋ ਇਮੀਗ੍ਰੇਸ਼ਨ ਦਾ ਕਿੱਡਾ ਵੱਡਾ CBSA ਨੇ ਹੁਣ ਖੁਲਾਸਾ ਕੀਤਾ ਹੈ. ਮੈਂ ਕੱਲ੍ਹ ਮਿਨਿਸਟਰ ਸਾਹਿਬ ਨਾਲ ਵੀ ਇੰਟਰਵਿਊ ਕਰ ਰਿਹਾ ਸੀ, ਉਹਨਾਂ ਨੂੰ ਵੀ ਮੈਂ ਨੋਟਿਸ 'ਚ ਲਿਆ ਰਿਹਾ ਵਾਰ ਵਾਰ ਕਿ ਆ ਦੇਖੋ ਜੀ ਇੰਨੇ ਫਰੋਡ ਹੋ ਰਹੇ ਆ. ਸੋ ਸਾਨੂੰ ਪਤਾ ਇੱਥੇ ਮਾਰਕੀਟ 'ਚ ਰਹਿੰਦੇ ਆ, ਕੋਈ ਅਣਜਾਣੇ 'ਚ ਕੋਈ ਸਾਡੀ ਐਡ ਉੱਪਰ ਚੱਲ ਜਾਏ ਤਾਂ ਅਸੀਂ ਉਹਨੂੰ ਆਫਡੀਅਰ ਕਰ ਦੇਣੀ. ਵੈਸੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਜਿਹੜੇ ਆ ਰਹੇ ਨੇ ਬੰਦੇ ਕੋਈ ਕਿਸੇ ਵੀ ਇਮੀਗ੍ਰੇਸ਼ਨ ਇਨਵੈਸਟਮੈਂਟ ਏਅਰਲਾਈਨ ਕੰਪਨੀ ਦੇ ਬਾਰੇ ਜੇ ਕੋਈ ਕਰ ਰਹੇ ਨੇ ਕਿ ਏਅਰਲਾਈਨ ਦੀਆਂ ਟਿਕਟਾਂ ਅਸੀਂ ਕਰਾ ਰਹੇ ਹਾਂ, ਅਤੇ ਇਹ ਥੋੜ੍ਹਾ ਜਿਹਾ ਬਸ ਇਹਨਾਂ ਤੋਂ ਲਿਸਨਰਸ ਨੂੰ ਰਿਕੁਐਸਟ ਆ ਕਿ ਬਚਾਅ ਕਰਕੇ ਰੱਖੋ. ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਦਾ ਖਿਆਲ ਰੱਖੀਏ. ਤੁਹਾਨੂੰ ਵੀ ਸਾਡੇ ਕਿਸੇ ਐਡਵਰਟਾਈਜ਼ਰ ਦੀ ਸਾਡੇ ਲੱਗਦਾ ਤੁਹਾਨੂੰ ਕਿ ਜੀ ਕੋਈ ਫਰੋਡ ਕਰ ਰਿਹਾ, ਕੋਈ ਤੁਹਾਨੂੰ ਝੂਠੀ ਚੀਜ਼ ਵੇਚੀ ਜਾ ਰਿਹਾ, ਜਦੋਂ ਮਰਜ਼ੀ ਤੁਸੀਂ ਬੇਝਿਜਕ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ. ਪੀਕੇ ਜੀ ਅੱਗੇ ਵਧਣ ਤੋਂ ਪਹਿਲਾਂ ਕਾਲਰਸ ਵੀ ਵੇਟ ਕਰ ਰਹੇ ਨੇ, ਲੇਕਿਨ ਪਹਿਲਾਂ ਮੈਂ ਚਾਹਾਂਗਾ ਕੋਈ ਤੁਹਾਡਾ ਕੋਈ ਸੈਮੀਨਾਰ ਪ੍ਰੋਜੈਕਟ ਐਨੀਥਿੰਗ ਦੈਟ ਯੂ ਵਾਂਟ ਟੂ ਸੇ.
ਜੀ ਜੀ ਥੈਂਕ ਯੂ ਵੈਰੀ ਮਚ ਜਿਦਵੀਰ ਜੀ. ਅਸੀਂ ਇਸ ਵਕਤ ਗੈਲੇਰੀਆ ਦੇ ਤੁਹਾਡੇ ਇੱਥੇ ਵੀ ਐਡ ਚੱਲ ਰਹੀ ਹੈ, ਗੈਲੇਰੀਆ ਔਨ ਦਾ ਪਾਰਕ ਡਿਊਪੋਂਟ ਐਂਡ ਡਫਰਿਨ ਦੇ ਉੱਤੇ ਬੜਾ ਜ਼ਬਰਦਸਤ ਪ੍ਰੋਜੈਕਟ ਹੈਗਾ. ਇਹਨਾਂ ਦੇ 2 ਟਾਵਰ ਆਲਰੇਡੀ ਬਲਕਿ ਗਰਾਊਂਡ ਬ੍ਰੇਕਿੰਗ ਸੈਰੇਮਨੀ ਵੀ ਹੋ ਚੁੱਕੀ ਹੈ ਫਸਟ ਐਂਡ ਸੈਕਿੰਡ ਟਾਵਰ ਦੀ. ਹੁਣ 3rd ਟਾਵਰ ਲਾਂਚ ਹੋ ਰਿਹਾ 15 ਅਕਤੂਬਰ ਨੂੰ. ਜ਼ਬਰਦਸਤ ਪ੍ਰੋਜੈਕਟ ਹੈਗਾ, 20 ਏਕੜ ਦੇ ਅੰਦਰ ਹੈਗਾ, ਜਿਹਦੇ ਅੰਦਰ 8 ਏਕੜ ਤਾਂ ਸਿਰਫ ਪਾਰਕ ਹੀ ਹੈਗਾ. 3 ਲੱਖ ਸਕੇਅਰ ਫੀਟ ਬ੍ਰੈਂਡ ਨਿਊ ਰਿਟੇਲ ਐਂਡ ਕਮਰਸ਼ੀਅਲ ਸਪੇਸ ਆ ਰਹੀਆਂ ਨੇ. ਉਹ TTC ਬਿਲਕੁਲ 10 ਮਿੰਟਸ ਵਾਕਿੰਗ ਦੇ ਉੱਤੇ TTC ਸਰਵਿਸ ਸਟੇਸ਼ਨ ਹੈਗਾ, ਔਰ ਬੱਸਿਸ ਤਾਂ ਹੈਗੀਆਂ ਨੇ ਬਿਲਕੁਲ ਬਿਲਡਿੰਗ ਦੇ ਪ੍ਰੋਜੈਕਟ ਦੇ ਥੱਲੇ ਹੀ. ਅਤੇ ਇਹ ਪ੍ਰੋਜੈਕਟ ਅਸੀਂ 15 ਅਕਤੂਬਰ ਨੂੰ ਲਾਂਚ ਹੋ ਰਿਹਾ. ਇਲਾੜ ਇਹਦਾ ਬਿਲਡਰ ਆ ਬੜਾ ਵੱਡਾ, ਜਿਹਨੇ ਨੌਰਥ ਚਾਰੀ ਬੜਾ ਵੱਡਾ ਪ੍ਰੋਜੈਕਟ ਲੈ ਕੇ ਆਇਆ ਸੀ ਜਿਹੜਾ ਐਮਰਾਲਡ ਸਿਟੀ ਦੇ ਨਾਂ 'ਤੇ. ਅਤੇ ਇਹ ਪ੍ਰੋਜੈਕਟ ਜਾਂ ਐਨੀ ਅਦਰ ਪ੍ਰੋਜੈਕਟ, ਯੂ ਕੈਨ ਟਾਕ ਟੂ ਮੀ, ਯੂ ਕੈਨ ਡਿਸਕਸ ਵਿਦ ਮੀ, ਯੂ ਕੈਨ ਕਾਲ ਮੀ, ਵੀ ਕੈਨ ਹੈਵ ਐਨ ਅਪੋਇੰਟਮੈਂਟ. 3 ਦਿਨ ਮੈਂ ਹਫ਼ਤੇ 'ਚ ਮਿਲਣਾ ਹੁੰਦਾ ਜੀ, ਮੰਡੇ ਥਰਸਡੇ, ਔਰ ਜਿਹੜੇ ਲੋਕ ਮੰਡੇ ਔਰ ਥਰਸਡੇ ਨਹੀਂ ਮਿਲ ਸਕਦੇ ਵੀਕਡੇਜ, ਉਹਨਾਂ ਵਾਸਤੇ ਮੈਂ ਸੈਟਰਡੇ ਵੀ ਮਿਲਣਾ ਹੁੰਦਾ. ਅਤੇ ਇਟ ਇਜ਼ ਨੋ ਓਬਲੀਗੇਸ਼ਨ ਮੀਟਿੰਗ, 45 ਮਿੰਟਸ ਦੀ ਮੀਟਿੰਗ ਹੁੰਦੀ ਹੈ, 1 ਘੰਟਾ ਮੈਂ ਸਲੋਟ ਰੱਖਣਾ ਹੁੰਦਾ, ਵੈਸੇ 15 ਮਿੰਟ ਦਾ ਮਾਰਜਿਨ. ਤੋ ਯੂ ਕੈਨ ਟਾਕ ਟੂ ਮੀ, ਕਾਲ ਮੀ, ਕੰਟੈਕਟ ਮੀ, ਟੈਕਸਟ ਮੀ 6472994757. ਆਈ ਰਿਪੀਟ 6472994757, ਔਰ ਯੂ ਕੈਨ ਵਿਜ਼ਿਟ teamsabarwal.com.
ਥੈਂਕ ਯੂ, ਥੈਂਕ ਯੂ ਵਰਮਾ ਜੀ. ਔਰ ਪੰਕਜ ਜੀ ਤੁਸੀਂ ਵੀ ਕੋਈ ਆਪਣੇ ਸਰਵਿਸਿਜ਼ ਦੇ ਬਾਰੇ ਕੋਈ ਜਾਣਕਾਰੀ?
ਜੀ ਬਿਲਕੁਲ, ਮੈਂ ਇਨਵੈਸਟਮੈਂਟ ਵੀ ਤਾਂ ਹੈ ਹੀ ਵੀਰ ਜੀ, ਅਗਰ ਕੋਈ ਇਨਵੈਸਟਮੈਂਟ ਕਰਨਾ ਚਾਹ ਰਿਹਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ, ਬਿਕੋਜ਼ ਥੋੜ੍ਹਾ ਜਿਹਾ ਟਾਈਮਿੰਗ ਦੇ ਹਿਸਾਬ ਨਾਲ ਹੁਣ ਸਾਨੂੰ ਚੱਲਣਾ ਪਏਗਾ. ਦੂਜੀ ਚੀਜ਼ ਮੈਂ ਉਹ ਗੱਲ ਕਰਨਾ ਚਾਹਾਂਗਾ, ਅਗਰ ਤੁਹਾਡੇ ਕੋਲ ਕਾਰਪੋਰੇਸ਼ਨ ਹੈਗੀ ਹੈ ਔਰ ਇੰਪਲੋਈਜ਼ ਹੈਗੇ ਨੇ ਔਰ ਤੁਹਾਡੇ ਕੋਲ ਰਿਟੇਨਡ ਅਰਨਿੰਗ ਬਚੀ ਹੁੰਦੀ ਹੈ ਉਹਦੇ 'ਚ, ਹੁੰਦਾ ਕੀ ਹੈ ਯੁਧਵੀਰ ਜੀ, ਜਦੋਂ ਅਸੀਂ ਰਿਟੇਨਡ ਅਰਨਿੰਗ ਨੂੰ ਇਨਵੈਸਟ ਕਰਦੇ ਹਾਂ ਮਾਰਕੀਟ 'ਚ ਜਾਂ ਕਿਤੇ ਵੀ, ਉਹ ਪੈਸਿਵ ਇਨ, ਕਿਉਂਕਿ ਤੁਹਾਡਾ ਐਕਟਿਵ ਇਨਕਮ ਅਲੱਗ, ਐਕਟਿਵ ਜਿਹੜਾ ਬਿਜ਼ਨਸ ਹੈ ਉਹ ਅਲੱਗ ਹੈ, ਕਾਰਪੋਰੇਟ ਬਹੁਤ ਸਾਰੇ ਟੈਕਸ ਦੇ ਚੀਜ਼ਾਂ ਹੈਗੀਆਂ ਨੇ, ਐਡਵਾਂਟੇਜਸ ਹੈਗੀਆਂ ਨੇ, ਅਸੀਂ ਉਹਨੂੰ ਲੈਂਦੇ ਹੋਏ ਤੁਹਾਡੀ ਟੈਕਸ ਬ੍ਰੈਕਟ ਨੂੰ ਥੱਲੇ ਲਿਆ ਸਕਦੇ ਹਾਂ। ਉਸ ਇਨਵੈਸਟਮੈਂਟ ਨੂੰ ਅਸੀਂ ਹੋਰ ਤਰੀਕੇ ਨਾਲ ਕਰਕੇ ਉਹਨੂੰ ਅਲੱਗ ਤਰੀਕੇ ਨਾਲ ਟੈਕਸ ਐਡਵਾਂਟੇਜ ਲੈ ਸਕਦੇ ਹਾਂ। ਅਗਰ ਤੁਸੀਂ ਰਿਟੇਨਡ ਅਰਨਿੰਗ ਨੂੰ ਇਨਵੈਸਟ ਕਰਨਾ ਚਾਹ ਰਹੇ ਹੋ ਤਾਂ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਮੇਰੇ ਨਾਮ ਤੇ ਹੈ pankajmonga.com। ਜੀ ਵਿੱਚ
ਥੈਂਕ ਯੂ ਜੀ। ਅਗਲੀ ਕਾਲਰ ਵੱਧਦੇ ਹਾਂ, ਸਤਵੰਤ ਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਸੋਰੀ ਕਾਲਰ ਨੂੰ ਬੜੀ ਦੇਰ ਇੰਤਜ਼ਾਰ ਕਰਨਾ ਪਿਆ, ਸਤਵੰਤ ਸਿੰਘ ਆਉਂਦੇ ਆ।
ਹਾਂਜੀ ਜੋਤਵੀਰ ਜੀ ਧੰਨਵਾਦ ਤੁਹਾਡਾ, ਤਾਂ ਪਰ ਹੋ ਗਿਆ 45 ਮਿੰਟ ਕੀਤਿਆਂ ਨੂੰ ਹੋਲਡ, ਕੋਈ ਗੱਲ ਨਹੀਂ। ਤੇ ਜੋਤਵੀਰ ਜੀ ਫਟਾਫਟ 30 ਸਕਿੰਟ ਲੈਣੇ ਤੁਹਾਡੇ, ਵੀ ਤੁਸੀਂ ਮੈਨੂੰ ਯੈਸ ਹਾਂ ਜਾਂ ਨਾ ਚ ਜਵਾਬ ਦੇਣਾ। ਮੈਂ ਤੁਹਾਨੂੰ ਕੁਐਸਚਨ ਕਰ ਰਿਹਾ, ਜਦਕਿ ਮੋਦੀ ਸਰਕਾਰ ਆਈ ਆ ਕਿ ਉਹ 15-15 ਲੱਖ ਖਾਤੇ ਚ ਆ ਗਿਆ ਸਾਰੇ ਭਾਰਤ ਵਾਸੀਆਂ ਦੇ?
ਨਹੀਂ ਆਇਆ, ਨਹੀਂ ਆਇਆ ਜੀ, ਕੋਈ 15 ਲੱਖ ਨਹੀਂ ਆਇਆ।
ਠੀਕ ਹੈ ਜੀ। ਨੰਬਰ 2, ਜਿਹੜੀ ਉਹਨਾਂ ਨੇ ਨੋਟਬੰਦੀ ਕੀਤੀ ਸੀ ਉਹਦੇ ਵਿੱਚ ਆਮ ਆਦਮੀ ਨੂੰ, ਜਿਹੜਾ ਆਮ ਨੋਰਮਲ ਇੱਕ ਭਾਰਤੀ ਆ, ਉਹਨੂੰ ਫਾਇਦਾ ਹੋਇਆ ਜਾਂ ਨਹੀਂ?
ਉਹਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਆਮ ਆਦਮੀ।
ਠੀਕ ਹੈ ਜੀ। ਤੇ ਜਿਹੜੀ ਆਪਣੀ ਨੋਟਬੰਦੀ ਵਾਲਾ ਹੋ ਗਿਆ, GST ਲਾਈ ਆ, GST ਦੇ ਵਿੱਚ ਆਮ ਬੰਦੇ ਨੂੰ ਉਹਦਾ ਕੋਈ ਫਾਇਦਾ ਹੋਇਆ ਕਿ ਨਹੀਂ?
ਹਾਂ, ਉਹਦੇ 'ਚ ਆਮ ਆਦਮੀ ਨੂੰ ਫਾਇਦਾ ਹੋਇਆ, ਬਿਲਕੁਲ ਹੋਇਆ।
ਚਲੋ ਠੀਕ ਹੈ ਜੀ। ਜਿਹੜੀ ਧਾਰਾ 370 ਤੋੜੀ ਆ ਉਹਦੇ ਵਿੱਚ ਕਸ਼ਮੀਰੀਆਂ ਨੂੰ ਜਾਂ ਉਦਾਂ ਉੱਥੇ ਦੇ, ਉਹਦੇ ਬਾਰੇ ਕੋਈ ਫਾਇਦਾ ਹੋਇਆ ਕਿ ਨਹੀਂ?
ਹਾਂਜੀ, ਉਹਦਾ ਬਹੁਤ ਫਾਇਦਾ ਹੋਇਆ ਜੀ। ਜਿਹੜੇ ਬਾਕੀ ਡਿਟੇਲ ਐਕਸਪਲੇਨ ਬਾਅਦ ਕਰਾਂਗੇ, ਬਹੁਤ ਫਾਇਦਾ ਹੋਇਆ। ਸਭ ਤੋਂ ਵਧੀਆ ਕੰਮ ਜੇ ਕੋ ਕੀਤਾ ਤੇ ਆਰਟੀਕਲ 370 ਨੂੰ ਖਤਮ ਕਰਨ ਦਾ ਕੀਤਾ। ਹਾਂ,
ਉਹਦੇ ਨਾਲ ਦਾ 370 ਦੇ ਨਾਲ ਦਾ ਹੀ ਆਰਟੀਕਲ ਦੇ ਹਿਸਾਬ ਨਾਲ ਜਿਹੜਾ ਹਿਮਾਚਲ ਦੇ ਵਿੱਚ ਵੀ ਉਹੋ ਜਿਹਾ ਹੀ ਚੱਲ ਰਿਹਾ ਜਾਂ ਹੋਰ ਉਸ ਮਿਊਜ਼ੀਅਮ ਵੱਲ ਜਾਂ ਸਿੱਕਮ ਵੱਲ ਉਹ ਵੀ ਚੱਲ ਰਿਹਾ, ਫਿਰ ਉਹ ਕਾਹਤੋਂ ਨਹੀਂ ਤੋੜਿਆ?
ਹਾਂ, ਉਹਦਾ ਵੀ ਮੈਂ ਦੱਸ ਦਿੰਦਾ ਵੀ ਕਿਉਂ ਨਹੀਂ ਤੋੜਿਆ, ਪਰ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ, ਕਿਉਂਕਿ ਬਾਕੀ ਕੋਲ ਨੂੰ ਰਿਕੁਐਸਟ ਆ, ਸੋਰੀ ਕਿਉਂਕਿ ਤੁਸੀਂ 45 ਮਿੰਟ
ਸ਼ਾਰਟ ਕਰ ਲੈਨੇ
ਆ। ਹੁਣ ਸ਼ਾਰਟ ਹੋ ਨਹੀਂ,
ਹਾਂਜੀ ਕੁਐਸਚਨ ਤੇ ਆਪਾਂ,
ਹਾਂਜੀ ਤੁਹਾਡੇ ਕੋਲ 5 ਸੈਕਿੰਡ।
ਹਾਂਜੀ, ਅਗਲੇ ਕੁਐਸਚਨ ਤੇ ਵੀ ਹੁਣ ਜਿਹੜੀ ਆ ਆਰਡੀਨੈਂਸ ਦਾ ਕਾਨੂੰਨ ਬਣ ਗਿਆ ਆ, ਹੁਣ ਤੁਹਾਡੇ ਹਿਸਾਬ ਨਾਲ ਇਹਦਾ ਕਿਸਾਨਾਂ ਨੂੰ ਫਾਇਦਾ ਹੋਊਗਾ ਜਾਂ ਨਹੀਂ, ਤੁਸੀਂ ਇਹਨਾਂ ਐਗਰੀ ਕਰਦੇ ਹੋ?
ਇਹਦੇ ਬਾਰੇ ਕਨਫਰਮ ਆਨਸਰ ਤਾਂ ਜਿਹੜਾ ਵੀ ਦੇ ਰਿਹਾ ਉਹ ਹੀਜ਼ ਜੰਪਿੰਗ ਦਾ ਗਨ, ਕਿਉਂਕਿ ਹਜੇ ਜਿਹੜੀ ਚੀਜ਼ ਲਾਗੂ ਨਹੀਂ ਹੋਈ, ਫਾਇਦਾ ਹੋਏਗਾ ਕਿ ਨਹੀਂ ਹੋਏਗਾ ਨਹੀਂ ਪਤਾ ਲੱਗ ਸਕਦਾ। ਪਰ ਫੇਸ ਆਫ ਇਟ, ਔਨ ਦਾ ਫੇਸ ਆਫ ਇਟ, ਜੇ ਇਹਦੇ 'ਚ MSP ਵਾਲੀ ਗੱਲ ਕਰ ਦਿੰਦੇ ਨੇ ਤਾਂ ਫਿਰ ਫਾਇਦਾ ਹੋਏਗਾ। ਹਜੇ ਇਸ ਵੇਲੇ MSP ਜਦੋਂ ਤੱਕ ਇਹਦੇ ਵਿੱਚ ਨਹੀਂ ਫਿੱਟ ਹੈ, ਉਸ ਵੇਲੇ ਇਹਦੇ 'ਤੇ ਕੁਐਸਚਨ ਹੈ। ਜਦ ਤਾਈਂ MSP ਲਾਗੂ ਇਹਦੇ 'ਚ ਨਹੀਂ ਲਿਖਦੇ ਆਰਡੀਨੈਂਸ ਦੇ ਵਿੱਚ, ਉਸ ਵੇਲੇ ਤੱਕ ਮੇਰਾ ਕੁਐਸਚਨ ਹੈ। ਪਰ ਬਾਕੀ ਕੱਲ੍ਹ ਨੂੰ ਕੀ ਹੋਏਗਾ, ਕਿਉਂਕਿ ਹਾਂ ਸੁਣ ਲਓ ਨਾ, ਸਵਾਲ ਪੁੱਛਿਆ, ਮੈਂ ਜੋਤਿਸ਼ ਨਹੀਂ ਹਾਂ, ਜੇ ਕੋਈ ਜੋਤਿਸ਼ ਆ ਤੁਹਾਨੂੰ ਪੁੱਛ ਲਓ। ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਨੁਕਸਾਨ ਹੋ ਸਕਦਾ ਹੈ ਜੇ MSP ਹਟਾਈ ਗਈ। ਬਾਕੀ ਸਰ ਮੇਰੀ ਰਿਕੁਐਸਟ ਆ ਸਰ, ਪਲੀਜ਼, ਕਿਉਂਕਿ ਇਹ ਟਾਈਮ ਸਾਡਾ ਨਾ ਸਿਰਫ ਰੀਅਲ ਸਟੇਟ 'ਤੇ ਕੋਲ, ਕਿਉਂਕਿ ਤੁਹਾਡੇ ਤੁਸੀਂ ਕਿਹਾ ਤਾਂ 45 ਮਿੰਟ ਮੈਂ ਹੋਲਡ ਕੀਤਾ, ਬਾਕੀ ਕੋਲ ਨੂੰ ਇੱਕ ਰਿਕੁਐਸਟ ਆ ਕਿ ਇਹ ਜਿਹੜਾ ਸਾਡਾ ਹਾਫ ਐਨ ਆਵਰ ਹੁੰਦਾ, ਤੁਸੀਂ ਬਿਲਕੁਲ ਬਾਅਦ ਦੇ ਵਿੱਚ, ਅਸੀਂ ਜਦੋਂ PK ਜੀ ਔਰ ਮੇਰੀ ਪੰਕਜ ਜੀ ਨਾਲ ਗੱਲ ਫਿਨਿਸ਼ ਹੋ ਜਾਏ, ਸਭ ਨੂੰ ਮੌਕਾ ਮਿਲੇਗਾ। PK ਜੀ ਫੋਨ ਨੰਬਰ ਦੇ ਦਿਓ ਜੀ, ਸੋਰੀ ਮੈਂ ਇੰਟਰਪਟਿੰਗ ਕਰਨਾ ਚਾਹੁੰਦਾ।
647 ਜੀ, 6472994757, ਆਈ ਰਿਪੀਟ 6472994757 ਜੀ।
ਪੰਕਜ ਜੀ
ਜੀ 6472851007 ਜੀ।
ਥੈਂਕ ਯੂ ਜੀ। ਔਰ 6472781782 6472781782 ਹੈਵ ਵੰਡਰਫੁਲ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਖੁੱਲ ਗਿਆ ਵੇ, ਖੁੱਲ ਗਿਆ
ਫਲਾਇੰਗ ਫੈਸ਼ਨ, ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ, ਬ੍ਰੈਂਪਟਨ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए